ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02-8080-5606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਆਪ ਸਭ ਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਸਾਡੇ ਨਾਲ, ਬੜਾ ਹੀ ਹਾਰਦਿਕ ਸਵਾਗਤ ਕਰਦਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਗੁੱਡ ਮਾਰਨਿੰਗ। ਉਮੀਦ ਅਤੇ ਅਰਦਾਸ ਕਰਦਾ ਹਾਂ ਕਿ ਆਪ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਹਾਜ਼ਰ ਹੈ ਜੀ। ਸਵੇਰ ਦੇ 8:02 ਹੋ ਚੁੱਕੇ ਨੇ, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ। ਈਸਟ ਕੋਸਟ ਦਾ ਇਹ ਸਮਾਂ ਹੈ ਸਾਰੇ ਹੀ ਸ਼ਹਿਰਾਂ ਦੇ ਵਿਚ, ਤੇ ਸਮਾਂ ਬੜਾ ਭਿਅੰਕਰ ਚੱਲ ਰਿਹਾ ਹੈ ਕੋਵਿਡ ਨੂੰ ਲੈ ਕੇ, ਮਹਾਂਮਾਰੀ ਨੂੰ ਲੈ ਕੇ। ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਚੰਗੀਆਂ ਨਹੀਂ ਆ ਰਹੀਆਂ। ਖੈਰ, ਸਮਾਂ ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਚੱਲਦਾ ਰਹਿੰਦਾ ਹੈ ਤੇ ਕਦੇ ਵੀ ਖੜੋਤ ਨਹੀਂ ਆਉਂਦੀ। ਤੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਐਡਲੇਡ ਦੇ ਵਿਚ ਇਸ ਵੇਲੇ 7:32 ਹੋਏ ਨੇ, ਕਿਉਂਕਿ ਉਹ ਅੱਧਾ ਘੰਟਾ ਪਿੱਛੇ ਹੈ। ਤੇ 6:02 ਪਰਥ ਦੇ ਵਿਚ ਹੋਏ ਨੇ, ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ, ਜਿਨ੍ਹਾਂ ਨੇ 2021 ਤੱਕ ਵੈਸਟਰਨ ਆਸਟ੍ਰੇਲੀਆ ਨੇ ਬਾਕੀ ਆਸਟ੍ਰੇਲੀਆ ਦੇ ਸੂਬਿਆਂ ਨਾਲੋਂ ਆਪਣਾ ਬਾਰਡਰ ਲੌਕ ਕਰ ਦਿੱਤਾ ਹੈ। ਤੇ ਕੋਰਟ ਦੇ ਵਿਚ ਕੇਸ ਵੀ ਚੱਲ ਰਿਹਾ, ਕਲਾਈਵ ਪਾਰਮਰ ਨੇ ਕੇਸ ਕੀਤਾ ਹੋਇਆ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੇ ਉੱਤੇ ਬਾਰਡਰ ਖੋਲ੍ਹਣ ਦੇ ਲਈ। ਚੱਲਦੇ ਹਾਂ ਭਾਰਤ ਦੇ ਵਿਚ, ਜਿੱਥੇ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਮਹਾਂਮਾਰੀ ਦੀ ਲਪੇਟ ਦੇ ਵਿਚ ਆਉਣ ਵਾਲਾ ਦੇਸ਼ ਬਣ ਚੁੱਕਾ ਹੈ। ਉੱਥੇ ਨਵੀਂ ਦਿੱਲੀ ਦੇ ਵਿਚ 3:32 ਹੋ ਚੁੱਕੇ ਨੇ ਇਸ ਵੇਲੇ। ਲੰਡਨ ਦੇ ਵਿਚ ਜਿੱਥੇ ਇਨਕੁਆਇਰੀ ਚੱਲ ਰਹੀ ਹੈ ਕਿ ਕੇਸ ਵਧਾ ਚੜਾ ਕੇ ਦੱਸੇ ਜਾ ਰਹੇ ਨੇ ਤੇ ਫਰਾਡ ਕੀਤਾ ਜਾ ਰਿਹਾ, ਸਰਕਾਰੀ ਤੌਰ ਤੇ ਵੀ ਇਸ ਦੀ ਮੰਨਤ ਹੋਣ ਲੱਗੀ ਹੈ ਹੁਣ, ਤੇ ਉੱਥੇ ਅੱਧੀ ਰਾਤ ਦੇ 11:03 ਹੋ ਚੁੱਕੇ ਨੇ, ਹਜੇ ਸ਼ਨਿਚਰਵਾਰ ਹੀ ਹੈ। ਅਮਰੀਕਾ ਜੋ ਕਿ ਦੁਨੀਆਂ ਦਾ ਸਭ ਤੋਂ ਪ੍ਰਭਾਵਿਤ ਕੋਰੋਨਾ ਵਾਇਰਸ ਦੇ ਨਾਲ ਦੇਸ਼ ਹੈ, ਉਸ ਦੇ ਈਸਟ ਕੋਸਟ ਦੇ ਉੱਤੇ ਨਿਊਯਾਰਕ ਸ਼ਹਿਰ ਹੈ ਤੇ ਕੈਨੇਡਾ ਦਾ ਟੋਰੋਂਟੋ ਸ਼ਹਿਰ ਹੈ। ਉੱਥੇ ਇੱਕੋ ਹੀ ਸਮਾਂ 6:03 ਸ਼ਾਮ ਦੇ ਸ਼ਨਿਚਰਵਾਰ 8 ਅਗਸਤ, ਤੇ 8 ਅਗਸਤ ਹੀ ਵੈਸਟ ਕੋਸਟ ਦੇ ਉੱਤੇ ਹੈ। ਔਰ ਉੱਥੇ ਇਸ ਵੇਲੇ ਵੈਨਕੂਵਰ ਤੇ ਐਲਏ ਦੇ ਵਿਚ 3:03 ਹੋਏ ਨੇ ਦੁਪਹਿਰ ਦੇ। ਸੋ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸੁਣਦੇ ਹੋ, ਜੀ ਆਇਆਂ ਨੂੰ ਸਵਾਗਤ ਹੈ। ਪੋਡਕਾਸਟ ਦੇ ਵਿਚ ਸੁਣਦੇ ਹੋ ਤਾਂ ਹੈਲੋ, ਕੀ ਹਾਲ ਚਾਲ ਹੈ, ਠੀਕ ਹੈ, ਕੰਮ ਤੇ ਹੋ, ਆਨੰਦ ਮਾਣੋ ਆਪਣਾ, ਤੇ ਨਾਲ ਦੀ ਨਾਲ ਪ੍ਰੋਗਰਾਮ ਦੀਆਂ ਗੱਲਾਂ ਬਾਤਾਂ ਤੇ ਹੋਰ ਸਾਰੇ ਸਰੋਤਿਆਂ ਦੇ ਦਿਲ ਵਾਲੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਕਰ ਰਹੇ ਹਾਂ। ਬਹੁਤ ਸਾਰੇ ਸੁਨੇਹੇ ਸਵੇਰ ਦੇ ਆ ਰਹੇ ਨੇ, ਸਹਿਜ ਪਾਠ ਹੋ ਚੁੱਕਾ ਹੈ, ਦਲਜੀਤ ਸਿੰਘ ਮਹਿਤਾ ਚੌਂਕ ਬੜੀ ਹੀ ਸ਼ਿੱਦਤ ਦੇ ਨਾਲ ਸੇਵਾ ਕਰ ਰਹੇ ਨੇ, ਬੜਾ ਤਹਿ ਦਿਲੋਂ ਧੰਨਵਾਦ ਹੈ। ਹੋਰ ਬਹੁਤ ਸਾਰੇ ਸਰੋਤੇ ਜਿਹੜੇ ਪਾਠ ਕਰ ਰਹੇ ਨੇ ਲਗਾਤਾਰ ਸਾਡੇ ਨਾਲ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਤੇ ਇੱਕ ਟਾਈਮ ਇਹ ਆਏਗਾ ਕਿ ਜਦੋਂ ਉਹ ਪਰਮਾਤਮਾ ਅਕਾਲ ਪੁਰਖ ਦਾ ਧੰਨਵਾਦ ਕਰਨਗੇ, ਜਿਹੜੀਆਂ ਰਹਿਮਤਾਂ ਮਿਲਣਗੀਆਂ ਜਾਂ ਮਿਲ ਰਹੀਆਂ ਨੇ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜਿੱਥੋਂ ਵੀ ਤੁਸੀਂ ਜੁੜਦੇ ਹੋ। ਚੰਗਾ ਲੱਗਦਾ ਟੈਲੀਗ੍ਰਾਮ ਰਾਹੀਂ ਆਪਣੇ ਮੈਸੇਜ ਭੇਜ ਸਕਦੇ ਹੋ ਸਾਨੂੰ, ਕੋਈ ਖ਼ਬਰ, ਕੋਈ ਫੋਟੋਆਂ ਜ਼ਿੰਦਗੀ ਦੀਆਂ, ਕੋਈ ਦਿਲ ਵਾਲੀਆਂ ਗੱਲਾਂ, ਤੇ request@harmanradio.com ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਗਿਆਨੀ ਸੰਤੋਖ ਸਿੰਘ ਜੀ ਤਿਆਰ ਹੁੰਦੇ ਹੋਣੇ ਆ ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿਚ ਲੈਣਾ ਆ। ਅਰਦਾਸ ਦਾ ਅਗਲਾ ਭਾਗ ਆਪਾਂ ਪੇਸ਼ ਕਰਾਂਗੇ। ਬਹੁਤ ਸਾਰੇ ਮੁੱਦੇ ਕੌਮ ਦੇ ਉੱਤੇ ਚੱਲ ਰਹੇ ਨੇ, ਉਹਨਾਂ ਤੇ ਵੀ ਆਪਾਂ ਚਿੰਤਨ ਕਰਾਂਗੇ। ਤਾਂ ਅੱਜ ਵੈਸੇ ਮੇਰਾ ਵਿਚਾਰ ਸੀ ਕਿ ਵਿਚਾਰ ਨਾ ਦਿੱਤਾ ਜਾਵੇ, ਪਰ ਦੋ ਮੁੱਦੇ ਇਹੋ ਜਿਹੇ ਭੇਜੇ ਨੇ ਸਾਡੇ ਸੱਜਣਾ ਮਿੱਤਰਾਂ ਨੇ ਕਿ ਉਹਨਾਂ ਤੇ ਗੱਲ ਕਰਨੀ ਬਣਦੀ ਆ, ਕਿਉਂਕਿ ਦੇ ਆਸਟ ਫੋਰ ਇਟ। ਤੇ ਸਮੀਰ ਪਾਲ ਆਸਟਰੀਆ ਤੋਂ ਸਾਡੇ ਨਾਲ ਜੁੜਦੇ ਨੇ, ਉਹਨਾਂ ਨੇ ਬਹੁਤ ਸੋਹਣੀਆਂ ਤਸਵੀਰਾਂ ਪਿਛਲੇ ਹਫ਼ਤੇ ਭੇਜੀਆਂ ਸੀ। ਤੇ ਸਾਰੇ ਪਰਿਵਾਰ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਤਾਇਆ ਜੀ ਨੂੰ ਐਡਵਾਂਸ ਚ ਪੈਰੀ ਪੈਣਾ ਆ। ਤੇ ਕਹਿੰਦੇ ਕਿ ਭਾਜੀ ਆਫਟਰ ਲਾਈਫ ਦਾ ਸਿੱਖੀਜ਼ਮ ਵਿੱਚ ਕੀ ਕੋਨਸੈਪਟ ਹੈ, ਤੇ ਕਰਮ ਕਾਂਡ ਤੇ ਵੀ ਰੋਸ਼ਨੀ ਪਾਇਓ ਜੀ। ਆਫਟਰ ਲਾਈਫ, ਮੌਤ ਤੋਂ ਬਾਅਦ ਜੀਵਨ, ਇਸ ਦਾ ਪਹਿਲਾਂ ਜਿਹੜਾ ਸਿਧਾਂਤਕ ਜਾਂ ਫੰਡਾਮੈਂਟਲ ਇਹ ਹੈ ਕਿ ਜਿਸ ਤਰ੍ਹਾਂ ਕਰਤਾ ਕ੍ਰੀਏਟਰ ਕੋਈ ਚੀਜ਼ ਬਣਾਉਂਦਾ ਆ, ਉਹ ਸਮਰੱਥ ਹੁੰਦਾ ਹਰ ਚੀਜ਼ ਬਣਾਉਣ ਦੇ, ਪਰ ਉਹ ਸਮੇਂ ਦੇ ਘੇਰੇ ਦੇ ਵਿੱਚ ਮਟੀਰੀਅਲਿਸਟਿਕ ਚੀਜ਼ਾਂ ਬਣਾਉਂਦਾ ਆ। ਤਾਂ ਅਸੀਂ ਮਤਲਬ ਆਪਣਾ ਘਰ ਬਣਾਉਂਦੇ ਹਾਂ, ਪਹਿਲਾਂ ਕੀ ਆਪਾਂ ਛੰਨ ਤੋਂ ਸ਼ੁਰੂ ਹੋਏ, ਫਿਰ ਮਿੱਟੀ ਦੀਆਂ ਇੱਟਾਂ ਤੋਂ ਸ਼ੁਰੂ ਹੋਏ, ਫਿਰ ਇੱਟਾਂ ਦੀ ਟੀਪ ਕਰਕੇ ਸ਼ੁਰੂ ਹੋਏ, ਫਿਰ ਪਲਸਤਰ ਕਰਨੇ ਸ਼ੁਰੂ ਕਰਤੇ, ਹੁਣ ਘਰ ਥੋੜ੍ਹੇ ਮਹੀਨਿਆਂ 'ਚ ਹੀ ਬਣ ਜਾਂਦਾ ਹੈ। ਸੋ ਇਹ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਸੀਰੀਜ਼ ਚੱਲਦਾ ਹੈ। ਇਸੇ ਹੀ ਤਰ੍ਹਾਂ ਇੱਕ ਬੀਜ ਜਦੋਂ ਬੀਜਿਆ ਜਾਂਦਾ ਹੈ, ਉੱਗਦਾ ਹੈ, ਤਾਂ ਪਹਿਲਾਂ ਪੁੰਗਰ ਦਾ ਉਹਦੀ ਜੜ੍ਹ ਹੇਠ ਜਾਂਦੀ ਹੈ, ਫਿਰ ਉੱਪਰ ਨੂੰ ਉਹ ਪੁੰਗਰਦਾ ਜਾਂਦਾ, ਛੋਟਾ ਪਲਾਂਟ ਹੁੰਦਾ, ਫਿਰ ਉਹ ਧੁੱਪ ਛਾਂ ਹਨੇਰੀ ਨਾਲ ਜੂਝਦਾ ਹੋਇਆ, ਕੁਦਰਤ ਦੇ ਵੀ ਸੋਮੇ ਵਰਤਦਾ ਹੋਇਆ ਵੱਡਾ ਹੁੰਦਾ, ਹੋਈ ਜਾਂਦਾ ਹੈ। ਡਾਣੀਆਂ ਫੁੱਟਦੀਆਂ ਨੇ, ਪੰਛੀ ਉਸਦੇ ਉੱਪਰ ਆਉਂਦੇ ਨੇ, ਮੱਖੀਆਂ ਉਸਦਾ ਪਰਾਗਣ ਕਰਦੀਆਂ ਨੇ, ਬੀਜ ਪੈਂਦਾ, ਫਲ ਲੱਗਦਾ ਹੈ, ਤੇ ਫਿਰ ਦਰਖਤ ਬਣਦਾ। ਸੋ ਇੱਕ ਸੀਰੀਜ਼ ਦੇ ਵਿੱਚ ਚੱਲ ਰਿਹਾ। ਸੋ ਇਸੇ ਹੀ ਤਰ੍ਹਾਂ ਜਿਹੜਾ ਸਾਡਾ ਜੀਵ ਹੈ, ਅਸੀਂ ਇਸ ਵੇਲੇ ਬੈਠੇ ਹਾਂ, ਇਹ ਵੀ ਇੱਕ ਮਾਈਕਰੋ ਲੈਵਲ ਤੇ, ਪਿੰਡ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਇੱਦਾਂ ਹੀ ਚੱਲਦਾ ਹੈ। ਇਹ ਔਨਗੋਇੰਗ ਪ੍ਰੋਸੈਸ ਹੈ। ਸੋ ਮਹਾਰਾਜ ਕਹਿੰਦੇ ਨੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਮਤਲਬ ਜੋ ਸਾਡੀ ਬਾਡੀ ਦੇ ਵਿੱਚ ਹੈ ਮਾਈਕਰੋ ਲੈਵਲ ਤੇ, ਉਹ ਮੈਕਰੋ ਲੈਵਲ ਤੇ ਵੱਡੇ ਵਿਰਾਟ ਰੂਪ ਦੇ ਵਿੱਚ ਵੀ ਉਹੀ ਹੈ। ਇਹ ਕੋਨਸੈਪਟ ਬਹੁਤ ਪੁਰਾਣਾ ਆ। ਤੇ ਅਸੀਂ ਆਪਣੀ ਬਾਡੀ ਨੂੰ ਸਟੱਡੀ ਕਰ ਲਈਏ ਤਾਂ ਬ੍ਰਹਿਮੰਡ ਸਮਝ ਆ ਜਾਂਦਾ। ਸੋ ਇਸੇ ਹੀ ਤਰ੍ਹਾਂ ਜੇ ਅਸੀਂ ਸਾਰੇ ਬ੍ਰਹਿਮੰਡ ਨੂੰ ਇੱਕ ਜੀਵ ਸਮਝ ਲਈਏ, ਇੱਕ ਸਮਝ ਲਈਏ, ਤਾਂ ਇਹ ਵੀ ਇੱਦਾਂ ਹੀ ਗਰੋ ਹੋ ਰਿਹਾ ਹੈ ਤੇ ਇੱਦਾਂ ਹੀ ਖਤਮ ਹੋ ਰਿਹਾ ਹੈ। ਜਿਉਂ ਸੰਕੋਚੇ ਤਾਂ ਨਾਨਕ ਇੱਕ ਹੈ। ਸੋ ਜਦੋਂ ਪਿੱਛੇ ਨੂੰ ਸੰਕੋਚਦਾ ਤਾਂ ਉਹ ਇੱਕ 'ਚ ਸਮਾ ਜਾਂਦਾ, ਇੱਕ ਤੋਂ ਬਾਅਦ ਫਿਰ ਫੈਲਦਾ, ਇੱਦਾਂ ਪਤਾ ਨਹੀਂ ਕਿੰਨੀਆਂ ਸ੍ਰਿਸ਼ਟੀਆਂ ਕਿੰਨੀ ਵਾਰੀ ਢਾਹ ਕੇ ਬਣ ਚੁੱਕੀਆਂ ਨੇ। ਸੋ ਇਹ ਤਾਂ ਹੋ ਨਹੀਂ ਸਕਦਾ ਕਿ ਇੱਕ ਵਾਰੀ ਬਸ ਖਤਮ ਹੋ ਗਿਆ। ਬਹੁਤ ਸਾਰੇ ਧਰਮ ਜਿਹੜੇ ਸਮਝਦੇ ਨੇ ਵੀ ਲਓ ਜੀ ਐਂਡ ਆਫ ਦਾ ਲਾਈਫ, ਖਤਮ ਹੋ ਜਾਣਾ ਤੇ ਮੁੜ ਕੇ ਐਂਡ ਦੇ ਵਿੱਚ ਹੀ ਉੱਠਣਾ ਹੈ। ਜਾਂ ਕਈ ਇਹ ਮੰਨਦੇ ਨੇ ਕਿ ਕੁਛ ਨਹੀਂ ਹੈਗਾ, ਨਾ ਪਹਿਲਾਂ ਸੀ ਨਾ ਬਾਅਦ ਚੋਂ ਸੀ, ਪਰ ਗੁਰਬਾਣੀ ਬਿਲਕੁਲ ਸਪਸ਼ਟ ਕਰਦੀ ਆ ਕਿ ਅਸੀਂ ਟਰਾਂਸਮਾਈਗ੍ਰੇਸ਼ਨ ਕਰ ਰਹੇ ਹਾਂ। ਪੁਨਰ ਜਨਮ ਦੇ ਵਿੱਚ ਇਹ ਹੈ ਕਿ ਮੈਂ ਇਸ ਵੇਲੇ, ਚਲੋ ਅਮਨਦੀਪ ਹੈ ਮੇਰੇ, ਮੈਂ ਇਸ ਜਨਮ ਦੇ ਵਿੱਚ ਆ, ਮੈਂ ਮਰ ਗਿਆ, ਮੈਂ ਮਰ ਕੇ ਕਿਸੇ ਧਰਤੀ ਦੇ ਹੋਰ ਪਾਸੇ ਜਨਮ ਲੈ ਲਿਆ ਔਰ ਮੈਨੂੰ ਚੇਤਾ ਆ ਵੀ ਮੈਂ ਕੌਣ ਸੀ। ਨਹੀਂ, ਕਿਉਂਕਿ ਬੁੱਧੀ ਨਾਲ ਨਹੀਂ ਜਾਂਦੀ ਮਰਨ ਵੇਲੇ, ਉਹ ਜਿਹੜੀ ਮੈਲ ਲੱਗੀ ਹੁੰਦੀ ਜਾਂ ਚੰਗਿਆਈਆਂ ਲੱਗੀਆਂ ਹੁੰਦੀਆਂ ਉਹੀ ਨਾਲ ਜਾਂਦੀਆਂ, ਪੋਜ਼ਿਟਿਵ ਤੇ ਨੈਗੇਟਿਵ, ਬੜਾ ਮਿਨੀਮਮ ਡਾਟਾ ਜਾਂਦਾ ਨਾਲ। ਸੋ ਇਹ ਟਰਾਂਸਮਾਈਗ੍ਰੇਸ਼ਨ ਹੁੰਦੀ ਹੈ, ਅਸੀਂ ਇਸ ਲੂਪ ਦੇ ਵਿੱਚੋਂ ਨਿਕਲਣਾ ਆ। ਗੁਰਬਾਣੀ ਵਿੱਚ ਬਹੁਤ ਐਗਜ਼ੈਂਪਲਸ ਆਉਂਦੇ ਨੇ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਸੋ ਇਸ ਤੋਂ ਸਪਸ਼ਟ ਹੁੰਦਾ ਕਿ ਜਨਮ ਅੱਗੇ ਤੋਂ ਅੱਗੇ ਚੱਲਦੇ ਆ ਰਹੇ ਹਾਂ ਸ੍ਰਿਸ਼ਟੀ ਦੇ ਵਿੱਚ ਅਸੀਂ, ਤਾਂ ਆਹ ਜਿਹੜਾ ਜਨਮ ਹੈ ਇਹਦੇ ਵਿੱਚ ਮੈਨੂੰ ਸੋਝੀ ਹੋ ਗਈ ਆ, ਹੁਣ ਮੈਨੂੰ ਗੁਰੂ ਨੇ ਇਹ ਕੋਨਸੈਪਟ ਸਮਝਾ ਦਿੱਤਾ ਆ। ਸਮੀਰ ਜੀ, ਜਿਸ ਤਰ੍ਹਾਂ ਤੁਹਾਡੇ ਅੰਦਰ ਇਹ ਸਵਾਲ ਆਇਆ ਨਾ, ਇਹ ਸਵਾਲ ਆਉਣਾ ਹੀ ਬਹੁਤ ਵੱਡੀ ਗੱਲ ਹੈ। ਕਈ ਲੋਕਾਂ ਨੂੰ ਇਹ ਪਤਾ ਹੀ ਨਹੀਂ, ਇਹ ਕੋਨਸੈਪਟ ਨੂੰ ਮੰਨਣਾ ਤਾਂ ਕੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੋਨਸੈਪਟ ਹੈਗੇ ਆ। ਇਹ ਆਪਣੇ ਸੈਲਫ ਦੀ ਖੋਜ ਹੈ ਕਿ ਤੁਸੀਂ ਆਪਣੇ ਆਪ ਨੂੰ ਖੋਜ ਰਹੇ ਹੋ। ਤੁਸੀਂ ਇੱਕ ਪੂਰੇ ਟਾਈਮ ਲਾਈਨ ਦੇ ਉੱਤੇ ਆਪਣੇ ਆਪ ਨੂੰ ਰੱਖ ਕੇ ਸੋਚਿਆ ਵੀ ਵਟਸ ਗੋਇੰਗ ਔਨ, ਇਹ ਕੀ ਹੋ ਰਿਹਾ, ਜੰਮੀ ਜਾ ਰਹੇ ਨੇ, ਮਰੀ ਜਾ ਰਹੇ ਨੇ, ਫਿਰ ਜੰਮੀ ਜਾ ਰਹੇ ਨੇ, ਫਿਰ ਮਰੀ ਜਾ ਰਹੇ ਨੇ, ਇਹ ਵਟਸ ਗੋਇੰਗ ਔਨ। ਇਹ ਸੋਝੀ ਪਸ਼ੂਆਂ ਨੂੰ ਨਹੀਂ ਆਉਂਦੀ, ਪੰਛੀਆਂ ਨੂੰ ਨਹੀਂ ਆਉਂਦੀ, ਇਹ ਬੂਟਿਆਂ ਨੂੰ ਵੀ ਨਹੀਂ ਆਉਂਦੀ, ਇਹ ਵਾਇਰਸ ਨੂੰ ਵੀ ਨਹੀਂ ਆਉਂਦੀ। ਚਾਰੇ ਖਾਣੀਆਂ ਦੇ ਵਿੱਚੋਂ, ਚਾਰ ਤਰ੍ਹਾਂ ਦੀ ਉਤਪਤੀ ਵਿੱਚੋਂ ਸਿਰਫ ਮਨੁੱਖ ਨੂੰ ਹੀ ਇਹ ਕੈਪੇਬਿਲਿਟੀ ਪਰਮਾਤਮਾ ਨੇ ਦਿੱਤੀ ਹੈ ਤੇ ਇਹੀ ਸਾਡਾ ਪਰਪਸ ਹੈ ਕਿ ਇਸ ਧਰਤੀ ਦੇ ਉੱਤੇ ਅਸੀਂ ਇਸ ਟਾਈਮ ਦੇ ਉੱਤੇ ਟੈਂਪਰੇਰੀ ਆਏ ਹਾਂ ਔਰ ਇਹ ਪਛਾਣਨ ਆਇਆ ਸੋ ਇਸ ਕਰਕੇ ਇਹ ਔਨਗੋਇੰਗ ਪ੍ਰੋਸੈਸ ਹੈ ਜਿਹੜੇ ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਐਗਜ਼ਾਮਪਲ ਤਾਂ ਵੈਸੇ ਗੁਰਬਾਣੀ ਦੇ ਵਿੱਚ ਸਾਰੀਆਂ ਹੀ ਹੈ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਨਾ ਤੁਹਾਨੂੰ ਹਰੇਕ ਪੰਨੇ ਦੇ ਦੋ ਤਿੰਨ ਅੰਗਾਂ ਤੋਂ ਬਾਅਦ ਇੱਕ ਅਜਿਹਾ ਸ਼ਬਦ ਆਏਗਾ ਜਿੱਥੇ ਤੁਹਾਨੂੰ ਇਹ ਸਪਸ਼ਟ ਕਰ ਦੇਗਾ ਕਿ ਅਸੀਂ ਇੱਕ ਟਾਈਮ ਲਾਈਨ ਦੇ ਉੱਤੇ ਚੱਲ ਰਹੇ ਹਾਂ ਹੁਣ ਆਸਾ ਦੀ ਵਾਰ ਦੀ ਵਿਆਖਿਆ ਕੀਤੀ ਸੀ ਉਸ ਦੇ ਵਿੱਚ ਨਾ ਸੱਚੇ ਦੀ ਗੱਲ ਚੱਲ ਰਹੀ ਹੈ ਵੀ ਸੱਚਾ ਕੌਣ ਹੈ ਔਰ ਪਹਿਲੇ ਪਾਤਸ਼ਾਹ ਸ਼ਲੋਕ ਹੈ ਕਹਿੰਦੇ ਵੀ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਵੀ ਜਿੰਨੇ ਇਹ ਸੈਕਸ਼ਨਸ ਨੇ ਜਿੰਨੇ ਬ੍ਰਹਿਮੰਡ ਹੈ ਸਾਰੇ ਹੀ ਸੱਚੇ ਆ ਕਿਉਂਕਿ ਉਹ ਅਕਾਲ ਪੁਰਖ ਦੇ ਐਂਗਲ ਤੋਂ ਦੇਖ ਰਹੇ ਨੇ ਕਿ ਉਹਦੇ ਲਈ ਤਾਂ ਸੱਚੇ ਆ ਸਾਡੇ ਲਈ ਝੂਠੇ ਆ ਕਿਉਂਕਿ ਅਸੀਂ ਸੱਚੇ ਨੂੰ ਨਹੀਂ ਨਾ ਜਾਣਦੇ ਸੋ ਸੱਚੇ ਨੇ ਕਿਉਂਕਿ ਕ੍ਰੀਏਸ਼ਨ ਕੀਤੀ ਹੈ ਇਸ ਲਈ ਉਹ ਸੱਚੇ ਆ ਉਹਦੀ ਜਿਹੜੀ ਲੋਅ ਹੈ ਉਹ ਜਿੰਨੀਆਂ ਵੀ ਲਾਈਟਸ ਨੇ ਜਿੰਨੇ ਆਕਾਰ ਬਣ ਰਹੇ ਨੇ ਉਹ ਸਾਰੇ ਸੱਚੇ ਆ ਜਿੰਨੇ ਉਹਦੇ ਵਿਚਾਰ ਵੀ ਕਰਨੇ ਆ ਉਹਨਾਂ ਬਾਰੇ ਸੋਚਣਾ ਵੀ ਉਹ ਵੀ ਸੱਚ ਹੈ ਤੇ ਸੱਚਾ ਤੇਰਾ ਅਮਰ ਸੱਚਾ ਦੀਵਾਨ ਵੀ ਤੂੰ ਅਮਰ ਹੈ ਤੇ ਤੇਰਾ ਜਿਹੜਾ ਦੀਵਾਨ ਹੈ ਤੇਰਾ ਦਰਬਾਰ ਹੈ ਉਹ ਵੀ ਸੱਚਾ ਆ ਹੁਣ ਇਸੇ ਤਰ੍ਹਾਂ ਉਹਦਾ ਹੁਕਮ ਤੇ ਫਰਮਾਨ ਵੀ ਸੱਚਾ ਆ ਤੇ ਕਰਮ ਵੀ ਸੱਚਾ ਆ ਤੇ ਜਦੋਂ ਨਿਸ਼ਾਨ ਪਾ ਲਈ ਦਾ ਨਿਸ਼ਾਨੀ ਪਾ ਲਈ ਦੀ ਉਹ ਵੀ ਸੱਚੀ ਹੈ ਜਾਣੀ ਕਿ ਸ਼ਬਦ ਦੀ ਨਿਸ਼ਾਨੀ ਹੁਣ ਕਹਿੰਦੇ ਵੀ ਲੱਖ ਕਰੋੜ ਲੋਕ ਜਿਹੜੇ ਨੇ ਤੈਨੂੰ ਸੱਚ ਕਹਿ ਰਹੇ ਨੇ ਔਰ ਇਹ ਸੱਚ ਵੀ ਹੈ ਸੱਚੇ ਸਭ ਤਾਣ ਸੱਚੇ ਸਭ ਜ਼ੋਰ ਤੇ ਗੁਰਚਰਨ ਹੋਣਾ ਨੇ ਵੀ ਮੈਸੇਜ ਭੇਜਿਆ ਸੀ ਉਹਨਾਂ ਦਾ ਵੀ ਸੁਨੇਹਾ ਵਿੱਚ ਹੀ ਹੈ ਸੋ ਕਹਿੰਦੇ ਨੇ ਕਿ ਧਰਮ ਨੂੰ ਮੰਨਣਾ ਨਹੀਂ ਚਾਹੀਦਾ ਵਿਗਿਆਨ ਨੂੰ ਮੰਨਣਾ ਚਾਹੀਦਾ ਔਰ ਮੈਂ ਕਹਿੰਦਾ ਕਿ ਦੋਨਾਂ ਨੂੰ ਮੰਨਣਾ ਚਾਹੀਦਾ ਕਹਿੰਦੇ ਕਿ ਲੱਖਾਂ ਕਰੋੜ ਲੋਕ ਤੈਨੂੰ ਸੱਚੇ ਕਹਿੰਦੇ ਨੇ ਇਹ ਵੀ ਸੱਚਾ ਹੀ ਹੈ ਸੱਚੇ ਤੇਰੇ ਤਾਣ ਜਿੰਨੇ ਤੇਰੀਆਂ ਫੋਰਸਿਸ ਨੇ ਖਿੱਚਾਂ ਪਾਈਆਂ ਹੋਈਆਂ ਨੇ ਤੈਂ ਜਿੰਨੀਆਂ ਪਲੈਨਟਸ ਤੂੰ ਹੋਲਡ ਰੱਖਿਆ ਹੋਇਆ ਖਿੱਚ ਪਾ ਕੇ ਔਰ ਜਿੰਨੇ ਤੇਰੇ ਜ਼ੋਰ ਜਿੰਨੀ ਤੇਰੀ ਫੋਰਸਿਸ ਹੈ ਤਾਣ ਹੁੰਦਾ ਖਿੱਚਣਾ ਤੇ ਜ਼ੋਰ ਹੁੰਦਾ ਧੱਕਣਾ ਵੀ ਇਹ ਵੀ ਸਾਰੀਆਂ ਸੱਚੀਆਂ ਨੇ ਤੇਰੀ ਸਿਫਤ ਵੀ ਸੱਚੀ ਹੈ ਤੇਰੀ ਸਲਾਹ ਤੇਰੀ ਗੱਲਬਾਤ ਕਰਨੀ ਵੀ ਸੱਚੀ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਤੇਰਾ ਜਿਹੜਾ ਨੇਚਰ ਹੈ ਤੈਂ ਇਹ ਬਣਾ ਲਿਆ ਜਿਹਦੇ ਵਿੱਚ ਅਸੀਂ ਪਲ ਰਹੇ ਹਾਂ ਤੂੰ ਸੱਚਾ ਆ ਇਹ ਸੱਚੀ ਕੁਦਰਤ ਹੈ ਤੇ ਤੂੰ ਇਸ ਦਾ ਪਾਤਸ਼ਾਹ ਆ ਤੂੰ ਇਸ ਦਾ ਰਾਜਾ ਆ ਨਾਨਕ ਸੱਚ ਤੇ ਆਇਨ ਸੱਚ ਕਹਿੰਦੇ ਵੀ ਜਿਹੜੇ ਉਹਨੂੰ ਧਿਆਉਂਦੇ ਆ ਉਹ ਵੀ ਸੱਚ ਹੈ ਹੁਣ ਇਹ ਸਭ ਤਾਂ ਸੱਚ ਹੈ ਕਹਿੰਦੇ ਕੱਚਾ ਕਿਹੜਾ ਫਿਰ ਕੱਚੀ ਵੀ ਹੈਗੀ ਇੱਕ ਚੀਜ਼ ਕਹਿੰਦਾ ਜਿਹੜਾ ਮਰ ਕੇ ਜੰਮ ਪਵੇ ਉਹ ਕੱਚ ਹੈ ਸੋ ਜਿਹੜਾ ਸੱਚਾ ਆ ਉਹ ਅਡੋਲ ਬੈਠਾ ਆ ਪਰ ਜੇ ਮੰਨ ਲਓ ਕਿ ਅਸੀਂ ਮਰ ਗਏ ਹਾਂ ਮਰ ਕੇ ਸਾਡਾ ਫਿਰ ਜਨਮ ਹੋ ਗਿਆ ਜਾਂ ਇਸ ਤਰ੍ਹਾਂ ਦੇਖੋ ਕਿ ਇੱਕ ਬੇਬੀ ਬੋਰਨ ਹੋਇਆ ਆ ਜਾਂ ਇੱਕ ਬੂਟਾ ਬੋਰਨ ਹੋਇਆ ਜਾਂ ਕਿਤੇ ਬਿੱਲੀ ਨੇ ਬੱਚੇ ਦਿੱਤੇ ਆ ਕੁੱਤੇ ਨੇ ਬੱਚੇ ਦਿੱਤੇ ਆ ਜਾਨਵਰ ਨੇ ਬੱਚੇ ਦਿੱਤੇ ਆ ਉਹ ਨਵਾਂ ਜਨਮਿਆ ਜਿਹੜਾ ਬੱਚਾ ਆ ਉਹ ਹਜੇ ਕੱਚਾ ਸੀ ਤਾਂ ਉਹ ਜਨਮਿਆ ਅਦਰਵਾਈਜ਼ ਉਹ ਜੋਨੀ ਦੇ ਵਿੱਚ ਆਉਣਾ ਨਹੀਂ ਸੀ ਬੜਾ ਬਹੁਤ ਵੱਡਾ ਕੋਨਸੈਪਟ ਹੈ ਜਰਾ ਸੋਚ ਕੇ ਆਪਾਂ ਦੇਖੀਏ ਕਿ ਅਸੀਂ ਜਿਸ ਚੀਜ਼ ਨੂੰ ਜੰਮਦੇ ਦੇਖਦੇ ਹਾਂ ਨਾ ਉਹ ਅਸਲ ਦੇ ਵਿੱਚ ਕੱਚੀ ਸੀ ਤਾਂ ਉਹ ਜੰਮੀ ਆ ਉਹਦੀ ਮੁਕਤੀ ਨਹੀਂ ਸੀ ਹੋਈ ਉਹ ਮਤਲਬ ਆਪਣੇ ਸੱਚੇ ਦੇ ਵਿੱਚ ਹਜੇ ਸਮਾਇਆ ਨਹੀਂ ਸੀ ਸੋ ਅਸੀਂ ਜਨਮੇ ਹਾਂ ਤਾਂ ਅਸੀਂ ਕੱਚੇ ਸੀ ਤਾਂ ਇਸ ਜਨਮ ਦੇ ਵਿੱਚ ਅਸੀਂ ਪੱਕੇ ਹੋਣਾ ਆ ਸੱਚ ਦੇ ਨਾਲ ਜੁੜਨਾ ਆ ਸੋ ਇਹ ਔਨਗੋਇੰਗ ਪ੍ਰੋਸੈਸ ਹੈ ਜਨਮ ਮਰਨ ਦਾ ਤੇ ਫੇਰ ਜੰਮਦਾ ਆ ਸੋ ਜਨਮ ਜਨਮ ਇਸੇ ਤਰ੍ਹਾਂ ਚੱਲਦਾ ਆ ਤੇ ਇਹਦੇ ਵਿੱਚ ਮੈਲ ਵੀ ਲੱਗਦੀ ਆ ਤੇ ਅਗਰ ਮੈਲ ਤੋਂ ਛੁੱਟਣਾ ਆ ਤਾਂ ਅਸੀਂ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜੀਏ ਅਕਾਲ ਪੁਰਖ ਨਾਲ ਜੋੜੀਏ ਹਰੀ ਨਾਲ ਜੋੜੀਏ ਅੱਲਾ ਨਾਲ ਜੋੜੀਏ ਤੇ ਆਪਣੇ ਅੰਦਰ ਉਸ ਨੂੰ ਪਛਾਣੀਏ ਸੋ ਇਹ ਹੈ ਕੋਨਸੈਪਟ ਟਰਾਂਸ ਮਾਈਗ੍ਰੇਸ਼ਨ ਦਾ ਹੁਣ ਕੰਪੈਰੇਟਿਵਲੀ ਵੀ ਦੱਸ ਦਾਂ ਕਿ ਜਿਹੜਾ ਹਿੰਦੂ ਧਰਮ ਹੈ ਉਹ ਤਕਰੀਬਨ ਸਾਰਾ ਹੀ ਪੁਨਰ ਜਨਮ ਨੂੰ ਮੰਨਦਾ ਹੈ ਉਹਦੇ ਵਿੱਚ ਕਈ ਜਿਹੜੇ ਟਰਾਂਸ ਮਾਈਗ੍ਰੇਸ਼ਨ ਨੂੰ ਵੀ ਮੰਨਦੇ ਨੇ ਪੁਨਰ ਜਨਮ ਇਹ ਹੈ ਕਿ ਮੈਂ ਹੁਣ ਇੱਥੇ ਅੱਜ ਮਰਿਆ ਤੇ ਕੱਲ ਨੂੰ ਫੇਰ ਜੰਮ ਪਿਆ ਇੱਕ ਟਰਾਂਸ ਮਾਈਗ੍ਰੇਸ਼ਨ ਹੈ ਕਿ ਇੱਕ ਪੱਥਰ ਤੋਂ ਸ਼ੁਰੂ ਹੋ ਕੇ ਵਾਇਰਸ ਤੋਂ ਸ਼ੁਰੂ ਹੋ ਕੇ 84 ਲੱਖ ਜੋਨਾਂ ਭੋਗ ਕੇ ਐਂਡ ਦੇ ਵਿੱਚ ਇਹਨੂੰ ਟਰਾਂਸ ਮਾਈਗ੍ਰੇਸ਼ਨ ਕਰਦੇ ਕਰਦੇ ਫਿਰ ਮਨੁੱਖਾ ਜਨਮ ਮਿਲਿਆ ਇਹਨੂੰ ਟਰਾਂਸ ਮਾਈਗ੍ਰੇਸ਼ਨ ਕਹਿੰਦੇ ਆ ਜੇ ਅਸੀਂ ਨਹੀਂ ਇਹਦੇ ਵਿੱਚ ਸੈਟਿਸਫਾਈ ਹੁੰਦੇ ਤਾਂ ਫਿਰ ਅਸੀਂ ਬੈਕ ਟੂ ਲੂਪ ਚਲੇ ਜਾਂਦੇ ਹਾਂ ਜਿਸ ਤਰ੍ਹਾਂ ਇੱਕ ਉਹ ਖੇਡ ਹੈ ਸੱਪਾਂ ਵਾਲੀ ਜਿਹੜੀ ਬੋਰਡ 'ਤੇ ਖੇਡਦੇ ਸਨੇਕਸ ਐਂਡ ਲੈਡਰਸ ਅਤੇ ਜਿਹੜਾ ਕ੍ਰਿਸਚਨ ਧਰਮ ਹੈ ਤੇ ਜਿਹੜੇ ਇਸਲਾਮਿਕ ਧਰਮ ਹੈ ਉਹ ਕਹਿੰਦੇ ਆ ਕਿ ਤੁਸੀਂ ਸਾਰੇ ਜੋ ਕਰਮ ਕਰਨੇ ਨਾ ਤੁਹਾਡੀ ਜਦੋਂ ਮੌਤ ਹੋਣੀ ਹੈ ਤਾਂ ਕਬਰਾਂ ਚ ਪਾ ਦੇਣਾ ਤਾਂ ਇੱਕ ਤਰ੍ਹਾਂ ਨਾਲ ਪਾਰਕਿੰਗ ਲਾ ਦੇਣੀ ਹੈ ਤੁਹਾਡੀ ਤੇ ਜਦੋਂ ਪਰਲੋ ਆਉਣੀ ਹੈ ਇਹ ਦੁਨੀਆਂ ਖਤਮ ਹੋਣੀ ਹੈ ਤਾਂ ਅੱਲਾ ਨੇ ਜਾਂ ਕ੍ਰਾਈਸਟ ਨੇ ਜਾਂ ਗੋਡ ਨੇ ਤੁਹਾਡਾ ਹਿਸਾਬ ਕਿਤਾਬ ਕਰਨਾ ਉਦੋਂ ਇਹ ਬੜਾ ਇਹਦੇ ਵਿੱਚ ਥੋੜੇ ਫਲੋ ਆ ਗੁਰਬਾਣੀ ਦੇ ਵਿੱਚ ਵੀ ਦੱਸੇ ਗਏ ਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਵੀ ਜੇ ਪਾਰਕਿੰਗ ਇਹ ਲਾਈ ਹੋਈ ਆ ਉਹ ਤਾਂ ਜਾਲ ਦਿੰਦਾ ਘੁਮਿਆਰ ਉਹ ਤਾਂ ਉਹਦੇ ਭਾਂਡੇ ਬਣਾ ਲੈਂਦਾ ਫੇਰ ਕਿੱਥੇ ਜਾਊਗੀ ਇਹ ਨਾਲ ਦੀ ਨਾਲ ਹੀ ਹੁੰਦੀ ਰੀਅਲ ਟਾਈਮ ਤੁਹਾਡੀ ਅਸੈਸਮੈਂਟ ਸਾਡੀ ਸਾਰਿਆਂ ਦੀ ਹੁੰਦੀ ਰਹਿੰਦੀ ਆ ਉਸ ਹਿਸਾਬ ਨਾਲ ਅਸੀਂ ਜਿਉਂਦੇ ਹਾਂ ਉਸ ਹਿਸਾਬ ਨਾਲ ਸਾਡੀ ਮੁਕਤੀ ਮਿਲਦੀ ਆ ਸੋ ਬੜੇ ਡੂੰਘੇ ਕੋਨਸੈਪਟ ਨੇ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਤੇ ਲਓ ਤੁਹਾਨੂੰ ਫਿਰ ਇੱਕ ਗੀਤ ਸੁਣਾਉਂਦੇ ਹਾਂ ਬੜਾ ਫੇਮਸ ਗੀਤ ਰਿਹਾ ਆ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਤੇ ਮੈਨੂੰ ਲੱਗਦਾ ਹੈ ਵਗਦੇ ਦਰਿਆਵਾਂ ਨੂੰ ਇਹ ਟਾਈਟਲ ਹੈ ਇਹਦਾ ਇਹ ਵੀ ਢੁੱਕ ਜਾਏਗਾ ਅੱਜ ਦੀ ਗੱਲਬਾਤ ਤੇ
ਚੁੰਡੀ ਦਿਆ ਯਾਰਾਂ ਨੇ ਮਿਲ ਕੇ ਅੱਜ ਜਸ਼ਨ ਮਨਾਉਣੇ ਮਿਲ ਕੇ ਅੱਜ ਜਸ਼ਨ ਮਨਾਉਣੇ ਜੁੰਡੀ ਦੀਆਂ ਯਾਰਾਂ ਨੇ ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ ਯਾਰਾਂ ਨੇ
ਬਨ ਮਾਰੂ ਯਾਰੋ ਵਗਦੇ ਦਰਿਆਵਾਂ ਨੂੰ ਗੀਤ ਸੁਣ ਰਹੇ ਸੀ ਜੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੀ ਆਵਾਜ਼ ਦੇ ਵਿੱਚ ਸੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਆਉਂਦੇ ਹੋਣਗੇ ਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਲੈਣਾ 10 ਮਿੰਟਾਂ ਤੱਕ। ਤੇ ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਸਾਡੇ ਨਾਲ ਗੁਰਸ਼ਰਨ ਸਿੰਘ ਹੁਣੀ ਜੁੜੇ ਸੀ ਈਮੇਲ ਦੇ ਜ਼ਰੀਏ ਤੇ ਉਹਨਾਂ ਨੇ ਜਿਹੜਾ ਮੈਸੇਜ ਭੇਜਿਆ ਤੇ ਉਹ ਆਪਾਂ ਗਿਆਨੀ ਸੰਤੋਖ ਸਿੰਘ ਜੀ ਨੂੰ ਜਦੋਂ ਆਉਣਗੇ ਉਹਨਾਂ ਨੂੰ ਆਪਾਂ ਪੁੱਛਾਂਗੇ। ਤਾਂ ਰਾਜਾ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਪੂਰਾ ਕਾਇਮ ਹੈ ਕੀ ਭੇਟਾ। ਬਹੁਤ ਬਹੁਤ ਧੰਨਵਾਦ ਮਲਡੂਰੇ ਵਾਲਿਓ। ਤੇ ਕੋਬਰਮ ਵਾਲੇ ਵੀ ਜਾਗਦੇ ਹੋ ਕਿ ਸੁੱਤੇ? ਤਾਂ ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਮਨਿੰਦਰਜੀਤ। ਮਲਕੀਤ ਸਿੰਘ ਕੈਨਬਰਾ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤ। ਸੱਜਰੀ ਸਵੇਰ ਮੁਬਾਰਕ ਹੋਵੇ। ਸਾਨੂੰ ਬਾਦਸ਼ਾਹੀ ਨਹੀਂ ਇਨਸਾਨੀਅਤ ਅਦਾ ਕਰ ਮੇਰੇ ਰੱਬਾ, ਅਸੀਂ ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ। ਤੇ ਇਹਨਾਂ ਨੇ ਵਿਚਾਰ ਬੜਿੰਗ ਸਾਹਿਬ ਦਾ ਸ਼ੇਅਰ ਕੀਤਾ। ਔਰ ਜੀ ਐਸ ਚਾਲ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ। ਤੇ ਰਣਜੀਤ ਸਿੱਖੋ ਮੁੱਦਕੀ ਵਾਲੇ ਵੀ ਗੁੱਡ ਮਾਰਨਿੰਗ ਸਭ ਨੂੰ ਬੁਲਾ ਰਹੇ ਨੇ। ਤੇ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੌਂਦ ਭਾਜੀ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਦਲਜੀਤ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਪ੍ਰੋਗਰਾਮ ਸੁਣ ਰਹੇ ਨੇ ਪੰਜਾਬ ਤੋਂ। ਤੇ ਕਹਿੰਦੇ ਸੋਹਣਾ ਵਿਚਾਰ ਹੈ ਜੀ, ਬਹੁਤ ਬਹੁਤ ਸ਼ੁਕਰਾਨਾ ਸੋ ਸਾਰੇ ਮਿੱਤਰਾਂ ਸੱਜਣਾਂ ਦਾ। ਤੇ ਆਓ ਹੁਣ ਆਪਾਂ ਮੌਸਮ ਦੀ ਜਾਣਕਾਰੀ ਥੋੜੀ ਸਾਂਝੀ ਕਰ ਲਈਏ। ਇਸ ਵੇਲੇ ਕੇਨਸ ਦੇ ਵਿੱਚ ਬੱਦਲ ਛਾਏ ਹੋਏ ਨੇ, 28 ਡਿਗਰੀ ਤਾਪਮਾਨ ਹੈ। ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਹੋਈ ਹੈ ਕਹਿੰਦੇ, ਤੇ ਉੱਥੇ 20 ਡਿਗਰੀ ਤਾਪਮਾਨ ਹੈ। ਕੌਫ ਸਾਰਬਰ ਦੇ ਵਿੱਚ ਅੱਜ ਹਜੇ ਫਿਲਹਾਲ ਤਾਂ ਧੁੱਪ ਹੈ ਤੇ 18 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿੱਚ ਤੇਜ਼ ਹਵਾ ਤੇ ਮੀਂਹ ਦੱਸਿਆ ਜਾ ਰਿਹਾ, 17 ਡਿਗਰੀ। ਕੈਨਬਰਾ ਦੇ ਵਿੱਚ ਵੀ ਮੀਂਹ ਦੱਸਿਆ ਜਾ ਰਿਹਾ। ਮੈਲਬਨ ਦੇ ਵਿੱਚ ਹਲਕੇ ਬੱਦਲ, 16 ਡਿਗਰੀ। ਐਡਲੇਡ ਦੇ ਵਿੱਚ 16 ਡਿਗਰੀ। ਪਰਥ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ ਅੱਜ, 18 ਡਿਗਰੀ। ਤੇ ਡਾਰਵਿਨ ਦੇ ਵਿੱਚ 32 ਡਿਗਰੀ ਤੇ ਮੌਸਮ ਸਾਫ਼ ਰਹੇਗਾ। ਐਲਿਸ ਸਪ੍ਰਿੰਗ ਦੇ ਵਿੱਚ ਕੋਹਰਾ ਦੱਸਿਆ ਜਾ ਰਿਹਾ, 0 ਤੋਂ ਲੈ ਕੇ 19 ਡਿਗਰੀ ਤਾਪਮਾਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 30 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮਲਕੀਤ ਸਿੰਘ ਹੁਣੀ ਕੈਨਬਰਾ ਤੋਂ ਕਹਿ ਰਹੇ ਨੇ ਕਿ ਫਰਾਈਡੇ ਤੋਂ ਲੈ ਕੇ ਹੁਣ ਤੱਕ ਮੀਂਹ ਪੈ ਰਿਹਾ, 3 ਦਿਨ ਹੋ ਗਏ ਨੇ। ਚਲੋ ਸਾਊਥ ਦੇ ਉੱਤੇ ਜ਼ਿਆਦਾ ਮੀਂਹ ਹੈ ਵੈਸੇ, ਤੇ ਫੇਰ ਹੋਰ ਵੀ ਦੱਸਿਆ ਹੋਇਆ ਅਗਲੇ ਹਫ਼ਤੇ। ਨਰਿੰਦਰ ਸਿੰਘ ਰਾਠੌਰ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ। ਸੋ ਕੱਲ ਪ੍ਰੋਗਰਾਮ ਦੇ ਵਿੱਚ ਰਿੱਕੀ ਦੀ ਇੰਟਰਵਿਊ ਤੁਸੀਂ ਸੁਣੀ ਹੋਣੀ ਆ, ਜੇ ਨਹੀਂ ਸੁਣੀ ਤਾਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਤੇ ਬਹੁਤ ਵਧੀਆ ਰਿਸਪੋਂਸ ਆਈ ਹੈ ਤੇ ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ ਦਾ ਕਿ ਉਹਨਾਂ ਨੇ ਇੰਟਰਵਿਊ ਕਰਵਾਈ। ਤੇ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਨਾ ਗੱਜਣ ਵਾਲਾ ਬਾਈ ਜੀ ਵੀ ਆਉਣਗੇ ਤੇ ਇੱਕ ਬਹੁਤ ਹੀ ਖੂਬਸੂਰਤ ਸਟੋਰੀ ਉਹਨਾਂ ਨੇ ਮੈਂਸ਼ਨ ਕੀਤੀ ਸੀ ਮੈਨੂੰ, ਉਹ ਸੁਣਾਉਣੀ ਆ ਅੱਜ। ਮਤਲਬ ਸੇਵਾ ਦਾ ਕੌਨਸੈਪਟ ਜਿਹੜਾ ਆ, ਕੱਲ ਵੀ ਆਪਾਂ ਇਹਦੇ ਬਾਰੇ ਥੋੜੀ ਗੱਲ ਕੀਤੀ ਸੀ ਅਮਰੀਕ ਭਾਜੀ ਨਾਲ, ਅੱਜ ਕਰਾਂਗੇ ਗਿਆਨੀ ਸੰਤੋਖ ਸਿੰਘ ਉਹਨਾਂ ਨਾਲ ਵੀ ਕਿ ਸੇਵਾ ਜਿਹੜੀ ਆ ਕਿ ਕੀ ਸਾਨੂੰ ਅਸੀਂ ਸਿਰਫ ਸੰਸਥਾਵਾਂ ਰਾਹੀਂ ਹੀ ਸੇਵਾ ਕਰਨੀ ਆ ਜਾਂ ਅਸੀਂ ਕਿਹੋ ਜਿਹੇ ਮੈਥਡ ਹੋਣੇ ਚਾਹੀਦੇ, ਕਿਹੋ ਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ। ਅੱਜ ਸਵੇਰ ਦੀ ਖਬਰ ਆ ਰਹੀ ਹੈ ਕਿ ਇਸ ਸਾਲ ਜਿਹੜੀਆਂ ਆਸਟ੍ਰੇਲੀਆ ਦੀਆਂ ਚੈਰਿਟੀਜ਼ ਆ, ਐਸਟੈਬਲਿਸ਼ ਚੈਰਿਟੀਜ਼ ਆ, ਉਹਨਾਂ ਨੂੰ ਮਿਲੀਅਨਸ ਡਾਲਰ ਦਾ ਘਾਟਾ ਪੈਣ ਵਾਲਾ ਹੈ ਕਿਉਂਕਿ ਉਹ ਬਹੁਤ ਸਾਰੀਆਂ ਗਤੀਵਿਧੀਆਂ ਨਹੀਂ ਕਰ ਪਾਉਣਗੇ ਕੋਵਿਡ ਕਰਕੇ ਜਿਹੜੀਆਂ ਉਹ ਫੰਡ ਰੇਜ਼ਿੰਗ ਵਾਸਤੇ ਕਰਦੇ ਹੁੰਦੇ ਸੀ। ਸੋ ਮਿੱਤਰ ਪਿਆਰਿਓ, ਇਹ ਟ੍ਰੈਂਡ ਜਿਹੜੇ ਨੇ ਇਹ ਚੱਲਦੇ ਨੇ, ਤਾਂ ਇਹਨਾਂ ਦੇ ਵਿੱਚ ਕਿੰਨਾ ਕੁ ਸਾਨੂੰ ਯੋਗਦਾਨ ਪਾਉਣਾ ਚਾਹੀਦਾ। ਸੇਵਾ ਵੀ ਜਿਹੜੀ ਹੈ ਉਹ ਅਕਲ ਨਾਲ ਕਰਨੀ ਚਾਹੀਦੀ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ। ਸੋ ਦਾਨ ਵੀ ਅਕਲ ਨਾਲ ਕਰਨਾ ਚਾਹੀਦਾ। ਸੋ ਕਈ ਵਾਰੀ ਅਸੀਂ ਕਹਿੰਦੇ ਸਾਨੂੰ ਕੀ, ਅਸੀਂ ਕਰਨਾ ਸੀ, ਕਰਤਾ, ਲੱਗੂਗਾ ਲੱਗੂਗਾ, ਨਹੀਂ ਲੱਗੂਗਾ ਨਾ ਲੱਗੂਗਾ। ਪਰ ਸਾਨੂੰ ਉੱਥੇ ਕਰਨਾ ਚਾਹੀਦਾ ਜਿੱਥੇ ਲੱਗਦਾ ਦਿਸਦਾ ਹੋਵੇ ਔਰ ਜਿੱਥੇ ਲੋੜ ਹੋਵੇ। ਤੇ ਵੈਸੇ ਤਾਂ ਦਾਨ ਜਿਹੜਾ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਨੇ ਉਹ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਉਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੌਬਸ ਕ੍ਰੀਏਟ ਕਰਨ, ਉਹ ਇਹੋ ਜਿਹਾ ਮਾਹੌਲ ਕ੍ਰੀਏਟ ਕਰਨ ਜਿੱਥੇ ਕੰਮ ਕਰਦੇ ਹੋਣ ਸਾਰੇ ਔਰ ਆਪਣੀ ਜਿਹੜੀ ਕਿਰਤ ਹੈ ਉਹ ਲੈਂਦੇ ਹੋਣ ਆਪਣੇ ਉਸ ਹਿਸਾਬ ਨਾਲ। ਕਈ ਵਾਰੀ ਅਨਫੋਰਚੁਨੇਟਲੀ ਸਾਡੇ ਆਂਢ ਗੁਆਂਢ ਦੇ ਵਿੱਚ, ਸਾਡੇ ਪਿੰਡ ਦੇ ਵਿੱਚ, ਸਾਡੀ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿੱਥੇ ਕੋਈ ਜ਼ੋਰ ਨਹੀਂ ਚੱਲਦਾ ਤੇ ਬਾਹਰਲੀ ਸੇਵਾ ਬਾਹਰਲੀ ਹੈਲਪ ਇੰਟਰਵੈਂਸ਼ਨ ਦੀ ਲੋੜ ਹੁੰਦੀ ਹੈ ਐਕਸਟ੍ਰੀਮ ਕੇਸਿਸ ਦੇ ਵਿੱਚ। ਪਰ ਜਿਹੜੇ ਸਿਸਟਮੈਟਿਕਲੀ ਮਤਲਬ ਇਸ ਚੀਜ਼ ਤੇ ਲੱਗ ਜਾਂਦੇ ਨੇ ਉਹ ਬੜੇ ਘਾਤਕ ਹੁੰਦੇ ਨੇ ਸੁਸਾਇਟੀ ਵਾਸਤੇ। ਤੇ ਫਿਰ ਇਹਨਾਂ ਲੋਕਾਂ ਨੂੰ ਚੱਕ ਕੇ ਉਹਨਾਂ ਦੇ ਵੀਡੀਓ ਵੂਡੀਓ ਬਣਾ ਕੇ ਤੇ ਲਗਾਤਾਰ ਇਹ ਫਿਰ ਇੱਕ ਬੰਦੇ ਤੋਂ ਪੰਜਾਹ ਵਾਰੀ ਇੱਕ ਬੰਦੇ ਦੇ ਲਈ ਡੋਨੇਸ਼ਨਾਂ ਲੈਂਦੇ ਨੇ। ਤੇ ਇਹ ਤੁਸੀਂ ਹੁਣ ਕਲਾਸੇ ਦੇਖ ਹੀ ਰਹੇ ਹੋਗੇ ਫੇਸਬੁੱਕ ਤੇ ਜੋ ਚੱਲ ਰਿਹਾ। ਤੇ ਵੈਸੇ ਤਾਂ ਵਧੀਆ ਗੱਲ ਹੈ ਕਿ ਲੋਕ ਆਪਣੇ ਆਪ ਹੀ ਕਰੈਕਟ ਕਰ ਰਹੇ ਨੇ। ਤੇ ਆਲਣ ਦੇ ਗਿਆਨੀ ਜੀ ਨੂੰ ਤੇ ਫਿਰ ਆਪਾਂ ਥੋੜੀ ਜਿਹੀ ਗੱਲਬਾਤ ਵੀ ਇਸ ਤੇ ਕਰਾਂਗੇ। ਸੋ ਲਓ ਤੁਹਾਨੂੰ ਅਗਲਾ ਗੀਤ ਇੱਕ ਸੁਣਾਉਂਦੇ ਹਾਂ। ਇਹ ਵੀ ਕਲਾਸਿਕ ਗੀਤ ਹੈ, ਬਹੁਤ ਦੇਰ ਬਾਅਦ ਮੈਂ ਸੁਣਿਆ, ਵੈਸੇ ਡਾਟਾਬੇਸ ਚ ਪਿਆ ਸੀ। ਤੇ ਰਣਜੀਤ ਕੌਰ ਦਾ, ਮੁਹੰਮਦ ਸਦੀਕ ਨੇ ਇਸਦੀ ਇੰਟਰੋ ਦਿੱਤੀ ਹੈ। ਤੇ ਆਓ ਆਪਾਂ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਗਿਆਨੀ ਜੀ ਨਾਲ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ।
ਆਪਣਾ ਰੁਮਾਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ, ਦਿਨ ਐਤਵਾਰ ਚੜਿਆ ਹੋਇਆ ਤੇ ਪੂਰਾ ਆਨੰਦ ਮੰਗਲ ਇਸ ਵੇਲੇ ਆ, ਪਰ ਦੁਨੀਆਂ ਦੇ ਉੱਤੇ ਕੋਰੋਨਾ ਵਾਇਰਸ ਦਾ ਪ੍ਰਕੋਪ ਹੈ। ਇਸ ਦੇ ਬਾਰੇ ਤੁਸੀਂ ਖਬਰਾਂ ਦੇਖ ਹੀ ਰਹੇ ਹੋਗੇ ਤੇ ਆਪਣੇ ਜ਼ਰੂਰ ਸਿਹਤ ਦਾ ਖਿਆਲ ਰੱਖਣਾ, ਆਪਣਾ ਖਿਆਲ ਰੱਖਣਾ, ਲੋਕਾਂ ਦਾ ਵੀ ਖਿਆਲ ਰੱਖਣਾ। ਸੋ ਐਸ ਪ੍ਰੋਮਿਸਡ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਸਤਿ ਸ੍ਰੀ ਅਕਾਲ ਤਾਇਆ ਜੀ।
ਹਾਂ ਜੀ ਸਤਿ ਸ੍ਰੀ ਅਕਾਲ ਪੁੱਤਰ ਜੀ, ਕੀ ਹਾਲ ਚਾਲ ਨੇ? ਰਾਜੀ ਖੁਸ਼ੀ ਤੋਂ ਬਚੇ ਰਹੇ?
ਰਾਜੀ ਖੁਸ਼ੀ ਤੋਂ ਬਚੇ ਹੋਏ, ਸਿਡਨੀ ਚ ਜਿਆਦਾ ਖਤਰਾ ਹੈ ਸ਼ਹਿਰਾਂ ਦੇ ਵਿੱਚ, ਪਿੰਡਾਂ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ।
ਉਹ ਤੇ ਜਿਉਂ ਜਿਉਂ ਕਹਿੰਦੇ ਹੁੰਦੇ ਨਾ ਖੇਤੀਬਾੜੀ ਚ, ਜਿਉਂ ਵਿਰਲੀ ਤੇ ਉਹ ਬੂਟਾ ਮੋਟਾ, ਤੇ ਜਿਵੇਂ ਖੇਤੀ ਵਿਰਲੀ ਹੋਵੇ ਤੇ ਉਹ ਬੂਟੇ ਫਿਰ ਮੋਟੇ ਹੋ ਜਾਂਦੇ ਨੇ, ਤੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਆਬਾਦੀ ਵਿਰਲੀ ਹੁੰਦੀ ਹੈ, ਤੇ ਇਸ ਲਈ ਤੁਸੀਂ ਭਾਈ ਸ਼ਹਿਰਾਂ ਦੇ ਮੁਕਾਬਲੇ ਤੇ ਤਾਕਤਵਰ ਹੁੰਦੇ ਹੋ। ਤੁਹਾਡਾ ਤੁਹਾਡਾ ਬੀਜਿਆ ਹੋਇਆ ਪਾਲਿਆ ਹੋਇਆ ਅਸੀਂ ਖਾਂਦੇ ਹਾਂ।
ਉਹ ਫਿਰ ਅਸੀਂ ਅੰਨਦਾਤਾ ਹੋ ਗਏ ਨਾ। ਤੇ
ਹਾਂਜੀ ਤੁਸੀਂ
ਬਾਕੀ ਤਾਇਆ ਜੀ ਉਦਾਂ ਮਾਹੌਲ ਠੀਕ ਆ, ਮੌਸਮ ਮੌਸਮ ਠੀਕ ਆ ਤੁਹਾਡੇ?
ਹਾਂਜੀ ਬਸ ਉਹ ਤੇ ਦਰੀ ਜਾਂ ਦੱਸੀ ਜਾਂਦੇ ਸੀ ਜੀ, ਸੋਮਵਾਰ ਤੱਕ ਮੀਂਹ, ਸੋਮਵਾਰ ਤੱਕ ਮੀਂਹ, ਸ਼ੁੱਕਰਵਾਰ ਤੋਂ ਲੈ ਕੇ, ਪਰ ਪਤਾ ਨੀ ਕਿਤੇ ਖਨੀ ਮੇਰੀ ਸੁਣ ਲਈ ਆ ਰੱਬ ਨੇ। ਕੱਲ ਵੀ ਸਵੇਰੇ ਬੜੀ ਸੋਹਣੀ ਧੁੱਪ ਤੇ ਲੋਡੇ ਵੇਲੇ ਫੇਰ ਧੁੱਪ ਹੋ ਗਈ, ਰਾਤੀ ਜ਼ੋਰ ਨਾਲ ਗੜਗੜ ਹੋ ਕੇ ਮੀਂਹ ਪਿਆ, ਹੁਣ ਸਵੇਰ ਦੀ ਫੇਰ ਧੁੱਪ ਲੱਗੀ ਹੋਈ ਆ।
ਆਹੋ ਉਹ ਇੱਧਰ ਕੈਨਬਰਾ ਨੂੰ ਚਲੇ ਗਿਆ ਥੱਲੇ ਨੂੰ, ਉਧਰ ਮੈਲਬਨ ਨਾਲ ਬਹੁਤ ਪੈਂਦਾ, ਉੱਥੇ ਤਾਂ ਫਲੈਸ਼ ਫਲੱਡਿੰਗ ਦੀ ਵਾਰਨਿੰਗ ਦਿੱਤੀ ਹੋਈ ਆ ਅੱਜ, ਸੋ ਬਚਾਅ ਹੋ ਗਿਆ ਇੱਧਰ ਤੇ ਅਗਲੇ ਹਫਤੇ ਫੇਰ ਹੈ। ਤਾਇਆ ਜੀ ਕੁਛ ਪਹਿਲਾਂ ਸੁਨੇਹੇ ਲੈ ਲੈਣੇ ਆਪਾਂ ਤੁਹਾਨੂੰ, ਬਹੁਤ ਸਾਰੇ ਸਰੋਤਿਆਂ ਨੇ ਸਤਿ ਸ੍ਰੀ ਅਕਾਲ ਤੇ ਪੈਰੀ ਪੈਣਾ ਸੈਂਡ ਕੀਤਾ ਸੀ,
ਉਹਨਾਂ ਨੂੰ ਜਿਹੜੇ ਪੈਰੀ ਪੈਂਦੇ ਉਹਨਾਂ ਕੋਲ ਹੱਥੀ ਪੈ ਕੇ ਸਾਰ ਲਿਆ ਕਰੋ।
ਠੀਕ ਹੈ, ਮਲਕੀਤ ਸਿੰਘ ਹੋਣੀ ਕਹਿੰਦੇ ਬਹੁਤ ਸੋਹਣਾ ਸੌਂਗ, ਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਹੈ, ਆਨੰਦ ਲਵਾਂਗੇ, ਤੇ ਗੀਤ ਵੀ ਪਸੰਦ ਕੀਤਾ ਉਹਨਾਂ ਨੇ। ਬਲਕਾਰ ਢਿੱਲੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਏਕ ਸ਼ਬਦ ਲਿਵ ਲਾਏ ਇਸ ਬਾਰੇ ਵਿਚਾਰ ਦੇ। ਹਾਂਜੀ ਇਹ ਆਪਾਂ ਵਿਚਾਰ ਦੇਵਾਂਗੇ ਕਿ ਕਿਹੜਾ ਸ਼ਬਦ ਹੈ ਜਿਹਦੇ ਵਿੱਚ ਲਿਵ ਲਾਉਣੀ ਹੈ, ਤੇ ਇਹ ਥੋੜਾ ਪੈਂਡਿੰਗ ਰੱਖ ਲੈਂਦੇ ਹਾਂ, ਪਰ ਆਪਾਂ ਸ਼ੁਰੂ ਹੀ ਮਸਲਿਆਂ ਤੋਂ ਕਰਦੇ ਹਾਂ ਤਾਇਆ ਜੀ, ਕਿਉਂਕਿ ਗੁਰਸ਼ਰਨ ਸਿੰਘ ਹੁਣਾਂ ਨੇ ਇੱਕ ਮੈਸੇਜ ਭੇਜਿਆ ਸੀਗਾ, ਉਸ ਮੈਸੇਜ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਦੋਸਤ ਨੇ ਸਟੇਟਸ ਪਾਇਆ ਸੀਗਾ, ਤੇ ਉਹ ਦੱਸ ਰਹੇ ਨੇ ਉਹ ਸਟੇਟਸ ਇਸ ਤਰ੍ਹਾਂ ਸੀ ਕਿ ਕੇਵਲ 7 ਦਿਨ ਧਰਮ ਕੋ ਤਿਆਗ ਕਰ ਦੇਖੀਏ, 7 ਦਿਨ ਤੱਕ ਕੋਈ ਧਾਰਮਿਕ ਕਰਮ ਕਾਂਡ ਮਤ ਕੀਜੀਏ, 7 ਦਿਨ ਕੇ ਲੀਏ ਭੁੱਲ ਜਾਈਏ ਕਿ ਕੋਈ ਭਗਵਾਨ ਅੱਲਾਹ ਈਸ਼ਵਰ ਹੈ, ਯਕੀਨ ਮਾਨੀਏ ਜ਼ਿੰਦਗੀ ਮੇ ਕੋਈ ਫਰਕ ਨਹੀਂ ਪੜੇਗਾ। ਤੇ ਫੇਰ ਉਹਨਾਂ ਨੇ ਅਗਲਾ ਕਹਿੰਦਾ ਵੀ ਕਹਿੰਦੇ 7 ਦਿਨ ਵਿਗਿਆਨ ਕਾ ਬਹਿਸ਼ਕਾਰ ਕੀਜੀਏ, ਵਿਗਿਆਨ ਕੇ ਬਣਾਏ ਫਰਿੱਜ, ਮੋਬਾਈਲ ਔਰ ਗਾਡੀਓ ਆਦਿ ਕਾ ਇਸਤੇਮਾਲ ਮਤ ਕੀਜੀਏ, ਔਕਾਤ ਪਤਾ ਚੱਲ ਜਾਏਗੀ। ਤੇ ਇਹ ਕਹਿੰਦੇ ਵੀ ਦੱਸੋ ਹੁਣ ਮੈਂ ਕੀ ਇਹਨੂੰ ਜਵਾਬ ਦਵਾਂ।
ਹਾਂਜੀ ਤੁਸੀਂ ਦਿਓ ਜਵਾਬ ਇਹਨਾਂ ਨੂੰ, ਤੁਸੀਂ ਸਿਆਣੇ ਹੋ।
ਲੈ ਲੈ
ਤੁਹਾਨੂੰ ਧਰਮ ਦਾ ਵੀ ਪਤਾ ਹੈ ਤੇ ਤੁਹਾਨੂੰ ਸਾਇੰਸ ਦਾ ਵੀ ਪਤਾ ਹੈ, ਤੁਸੀਂ ਆਲ ਰਾਊਂਡਰ ਹੋਏ। ਹਾਂਜੀ
ਉਹ ਨਹੀਂ ਤਾਇਆ ਜੀ ਸਿਆਣੇ ਤੁਸੀਂ, ਇੱਦਾਂ ਤੁਹਾਡੇ ਵਰਗਾ ਸਿਆਣਾ ਬੰਦਾ ਮੈਨੂੰ ਸਿਆਣਾ ਕਹਿੰਦਾ ਚੰਗਾ ਲੱਗਦਾ, ਮੈਂ ਹਜੇ
ਅਨਪਰਾਸ ਅਲੰਕਾਰ ਬਣਾ ਲੋ ਨਾ ਵੀ ਤੁਹਾਡੇ ਵਰਗਾ ਸਿਆਣਾ ਬੰਦਾ ਮੈਨੂੰ ਸਿਆਣਾ ਕਹਿੰਦਾ ਸਿਆਣਾ ਲੱਗਦਾ, ਚੰਗਾ ਚੰਗਾ ਦੇ ਨਾਲ ਵੀ ਸਿਆਣਾ,
ਇਹ ਤਾਂ ਕੋਈ ਸਿਆਣਪ ਨਾ ਹੋਈ।
ਕੋਈ ਸਿਆਣਪ ਨਾ ਹੋਵੇ ਅੱਤ ਸਿਆਣਾ ਪਵੇ ਖੂਹ ਮਹਾਰਾਜ ਨੇ ਵੀ ਕਿਹਾ ਅੱਤ ਸਿਆਣਾ ਪਵੇ ਖੂਹ
ਹਾਂਜੀ
ਤੇ ਸਿਆਣਾ ਕਾਂ ਢੇਰ ਤੇ ਡਿੱਗਦਾ ਕਹਿੰਦੇ ਹਾਂਜੀ
ਸੋ ਗੱਲ ਇਹ ਹੈ ਵੀ ਪੜ ਅੱਖਰ ਇਹ ਬੁੱਝੀਏ ਮੂਰਖੇ ਨਾਲ ਨਾ ਲੁੱਝੀਏ ਫੇਰ ਪਾਸੇ ਰਹੋ ਗੁਰਸ਼ਾਨ ਸਿੰਘ ਹੁਣੀ ਤੁਸੀਂ ਕੱਲ ਵਿਗਿਆਨ ਨੂੰ ਖਰੀਦਣ ਵਾਸਤੇ ਵਿਗਿਆਨ ਨੂੰ ਵਰਤਣ ਵਾਸਤੇ ਤੁਹਾਨੂੰ ਪ੍ਰਮੋਸ਼ਨ ਕਰਨੀ ਪੈਂਦੀ ਆ ਠੀਕ ਹੈ ਤੁਹਾਨੂੰ ਐਡਵਰਟਾਈਜ਼ ਕਰਨੀ ਪੈਂਦੀ ਆ ਆਹ ਵਿਗਿਆਨ ਪਹਿਲੀ ਗੱਲ ਤਾਂ ਨਾ ਤਾਂ ਇਹ ਕੋਈ ਅਲੰਬੜਦਾਰ ਹੋਣੇ ਆ ਵਿਗਿਆਨ ਦੇ ਤੇ ਨਾ ਇਹ ਹੋਣੇ ਧਰਮ ਦੇ ਦੋਨਾਂ ਹੀ ਪਾਸਿਆਂ ਤੋਂ ਇਹ ਜੀਰੋ ਹੀ ਹੋਣੇ ਆ ਤਾਂ ਹੀ ਇੱਦਾਂ ਦਾ ਝੱਲ ਖਿਲਾਰ ਰਹੇ ਨੇ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਧਰਮ ਹੈ ਜਾਂ ਕੋਈ ਵੀ ਰੂਹਾਨੀਅਤ ਰੂਹ ਹੈ ਕਿਉਂਕਿ ਰੂਹ ਅੰਦਰ ਹੁੰਦੀ ਹੈ ਤੇ ਇਹ ਅੰਦਰੋਂ ਹੀ ਇਹ ਭਾਵ ਨਿਕਲਦੇ ਨੇ ਅੰਦਰੋਂ ਹੀ ਭਾਵ ਨਿਕਲਦੇ ਨੇ ਫਿਰ ਉਹ ਬੰਦਾ ਮਤਲਬ ਉਧਰ ਨੂੰ ਤੁਰਦਾ ਆ ਬਹੁਤਾ ਨੋਟ ਨੀ ਕਰਨਾ ਚਾਹੀਦਾ ਤੇ ਬਾਕੀ ਤਾਂ ਤੁਹਾਨੂੰ
ਉਹ ਗੱਲ ਅਮਨਦੀਪ ਜੀ ਤੇ ਜਿੱਤ ਕੋਲ ਆਇਆ ਤਿੱਤ ਹੀ ਲਾਗਾ ਤੇ ਆਪੇ ਦੈਂਤ ਲਾਏ ਦਿੱਤੇ ਭਗਤ ਜਨਾ ਕੋ ਆਪੇ ਰਾਖਾ ਸੋਈ ਇਹ ਤੁਸੀਂ ਹੈਰਾਨ ਹੋ ਗਏ ਪੀ ਨਾਸਤਿਕ ਲੋਕ ਸ਼ਰਾਰਤੀ ਲੋਕ ਠੱਗ ਚੋਰ ਡਾਕੂ ਜਿਹੜੇ ਆ ਇਹ ਆਮ ਲੋਕਾਂ ਨਾਲ ਜਿਆਦਾ ਦਲੇਰ ਹੁੰਦੇ ਆ ਠੱਗ ਮੋਮੋ ਠੱਗਣੇ ਆਮ ਲੋਕਾਂ ਨਾਲ ਜਿਆਦਾ ਚਲਾਕ ਹੁੰਦੇ ਆ ਇਤਨਾ ਹੀ ਰੱਬ ਦੇ ਰਾਹ ਤੋਂ ਭੁੱਲੇ ਮੁਨਕਰ ਨਾਸਤਿਕ ਲੋਕ ਇਹੋ ਜਿਹੀ ਦਲੀਲ ਦੇਣਗੇ ਵੀ ਧਾਰਮਿਕ ਲੋਕ ਜਿਹੜੇ ਆ ਉਹਨਾਂ ਕੋ ਉਹਨਾਂ ਦਾ ਜਵਾਬ ਹੀ ਕੋਈ ਨੀ ਹੁੰਦਾ ਪਰ ਹੁਣ ਫਿਲਹਾਲ ਸਾਇੰਸ ਨੇ ਆਹ ਚੀਜ਼ ਬਣਾ ਲਈ ਜੀ ਸਾਇੰਸ ਨੇ ਆਹ ਕਰ ਲਈ ਜੋ ਕੁਛ ਪਾਇਆ ਸੋ ਇੱਕ ਵਾਰ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਹੀ ਖੋਜ ਕਰ ਕਰਕੇ ਇੱਕ ਦੂਜੇ ਨਾਲ ਮਿਲਾ ਕੇ ਤੇ ਸਾਇੰਸਦਾਨ ਦੱਸਦੇ ਆ ਨਾ ਆਪਣੇ ਕੋਲੋਂ ਤਾਂ ਥੋੜਾ ਕੁਛ ਸਿਰਜਦੇ ਆ ਕੋਈ ਛੇਵਾਂ ਪੰਜ ਤੱਤ ਕਰ ਤੁਦ ਸਿਰਜ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕੁਛ ਹੋਵੇ ਬਈ ਪੰਜਾਂ ਤੱਤਾਂ ਨੂੰ ਸਾਰਾ ਕੁਛ ਸਾਜਿਆ ਹੈ ਪਰਮਾਤਮਾ ਨੇ ਪਹਿਲਾਂ ਹੀ ਭੇਜੇ ਹੋਏ ਆ ਜੋ ਕੁਛ ਪਾਇਆ ਸੋ ਇੱਕ ਵਾਰ ਕੋਈ ਉਹਨਾਂ ਨੇ ਇਹ ਸਾਇੰਸਦਾਨ ਇਹ ਲੱਭਦੇ ਆ ਇਹਨਾਂ ਚੀਜ਼ਾਂ ਨੂੰ ਪਰ ਨਾ ਕਿ ਕੋਈ ਆਪਣੇ ਕੋਲੋਂ ਘੜਨ ਦੀ ਉਹਨਾਂ ਕੋਈ ਯੋਗਤਾ ਹੈ ਚਲੋ ਰਹੋ ਵਿਚਾਰ ਆਪਾਂ ਇਹਦੇ ਤੇ ਇਸ ਫਜ਼ੂਲ ਬਹਿਸ ਦੇ ਉੱਪਰ ਆਪਾਂ ਜਿਆਦਾ ਸਮਾਂ ਨਾ ਹਾਂਜੀ ਗੁਆਈਏ ਅੱਗੇ ਚੱਲੀਏ
ਤਾਇਆ ਜੀ ਉਹ ਚਲੋ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਹਿੰਦੇ ਆ ਸਾਡੇ ਡਾਕਟਰ ਸੰਤੋਖ ਸਿੰਘ ਹੁੰਦੇ ਆ ਹੈਗੇ ਆ ਤੁਹਾਡੇ ਨਾਮ ਹੀ ਆ ਮੈਲਬਨ ਵਾਲੇ ਮੈਲਬਨ ਵਾਲੇ ਉਹ ਵੀ ਕਹਿੰਦੇ ਉਹ ਡਾਕਟਰ ਹੈ ਆਪ ਉਹ ਕਹਿੰਦੇ ਹੁੰਦੇ ਵੀ ਜੇ ਸਾਇੰਸ ਨੇ ਵੀ ਆਹ ਬਣਾ ਤਾ ਤੇ ਉਹ ਕਹਿੰਦੇ ਕੀ ਮਤਲਬ ਕੱਦੂ ਚ ਤੀਰ ਮਾਰ ਲਿਆ ਵੀ ਉਹ ਤਾਂ ਪਹਿਲੀ ਚੀਜ਼ ਬਣੀ ਉਹਦਾ ਇੱਕ ਮੈਥਡ ਲੱਭਿਆ ਵੀ ਆਲਰੇਡੀ ਇੱਦਾਂ ਹੋ ਸਕਦੀ ਆ ਵੀ ਉਹ ਕੋਈ ਨਵੀਂ ਚੀਜ਼ ਥੋੜੋ ਬਣਾਈ ਆ ਸਾਇੰਸ ਨੇ ਅਸੀਂ ਤਾਂ ਐਕਸਪਲੋਰ ਕਰ ਰਹੇ ਆ ਔਰ ਅਸੀਂ ਮਨੁੱਖ ਉਹ ਚੀਜ਼ਾਂ ਉਹ ਸਿਧਾਂਤਾਂ ਨੂੰ ਲੱਭ ਕੇ ਸੋਝੀ ਚਾ ਕੇ ਅਸੀਂ ਐਕਸਪਲੇਨ ਕਰ ਰਹੇ ਆ ਇੱਕ ਵਾਰੀ ਨਾ
ਬਿਲਕੁਲ ਮੈਂ ਇਹਨਾਂ ਨੂੰ ਸਾਇੰਸਦਾਨਾਂ ਨੂੰ ਵੀ ਨਾ ਰਿਸ਼ੀ ਮੁਨੀ ਤਪਸਵੀ ਸਮਝਦਾ ਆ ਵੀ ਇਹ ਰੱਬ ਦੀ ਬਣਾਈ ਹੋਈ ਚੀਜ਼ ਜਿਹੜੀ ਕੁਦਰਤ ਆ ਆਮ ਸਾਨੂੰ ਸਧਾਰਨ ਅੱਖ ਨਾਲ ਸਧਾਰਨ ਬੰਦਿਆਂ ਨੂੰ ਨਹੀਂ ਦਿਸਦੀ ਨਹੀਂ ਪਤਾ ਲੱਗਦਾ ਉਹਦੀ ਇਹ ਖੋਜ ਕਰਕੇ ਸਾਨੂੰ ਦੱਸਦੇ ਆ ਜੋ ਮਨੁੱਖ ਸੰਸਾਰ ਦੇ ਵਿੱਚ ਆਪਣੇ ਸੁੱਖ ਸਹਿਤ ਰਹਿਣ ਦੇ ਵਸੀਲੇ ਪੈਦਾ ਕਰਦਾ ਸੋ ਇਸ ਲਈ ਉਹਨਾਂ ਦੀ ਵੀ ਜਿਹੜੀ ਹੈਗੀ ਆ ਖੋਜ ਉਹ ਨਕਾਰ ਨਹੀਂ ਉਹਨੂੰ ਅਸੀਂ ਆਪਾਂ ਨਕਾਰ ਨਹੀਂ ਸਕਦੇ ਉਹ ਵੀ ਇੱਕ ਕਿਸਮ ਦੇ ਤਪਸਵੀ ਨੇ ਸਾਇੰਟਿਸਟ ਵੀ
ਬਿਲਕੁਲ
ਹਾਂਜੀ ਚਲੋ ਅੱਗੇ ਚਲੋ
ਜੀ ਇੱਕ ਵਾਰੀ ਉਹ ਗਰੇਵਾਲ ਬ੍ਰਦਰਸ ਆ ਮੇਰੀ ਗੱਲਬਾਤ ਚੱਲਦੀ ਰਹਿੰਦੀ ਆਪਣੇ ਬਾਈ ਆ ਕਮਲਜੀਤ ਹੁਣੀ ਉਹ ਕੱਦੂਆਂ ਤੇ ਗੱਲ ਚੱਲਦੀ ਸੀ ਕਹਿੰਦੇ ਕੱਦੂ ਬਈ ਇੱਕ ਸਾਲ ਅਸੀਂ ਬਹੁਤ ਲਾ ਲਏ ਹਨਾ ਤੇ ਉਹ ਵਿਕਣ ਹੈ ਨਾ ਫਿਰ ਬਾਅਦ ਚੋਂ ਜਦ ਲੱਗ ਗਏ ਪਹਿਲਾਂ ਤਾਂ ਭਾਅ ਸੀ ਫਿਰ ਵਿਕਣ ਨਾ ਫਿਰ ਕਹਿੰਦੇ ਉਹਨਾਂ ਨੇ ਸਟੋਰ ਕਰ ਲਏ ਆਪੇ ਲਾਏ ਪਤਨੀ 100-150 ਏਕੜ ਤੇ ਬੁਰੇ ਹਾਲ ਸਾਰੇ ਟੱਬਰ ਦੇ ਕਹਿੰਦੇ ਹੌਲੀ ਹੌਲੀ ਕੀ ਹੋਇਆ ਕੱਦੂ ਸਟੋਰ ਕਰ ਲਏ ਤੇ ਕੱਦੂ ਖਾ ਖਾ ਕੇ ਵੀ ਅੱਕ ਗਏ ਕੱਦੂ ਦਾ ਕੋਈ ਨਾਂ ਲਵੇ ਤਾਂ ਵੀ ਖਿਝ ਆਵੇ ਭਈ ਆਇਓ ਰੱਬਾ ਹੁਣ ਕੱਦੂ ਦਾ ਨਾਂ ਨਾ ਲਓ ਹਨਾ ਤੇ ਲੇਡੀਜ਼ ਵੀ ਔਖੀਆਂ ਨਿਆਣੇ ਵੀ ਔਖੇ ਤੇ ਕਹਿੰਦੇ ਉਹਨਾਂ ਦੇ ਘਰੇ ਨਾ ਕੋਈ ਆਏ ਪ੍ਰਚਾਰ
ਜਿਵੇਂ ਬਲਗੂਲ ਗਏ ਵਾਲੇ ਕੇਲਿਆਂ ਤੋਂ ਔਖੇ ਹੁੰਦੇ ਸੀਗੇ
ਆਹੋ ਕਹਿੰਦੇ ਕੇਲਿਆਂ ਦਾ ਨਾਂ ਨਾ ਲਓ ਗੋਲੀ ਮਾਰ ਦੇਵਾਂਗੇ ਕਹਿੰਦੇ ਤਾਂ ਉਹ ਕਹਿੰਦੇ ਵੀ ਉਹਨਾਂ ਨੂੰ ਜਿਦਾਂ ਤੁਸੀਂ ਆ ਜਾਂ ਅਸੀਂ ਆ ਜਾਂ ਡਾਕਟਰ ਸੰਤੋਖ ਸਿੰਘ ਹੋਣੀ ਕਹਿੰਦੇ ਉਹਨਾਂ ਨੂੰ ਆਦਤ ਸੀ ਪ੍ਰਚਾਰਕ ਸੀਗੇ ਕਹਿੰਦੇ ਉਹਨਾਂ ਨੂੰ ਅਸੀਂ ਕਿਹਾ ਵੀ ਚਲੋ ਚਲੋ ਰਾਤ ਸਾਡੇ ਘਰੇ ਰਹਿ ਲਓ ਤੇ ਉਹ ਗੱਲਾਂ ਸਾਰਾ ਟੱਬਰ ਬੈਠੇ ਤੇ ਉਹ ਗੱਲਾਂ ਕਰਨ ਵੀ ਉਹ ਜੀ ਵਿਗਿਆਨ ਨੇ ਆਹ ਚੀਜ਼ ਲੱਭ ਲਈ ਤਾਂ ਉਹਨੇ ਕੀ ਕੱਦੂ ਚ ਤੀਰ ਮਾਰਤਾ ਹਨਾ ਵਿਗਿਆਨ ਨੇ ਜੀ ਆਹ ਗੱਲ ਕਰਤੀ ਉਹਨਾਂ ਨੇ ਜੀ ਉਹਨਾਂ ਦੇ ਮੂੰਹ ਤੇ ਗੱਲ ਚੜੀ ਹੋਈ ਸੀ ਕੱਦੂ ਚ ਤੀਰ ਮਾਰਨਾ ਤੇ ਉਹ ਕਹਿੰਦੇ ਮੈਂ ਕਿਹਾ ਭਾਈ ਸਾਹਿਬ ਇੱਕ ਬੇਨਤੀ, ਕਹਿੰਦਾ ਜਦੋਂ ਕੱਦੂ ਦਾ ਨਾਂ ਲੈਣ ਸਾਡੇ ਕਹਿੰਦੇ ਘਰ ਲੇਡੀਜ਼ ਨਾ ਤਰਬੱਕ ਕੇ ਹੋਰੇ ਤਰ੍ਹਾਂ ਦੇਖਣ ਘੜਕੜੀਆਂ ਜਿਹੀਆਂ ਹਨ, ਤੇ ਕਹਿੰਦਾ ਅੱਕੇ ਪਏ ਸੀ ਕੱਦੂ ਖਾ ਖਾ ਕੇ ਘਰੇ, ਕਹਿੰਦਾ ਟਨਾਂ ਦੇ ਟਨ ਪਏ ਸੀ, ਤੇ ਕਹਿੰਦਾ ਮੈਂ ਉਹਨੂੰ ਨਾ ਹੌਲੀ ਦੇਣੀ ਗਿਆ ਵੀ ਭਾਈ ਸਾਹਿਬ ਵਕਤ ਤੁਹਾਡਾ ਗਿਆਨ ਬਹੁਤ ਵਧੀਆ ਆ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਇੱਕ ਬੇਨਤੀ ਸੀ। ਉਹ ਥੋੜਾ ਹੋ ਗਿਆ ਵੀ ਪਤਾ ਨੀ ਮੈਨੂੰ ਟੋਕਣਾ ਕਿੱਦਾਂ ਕਰਨਾ, ਕਹਿੰਦੇ ਹਾਂਜੀ ਜੀ ਹਾਂਜੀ ਕਰੋ। ਕਹਿੰਦਾ ਜਿਹੜੇ ਤੁਸੀਂ ਕਹੀ ਜਾਂਦੇ ਆ ਕੱਦੂ ਚ ਤੀਰ ਮਾਰਨਾ, ਕੱਦੂ ਚ ਕੀ ਤੀਰ ਮਾਰ ਲਿਆ, ਕਹਿੰਦੇ ਤੁਸੀਂ ਇਹ ਵੈਜੀਟੇਬਲ ਜਾਂ ਫਰੂਟ ਬਦਲ ਸਕਦੇ ਆ ਇਹਦੇ ਚੋਂ। ਕਹਿੰਦੇ ਜੀ ਗੱਲ
ਖਰਬੂਜੇ
ਐਪਲ ਚ ਕਹਿ ਲੋ, ਕੁਛ ਕਹਿ ਲੋ, ਕਹਿੰਦੇ ਪਲੀਜ਼ ਕੱਦੂ ਨੂੰ ਥੋੜਾ ਜਾ ਬਾਹਰ ਕੱਢ ਸਕਦੇ ਵਿੱਚੋਂ।
ਡਾਕਟਰ ਸੰਤੋਸ਼ ਨਾ ਗੱਲ ਸੁਣਾਈ,
ਨਹੀਂ ਨਹੀਂ ਇਹ ਗਰੇਵਾਲ ਬ੍ਰਦਰਸ ਮਲਡੂਰੇ ਵਾਲੇ ਉਹਨਾਂ ਨੇ ਕੱਦੂ ਲਾਏ ਹੋਏ ਸੀ। ਸੋ
ਡਾਕਟਰ ਸੰਤੋਖ ਸਿੰਘ ਹੋਰੀ ਵੀ ਨਾ ਡਾਕਟਰ ਹੋਣ ਦੇ ਬਾਵਜੂਦ ਵੀ ਨਾ ਉਹ ਕੱਟੜ ਅਕਾਲੀ ਵਿਚਾਰਾਂ ਦੇ ਤੇ ਦਾੜਾ ਪ੍ਰਕਾਸ਼ਿਤ ਕਰਕੇ ਤੇ ਸਿੱਖੀ ਸਰੂਪ ਦੇ ਵਿਚ ਆਸਟ੍ਰੇਲੀਆ ਦੇ ਵਿਚ ਮਤਲਬ ਹਸਪਤਾਲਾਂ ਚ ਡਾਕਟਰੀ ਦੀ ਸੇਵਾ ਕਰ ਰਿਹਾ। ਮਤਲਬ ਇਹਨਾਂ ਇਹਨਾਂ ਮੁਲਕਾਂ ਦੇ ਵਿਚ ਦੇਖੋ ਜੀ ਸਿਰ ਤੇ ਦਸਤਾਰ ਤੇ ਮੂੰਹ ਤੇ ਦਾੜੀ ਰੱਖ ਕੇ ਵਿਚਰਨਾ ਹੀ ਆਪਣੇ ਆਪ ਦੇ ਵਿਚ ਇੱਕ ਬੜੀ ਦਲੇਰੀ ਤੇ ਬਹਾਦਰੀ ਵਾਲਾ ਹੀ ਕੰਮ ਹੈ।
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮਤਲਬ ਗੋਰੇ ਤੁਸੀਂ ਦੇਖੋ ਨਾ ਜਿਹੜੇ ਟ੍ਰੈਡੀਸ਼ਨਲ ਗੋਰੇ ਆ ਤੇ ਉਹ ਬਹੁਤ ਰਿਸਪੈਕਟ ਕਰਦੇ ਨੇ ਜਿਨ੍ਹਾਂ ਨੇ ਮਤਲਬ ਸਰੂਪ ਰੱਖਿਆ ਹੁੰਦਾ। ਮੈਨੂੰ ਯਾਦ ਹੈ ਕਿ 1998 ਦੇ ਵਿਚ ਨਾ ਮੈਂ ਟੈਕਸੀ ਚਲਾਣੀ ਸ਼ੁਰੂ ਕੀਤੀ, ਇੱਥੇ ਬੜਾ ਮੰਦਾ ਲੱਗ ਗਿਆ ਸੀ, ਮੈਂ ਸਿਡਨੀ ਚਲੇ ਗਿਆ ਹਨਾ, 4-5 ਮਹੀਨੇ ਉੱਤੇ ਟੈਕਸੀ ਚਲਾ ਕੇ, ਫਿਰ ਤੁਹਾਨੂੰ ਪਤਾ ਕਿਸ਼ਤਾਂ ਵੀ ਤੋਰਨੀਆਂ, ਕਿਤੇ ਸੌਖਾ ਥੋੜਾ ਕੰਮ। ਖੈਰ ਜਦੋਂ ਮੇਰੀ ਪਹਿਲੀ ਸਵਾਰੀ ਮੈਂ ਚੱਕੀ ਨਾ ਕਰਿੰਬਾ ਤੋਂ ਸਦਰਲੈਂਡ ਤੋਂ, ਤਾਂ ਉਹਨਾਂ ਨੇ ਜਾਣਾ ਸੀ ਕਿਤੇ ਕਲੱਬ ਤੇ, ਦੋ ਲੇਡੀਜ਼ ਸੀਗੀਆਂ ਬਜ਼ੁਰਗ, ਤੇ ਉਹਨਾਂ ਨੂੰ ਮੈਂ ਬਿਠਾਇਆ ਤੇ ਮੇਰੇ ਦਾ ਸਰੂਪ ਹੈ ਨਹੀਂ ਸੀਗਾ, ਠੀਕ ਹੈ, ਤੇ ਕਲੀਨ ਸ਼ੇਵ ਸੀਗਾ, ਤੇ ਉਹ ਮੇਰਾ ਕਾਰਡ ਮੋਹਰੇ ਲੱਗਾ ਸੀ ਅਮਨਦੀਪ ਸਿੰਘ, ਉਹ ਕਹਿੰਦੀਆਂ ਮਿਸਟਰ ਸਿੰਘ, ਮੈਂ ਕਿਹਾ ਯੰਗ, ਮੈਂ ਕਿਹਾ ਯੈਸ, ਵੇਅਰ ਇਜ਼ ਯੋਰ ਬੀਅਰਡ, ਕਹਿੰਦੇ ਤੇਰੀ ਦਾੜੀ ਕਿੱਥੇ ਆ, ਵੇਅਰ ਇਜ਼ ਯੋਰ ਹੇਅਰ, ਮੈਂ ਕਿਹਾ ਉਹ ਤਾਂ ਆਉਂਦੇ ਆ, ਮੈਂ ਹੀ ਨੀ ਆਉਣ ਦਿੰਦਾ, ਉਹ ਤਾਂ ਇੱਥੇ ਹੀ ਆ, ਉਹ ਕਿਤੇ ਗਈਆਂ ਨੀ, ਮੈਂ ਹੀ ਨੀ ਆਉਣ ਦਿੰਦਾ ਉਹਨਾਂ ਨੂੰ, ਤੇ ਖੈਰ ਮੈਂ ਕਿਹਾ ਨੋ ਆਈ ਐਮ ਨਾਟ ਫੁਲੀ ਸਿੱਖ, ਕਹਿੰਦੀ ਉਹ ਆਈ ਵੀ ਲਵ, ਕਹਿੰਦੇ ਵੀ ਲਵ ਸਿੱਖਸ, ਹਨਾ ਦੇ ਆਰ ਸੋ ਨੀਅਰ ਟੂ ਦਾ ਗੋਡ, ਹਨਾ ਉਹਨਾਂ ਨੇ ਜਿਹੜੇ ਗੋਡ ਨੇ ਗਿਫਟ ਦਿੱਤੀਆਂ ਹੋਈਆਂ ਉਹਨਾਂ ਨੂੰ ਮਿੰਟ, ਔਰ ਉਹ ਦੋਨੋਂ ਬਜ਼ੁਰਗ ਜਿਹੜੀਆਂ ਲੇਡੀ ਸੀਗੀਆਂ ਉਹਨਾਂ ਨੇ ਵੀ ਪ੍ਰੋਪਰ ਪੂਰੇ ਉਹਨਾਂ ਦੇ ਲੰਬੇ ਬਾਲ ਸੀ, ਮਤਲਬ ਉਹਨਾਂ ਨੇ ਪੋਨੀਜ਼ ਕੀਤੀਆਂ ਹੋਈਆਂ ਸੀ, ਟਕਅਪ ਕੀਤੇ ਹੋਏ ਸੀ, ਤੇ ਉਹਨਾਂ ਦੇ ਇਹ ਵਿਚਾਰ ਸੀ ਵੀ ਜਿਹੜੇ ਟ੍ਰੈਡੀਸ਼ਨਲ ਹੈਗੇ ਨਾ ਦੇ ਲਵ ਲੌਂਗ ਹੇਅਰ, ਤੇ ਖੈਰ ਸਰਮਾ ਬਤੂਣੀ ਜੁੜੇ ਨੇ, ਉਹ ਕਹਿੰਦੇ ਕਿ ਇੰਡੀਆ ਦੇ ਨੰਬਰ 1 ਸਾਇੰਟਿਸਟ ਐਕਸ ਪ੍ਰੈਜ਼ੀਡੈਂਟ ਸਰ ਅਬਦੁਲ ਕਲਾਮ ਵਾਸ ਵੈਰੀ ਰਿਲੀਜੀਅਸ, ਜੀ ਆਈਨਸਟਾਈਨ ਵੀ ਸੀ, ਸਾਰੇ ਬਹੁਤ ਸਾਰੇ ਜਿਹੜੇ ਸਾਇੰਟਿਸਟ ਨੇ ਉਹ ਰਿਲੀਜੀਅਸ ਨੇ, ਤੇ ਇਹ ਵੈਸੇ ਹੀ ਨਾ ਵਿਗਿਆਨ ਨੂੰ ਵਿਰੋਧੀ ਧਿਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਦੂਜੀ
ਅਸਲ ਚ ਵਿਗਿਆਨ ਤੇ ਧਰਮ, ਇੱਕ ਵਿਗਿਆਨ ਤੇ ਧਰਮ ਦਾ ਆਪਸ ਵਿੱਚ ਦੀ ਟਕਰਾਅ ਕੋਈ ਨੀ, ਇਹ ਮੂਰਖਤਾ ਆ ਜਿਹੜੇ ਇਹਨਾਂ ਨੂੰ ਟਕਰਾਉਂਦੇ ਆ। ਉਹ ਧਰਮ ਜਿਹੜਾ ਸਾਨੂੰ ਦੱਸਦਾ ਵੀ ਅਸੀਂ ਅਧਿਆਤਮਕ ਸ਼ਕਤੀ ਦੇ ਨਾਲ ਵੀ ਅੰਦਰੋਂ ਕੁਝ ਪ੍ਰਾਪਤ ਕਰ ਸਕਦੇ ਆ, ਉਹੀ ਚੀਜ਼ ਜਿਹੜੀ ਆ ਉਹ ਸਾਇੰਸਦਾਨ ਨੇ ਆਪਣੀ ਲੈਬੋਰਟਰੀ ਵਿੱਚ ਸਾਲਾਂ ਬੱਧੀ ਲਾ ਕੇ ਪਰਖ ਕਰਕੇ ਸਾਨੂੰ ਦੱਸਦੇ ਆ। ਪਰ ਬਸ ਇੰਨਾ ਕੀ ਹੈ ਕਿ ਭਾਈ ਸਾਇੰਸਦਾਨ ਕਹੇ ਵੀ ਇੱਥੋਂ ਤੱਕ ਮੈਂ ਜਾਣਿਆ ਵਾ, ਇਸ ਤੋਂ ਅਗਾਂਹ ਅੱਗੇ ਮੈਨੂੰ ਪਤਾ ਨੀ ਕੀ ਹੈ, ਤੇ ਫਿਰ ਕੋਈ ਝਗੜਾ ਹੀ ਨੀ ਹੁੰਦਾ। ਜੋ ਸਾਇੰਟਿਸਟ ਕਹੇ ਜੀ ਨਹੀਂ ਜੋ ਕੁਝ ਮੈਂ ਜਾਣਿਆ ਇਸ ਤੋਂ ਪਰੇ ਹੈ ਹੀ ਕੁਝ ਨਹੀਂ, ਪਰ ਉੱਥੇ ਆਣ ਕੇ ਟਕਰਾ ਹੁੰਦਾ। ਹਾਂਜੀ
ਤਾਇਆ ਜੀ, ਇਹ ਜਿਹੜੀ ਬਲਰਾਜ ਹੁਣੀ ਕਹਿ ਰਹੇ ਨੇ, ਕਹਿੰਦੇ ਭਾਜੀ ਕੱਲ ਮੈਂ ਕਿਤਾਬ ਪੜ੍ਹ ਰਿਹਾ ਸੀ, ਲੇਖਕ ਨਾਸਤਿਕਤਾ ਬਾਰੇ ਵਿਚਾਰ ਦਿੰਦਾ ਹੈ ਕਿ ਅਕਾਲ ਪੁਰਖ ਇੱਕ ਰਹੱਸ ਹੈ, ਰਹੱਸ ਨੂੰ ਮਾਣਿਆ ਜਾ ਸਕਦਾ ਹੈ, ਪਰ ਨਾਸਤਿਕ ਜਿਹੜਾ ਹੈ ਉਹ ਕਹਿੰਦੇ ਰੱਬ ਨੂੰ ਲੱਭਦੇ ਰਹਿੰਦੇ ਨੇ, ਤੇ ਉਹ ਐਕਚੁਅਲੀ ਮੀਟਰ ਲੱਭਦੇ ਰਹਿੰਦੇ ਹਨਾ, ਤੇ ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਨੇ ਜਿਹੜੇ ਇਸ ਚੀਜ਼ ਨੂੰ ਇਸ ਟੌਪਿਕ ਦੇ ਉੱਤੇ ਵੀ ਨੇ। ਤੇ ਤਾਇਆ ਜੀ ਗੱਲ ਕਰਦੇ ਆ ਕਿ ਜਿਹੜੀਆਂ ਖੋਜਾਂ ਨੇ, ਖੋਜਾਂ ਕੱਢਦੇ ਆ, ਚੀਜ਼ ਪਹਿਲਾਂ ਪਈ ਹੁੰਦੀ ਤਾਂ ਹੀ ਖੋਜ ਨਿਕਲਦੀ ਹੈ। ਹੁਣ ਇੱਕ ਕਹਿੰਦੇ ਆ ਗੁਰਬਾਣੀ ਚ ਸ਼ਬਦ ਆਉਂਦਾ ਕਿ ਧਾਨਕ ਰੂਪ ਰਹਾ ਕਰਤਾਰ, ਤੇ ਜਿਹੜਾ ਇਹ ਕਈ ਵਾਰੀ ਪ੍ਰਚੰਡ ਰੂਪ ਅਸੀਂ ਦੇਖਦੇ ਹਾਂ, ਬੜਾ ਭਿਆਨਕ ਰੂਪ ਦੇਖਦੇ ਹੁੰਦੇ, ਉਹ ਵੀ ਇੱਕ ਕਰਤਾਰ ਦਾ, ਉਹ ਵੀ ਇੱਕ ਰੂਪ ਹੀ ਹੁੰਦਾ ਆ, ਕਰਤਾਰ ਦਾ ਹੀ ਰੂਪ ਹੁੰਦਾ ਆ,
ਬਿਲਕੁਲ
ਠੀਕ ਹੈ। ਹੁਣ ਜਿਹੜਾ ਹੁਣ ਸਾਇੰਸ ਦੀ ਗੱਲ ਕਰੀਏ, ਜੇ ਜਿਹੜੇ ਬੰਦੇ ਸਾਇੰਸ ਨੂੰ ਵੱਖਰਾ ਸਮਝਦੇ ਨੇ, ਵਿਗਿਆਨ ਨੂੰ ਵੱਖਰਾ ਸਮਝਦੇ ਨੇ, ਤੇ ਇਹ ਜਿਹੜੀ ਕੋਵਿਡ ਹੈ, ਹੁਣ ਆ ਮਹਾਮਾਰੀ ਹੈ ਇਹ ਰੱਬੀ ਨੀ ਹੈਗੀ, ਇਹ ਲੈਬੋਰਟਰੀ ਚ ਬਣਾਈ ਹੋਈ ਆ ਵਿਗਿਆਨ ਦੇ ਵਜੋਂ, ਇਹ ਸਾਰੇ ਮੰਨਦੇ ਨੇ। ਅਮਰੀਕਾ ਆਪ ਕਹਿ ਰਿਹਾ, ਆਸਟ੍ਰੇਲੀਆ ਕਹਿ ਰਿਹਾ ਕਿ ਲੈਬੋਰਟਰੀ ਚੋਂ ਆਈ ਆ। ਹੁਣ ਇਹਦੇ ਨਾਲ ਜਿਹੜੀਆਂ ਆ ਸਾਰਾ ਕੁਝ ਫਰੌਡ ਚੱਲ ਰਿਹਾ, ਹਜੇ ਤੱਕ ਕੋਈ ਟੀਕਾ ਨੀ ਲੱਭਿਆ। ਲੋਕੀ ਕਹਿ ਰਹੇ ਨੇ ਕਿਡਨੀ ਵੀ ਕੱਢੀ ਜਾ ਰਹੇ ਨੇ ਇੰਡੀਆ ਦੇ ਵਿੱਚ, ਅੰਗ ਪੈਰ ਵੀ ਕੱਢੀ ਜਾ ਰਹੇ ਨੇ, ਲਾਸ਼ਾਂ ਬਦਲ ਰਹੇ ਨੇ। ਉਹ ਕੌਣ ਕਰ ਰਿਹਾ? ਉਹ ਗੁਰਦੁਆਰੇ ਚ ਹੋ ਰਹੀ ਆ, ਉਹ ਮੰਦਰ ਚ ਹੋ ਰਹੀ ਆ, ਉਹ ਤਾਂ ਹੁਣ ਵਿਗਿਆਨ ਦੇ ਸੈਂਟਰਾਂ ਚ ਹੋ ਰਿਹਾ ਨਾ ਇਹ ਸਾਰਾ ਕੁਛ, ਹਨਾ।
ਬੀਬੀ ਇੱਕ ਨੇ ਬੜਾ ਬੜਾ ਜਬਰਦਸਤ ਮੈਨੂੰ ਕਿਨੇ ਵਟਸਐਪ ਤੇ ਭੇਜਿਆ ਸੀ, ਕੋਈ ਲੇਡੀ ਮੁਸਲਮਾਨ ਆ ਲਿਬਾਸ ਤੋਂ ਲੱਗਦੀ, ਤੇ ਉਹ ਕਹਿੰਦੀ ਆ ਵੀ ਮੌਤਾਂ ਤੇ ਕਹਿੰਦੀ ਹਸਪਤਾਲ ਚ ਹੋ ਰਹੀਆਂ ਜਿੱਥੇ ਲੋਕਾਂ ਨੇ ਬਚਣਾ, ਜਿੱਥੇ ਬਚਣ ਵਾਸਤੇ। ਕਹਿੰਦੇ ਕੋਈ ਸੜਕ ਤੇ ਮਰਦਾ, ਕਹਿੰਦੀ ਕੋਈ ਘਰ ਮਰਦਾ ਕੋਰੋਨਾ ਨਾਲ, ਕੋਰੋਨਾ ਨਾਲ ਜਿਹੜੇ ਹਸਪਤਾਲ ਜਾਂਦੇ ਉੱਥੇ ਹੀ ਮਰ ਕੇ ਆਉਂਦੇ ਆ ਬਾਹਰ, ਇਹਦਾ ਮਤਲਬ ਸਮਥਿੰਗ ਰੋਂਗ ਆ।
ਹਾਂਜੀ, ਸਮਥਿੰਗ ਵੈਰੀ ਮਚ ਰੋਂਗ ਆ ਪੰਜਾਬ ਦੇ ਵਿਚ, ਪੰਜਾਬ ਦੇ ਵਿਚ ਨੀ ਦੁਨੀਆਂ ਦੇ ਵਿਚ ਨਾ ਇਹ ਇੱਕ, ਇਹ ਵੀ ਇੱਕ ਧੰਦਾ ਚੱਲ ਰਿਹਾ, ਤੇ ਮੈਨੂੰ ਲੱਗਦਾ ਇਹਦੇ ਤੇ ਵੀ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ, ਇਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ। ਤਾਂ ਜੀ ਦੂਜੇ ਪਾਸੇ ਹੁਣ ਆਪਾਂ ਗੱਲ ਕਰਦੇ ਆ ਅਕਾਲੀ ਦਲ ਦੇ ਭਾਈਵੰਦ ਬੀਜੇਪੀ, ਤੇ ਬੀਜੇਪੀ ਦੇ ਰਾਜ ਦੇ ਵਿਚ ਫੈਡਰਲ ਦੇ ਵਿਚ ਵੀ ਰਾਜ ਸੈਂਟਰ ਚ ਉਹਨਾਂ ਦਾ ਆ, ਤੇ ਯੂਪੀ ਦੇ ਵਿਚ ਵੀ ਉਹਨਾਂ ਦਾ ਹੀ ਆ, ਤੇ ਰਾਮ ਮੰਦਿਰ ਦਾ ਭੂਮੀ ਪੂਜਨ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਕਿ ਪਹਿਲਾਂ ਤਾਂ ਤੁਸੀਂ ਸਪਸ਼ਟ ਅੱਖਰਾਂ ਦੇ ਵਿੱਚ ਯੈਸ ਜਾਂ ਨੋ ਦੋ ਅੱਖਰਾਂ ਚ ਦਿਓ ਕਿ ਕੀ ਤੁਸੀਂ ਇਸ ਦੇ ਵਿਰੋਧੋਂ ਜਾਂ ਹੱਕ ਚੋਂ ਰਾਮ ਮੰਦਿਰ ਬਣਨ ਦੇ ਚ।
ਮੈਂ ਇਹਦੇ ਬਾਰੇ ਫੈਸਲਾ ਨੀ ਕਰ ਸਕਿਆ ਵੀ ਬਣਾਉਣ ਵਾਲੇ ਬਣਾਈ ਜਾਂਦੇ ਆ, ਤੇ ਮੇਰੇ ਕੋਲੋਂ ਉਹਨਾਂ ਨੇ ਰਾਏ ਨੀ ਮੰਗੀ, ਨਾ ਮੈਨੂੰ ਸੱਦਾ ਦਿੱਤਾ ਆ, ਨਾ ਮੇਰੇ ਕੋਲ ਰਾਏ ਪੁੱਛੀ ਆ, ਤੇ ਮੈਂ ਤੂੰ ਕੌਣ ਮੈਂ ਖਾ ਮਖਾ ਜੀ। ਉਹ ਵਿਚਾਰੇ ਅਡਵਾਨੀ ਨੂੰ ਵੀ ਨੀ ਸੱਦਿਆ ਜਿਹਨੇ ਇੰਨਾ ਸਾਰੇ ਹਿੰਦੁਸਤਾਨ ਦੇ ਵਿਚ ਤਰਥਲ ਮਚਾਇਆ ਸੀ ਕਿ ਉਹ ਧਰਮ ਯੁੱਧ ਯਾਤਰਾ ਕਨੀ ਕੀ ਉਹਨੇ ਕੀਤੀ ਸੀ, ਉਹਨੂੰ ਵੀ ਨੀ ਸੱਦਿਆ ਉਹਨਾਂ ਨੇ।
ਇਹਦੇ ਬਾਰੇ
ਮੈਨੂੰ ਵਿਚਾਰ, ਮੈਨੂੰ ਕੀ ਸੱਦਣਾ ਸੀ
ਇਹਦੇ ਬਾਰੇ ਗੱਲ ਕਰੇ? ਉਹ ਤਾਂ ਮੈਨੂੰ ਪਤਾ ਆ ਕਿਉਂ ਨੀ ਸੱਦਿਆ, ਤੁਹਾਡਾ ਨੀ ਪਤਾ, ਤੁਹਾਨੂੰ ਪੁੱਛ ਲੈਣੇ ਉਹਦੇ ਬਾਰੇ ਮਾੜਾ ਖੁਲਾਸਾ ਕਰ ਦਈਏ ਵੀ ਕੀ ਘਟਨਾਕ੍ਰਮ ਕੀ ਹੋਇਆ ਸੀਗਾ।
ਦੇਖੋ ਜੀ ਨਹੀਂ ਦੇਖੋ ਕਿਹੜੇ ਘਟਨਾਕ੍ਰਮ ਕੀ ਮਤਲਬ ਯੁੱਧ ਧਰਮ ਯੁੱਧ ਜਿਹੜਾ ਉਹਨੇ ਚਲਾਇਆ ਸੀ
ਨਹੀਂ ਪਈ, ਅਡਵਾਨੀ ਨੂੰ ਕਿਉਂ ਨੀ ਸੱਦਿਆ ਇਹਦੇ ਬਾਰੇ ਆਪਾਂ ਥੋੜੇ ਸਰੋਤਿਆਂ ਨੂੰ
ਜਾਣ। ਉਹ ਤੇ ਉਹ ਤੇ ਤੁਹਾਨੂੰ ਜਿਆਦਾ ਪਤਾ, ਤੁਸੀਂ ਦੱਸ ਦਿਓ, ਮੈਨੂੰ ਵੀ ਤੁਹਾਡੇ ਕੋਲੋਂ ਹੀ ਪਤਾ ਲੱਗਿਆ ਸੀਗਾ, ਤੇ ਉਹ ਮਤਲਬ ਵੀ ਉਹਨੇ ਇਕਰਾਰ ਕੀਤਾ ਸੀਗਾ ਵੀ ਸਾਡਾ ਰਾਜ ਆਇਆ ਤੇ ਅਸੀਂ ਮੰਦਿਰ ਬਣਾਵਾਂਗੇ, ਤੇ ਬਣਾ ਨੀ ਸਕੇ, ਤੇ ਮੋਦੀ ਗੁੱਸੇ ਹੋ ਗਿਆ ਤੇ ਉਹਨੇ ਤਾਂ ਨੀ ਸੱਦਿਆ ਇਹਨੇ। ਤੇ ਮੈਂ ਤਾਂ ਸਮਝਦਾ ਵੀ ਉਹ ਬੁੱਢਾ ਜਿਆਦਾ ਉਮਰ ਹੋ ਗਈ ਹੈ ਤੇ ਐਵੇਂ ਉੱਥੇ ਆਣ ਕੇ ਖਾ ਮਖਾ ਤੰਗ ਹੋਊਗਾ, ਤਾਂ ਹੀ ਉਹਦਾ ਲਿਹਾਜ਼ ਕਰਕੇ ਨੀ ਸੱਦਿਆ ਹੋਣਾ
ਜੀ। ਨਹੀਂ ਏਦਾਂ ਨੀ, ਉਹ ਜਦੋਂ ਢਾਇਆ ਸੀ ਨਾ ਪੂਰੀ ਉਹ ਇਹ ਸਕੀਮ ਬਣਾ ਕੇ ਆਇਆ ਸੀ ਨਾ, ਅਸਲ ਦੇ ਵਿਚ ਕੀ ਜਿਹੜਾ ਯੂਪੀ ਦੇ ਵਿਚ ਨਾ ਇਹ ਜਿਹੜੇ ਉਥੋਂ ਦੇ ਮਹੰਤ ਨੇ, ਉਥੋਂ ਦੇ ਜਿਹੜੇ ਹਿੰਦੂ ਭਾਈਚਾਰਾ, ਉਹ ਕਹਿੰਦਾ ਵੀ ਇਹ ਸਾਨੂੰ ਜਿਹੜੇ ਬੰਬੇ ਤੋਂ ਆਏ ਨੇ ਇਹਨਾਂ ਨੇ ਆ ਕੇ ਖਰਾਬ ਕੀਤਾ, ਇਹਨਾਂ ਨੇ ਇੱਕ ਮੁੱਦਾ ਬਣਾਇਆ ਆ, ਮੁੱਦਾ ਇਹ ਹੈ ਨੀ ਅਸਲ ਦੇ ਵਿਚ, ਅਸੀਂ ਬੜੇ ਤਸੱਲੀ ਨਾਲ ਦੋਵੇਂ ਭਾਈਚਾਰੇ ਰਹਿੰਦੇ ਆ, ਕਈ ਇੰਟਰਵਿਊਜ ਵੀ ਪਈਆਂ ਨੇ, ਪਰ ਇਹਨਾਂ ਨੇ ਆ ਕੇ ਮੁੱਦਾ ਕ੍ਰੀਏਟ ਕੀਤਾ, ਤੇ ਮੁੱਦੇ ਕ੍ਰੀਏਟ ਕਰਨ ਤੋਂ ਬਾਅਦ ਇਹਨਾਂ ਦਾ ਮਨਸ਼ਾ ਇਹ ਸੀਗਾ ਕਿ ਅਸੀਂ ਸਰਕਾਰ ਬਣਾਵਾਂਗੇ, ਤੇ ਉਦੋਂ ਮੋਦੀ ਦੇ ਨਾਲ ਸ਼ਾਇਦ ਰੱਥ ਯਾਤਰਾ ਦੇ ਵਿਚ ਸੋਰੀ ਅਡਵਾਨੀ ਦੇ ਨਾਲ ਮੋਦੀ ਹੁਣੇ ਵੀ ਜਾਂਦੇ ਹੁੰਦੇ ਸੀ ਚਾਹ ਪਾਣੀ ਦੀ ਸੇਵਾ ਜਿੱਦਾਂ ਹੁੰਦੀ ਹੈ ਨਾਲ, ਤਾਂ ਉਦੋਂ ਇਹ ਫੈਸਲਾ ਕਰਕੇ ਗਏ ਸੀ ਇਹ ਜੁੰਡਲੀ ਵੀ ਆਪਾਂ ਆਹ ਕੰਮ ਕਰਨੇ ਆ, ਸਾਡੀ ਸਰਕਾਰ ਬਣੂਗੀ, ਅਸੀਂ ਰਾਮ ਮੰਦਿਰ ਬਣਾਉਣਾ ਆ। ਤੋ ਇਸ ਲਹਿਜੇ ਦੇ ਨਾਲ ਉਹਨਾਂ ਦੀ ਜਿੱਤ ਵੀ ਹੋਈ, ਵਾਜਪਾਈ ਸਰਕਾਰ ਜਿੱਤੀ ਆ, ਪਰ ਉਹ ਤੋਂ ਬਾਅਦ ਉਹਨਾਂ ਚ ਸਮਾਂ ਨੀ ਲੱਗਿਆ ਜਾਂ ਉਹ ਮੁੱਕਰ ਗਏ ਵੀ ਨਹੀਂ ਉਹਨਾਂ ਨੇ ਮੁਸਲਮਾਨ ਵੋਟਾਂ ਨੂੰ ਹੱਕ ਬਣਾਉਣ ਦੀ ਕੋਸ਼ਿਸ਼ ਕੀਤੀ, ਲੌਂਗ ਟਰਮ ਸਾਡਾ ਰਾਜ ਚੱਲ ਜਾਵੇ, ਸੋ ਇਸ ਤਰ੍ਹਾਂ ਮਤਲਬ ਉਹ ਮੰਦਿਰ ਨਹੀਂ ਬਣਾ ਸਕੇ। ਸੋ ਇਹ ਇੱਕ ਮੁੱਦਾ ਜਿਹੜਾ ਸੁਲਗਦਾ ਰਿਹਾ, ਜਿਹੜਾ ਕਿ ਇੱਕ ਸਕਾਰ ਹੈ। ਹੁਣ ਜਿਹੜੀ ਮਸਜਿਦ ਨੂੰ ਢਾਉਣਾ ਨਾ, ਇੱਕ ਧਰਮ ਸਥਾਨ ਨੂੰ ਢਾਉਣਾ ਹਮੇਸ਼ਾ ਹੀ, ਚਾਹੇ ਦਰਬਾਰ ਸਾਹਿਬ ਹੋਵੇ, ਚਾਹੇ ਕੋਈ ਕਸ਼ਮੀਰ ਚ ਮੰਦਰ ਹੋਵੇ, ਚਾਹੇ ਪਾਕਿਸਤਾਨ ਚ ਮੰਦਰ ਹੋਵੇ, ਚਾਹੇ ਕਿਤੇ ਵੀ ਮਸਜਿਦ ਹੋਵੇ, ਉਹ ਇੱਕ ਬਹੁਤ ਵੱਡਾ ਗੁਨਾਹ ਹੁੰਦਾ ਹੈ, ਤੇ ਉਹ ਗੁਨਾਹ ਹੋ ਚੁੱਕਾ ਸੀ ਔਰ ਉਸ ਦੇ ਉੱਤੇ ਜਿਹੜਾ ਪ੍ਰੋਮਿਸ ਕੀਤਾ ਗਿਆ ਸੀ ਉਹ ਨਹੀਂ ਸੀ ਹੋ ਸਕਿਆ। ਹੁਣ ਇੱਕ ਉਹ ਢਾਣ ਵਾਲਿਆਂ ਚ ਹੀ ਰਹੀ, ਹੁਣ ਜੇ ਦੇਖਿਆ ਜਾਵੇ ਬੀਜੇਪੀ ਦੇ ਉੱਤੇ ਜਿਹੜਾ ਲੇਬਲ ਲੱਗਾ ਮੰਦਰ ਢਾਉਣ ਵਾਲਿਆਂ ਦਾ ਲੱਗਾ ਆ, ਬਣਾਉਣ ਵਾਲਿਆਂ ਦਾ ਤਾਂ ਕੁਝ ਵੀ ਨਹੀਂ ਲੱਗਾ। ਸੋ ਇਸ ਕਰਕੇ ਮੋਦੀ ਤੇ ਬੀਜੇਪੀ ਦੀ ਇਹ ਗੜ ਦੀ ਹੱਡੀ ਬਣੀ ਹੋਈ ਆ ਕਿ ਜੇ ਆਪਾਂ ਢਾਇਆ ਵੀ ਹੈ ਤਾਂ ਕੁਝ ਬਣਾ ਕੇ ਵੀ ਤੇ ਦਈਏ, ਤਾਂ ਕਹਿ ਤਾਂ ਸਕੀਏ ਅਸੀਂ ਬਣਾਇਆ ਆ। ਸੋ ਇਸ ਲਹਿਜੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ ਆ, ਤੇ ਇਹ ਅਡਵਾਨੀ ਡਿਲੀਵਰ ਨਹੀਂ ਕਰ ਸਕਿਆ, ਤੇ ਇਸੇ ਕਰਕੇ ਉਹ ਅੰਦਰੂਨੀ ਪਾਰਟੀ ਪਲਟਾ ਹੋਇਆ, ਤੇ ਹੁਣ ਅਡਵਾਨੀ ਉੱਥੇ ਨਹੀਂ ਹੈਗਾ ਬਿਕੋਜ਼ ਹੀ ਫੇਲਡ ਟੂ ਡੂ ਇਟ ਰਾਈਟ। ਤੇ ਉਹ ਉੱਥੇ ਵੈਸੇ ਤਾਂ ਕੋਈ ਹੱਕ ਵੀ ਨਹੀਂ ਬਣਦਾ ਜਦੋਂ ਉਹਦਾ ਰਾਜ ਰਿਹਾ, ਉਹ ਵਾਈਸ ਪ੍ਰਾਈਮ ਮਿਨਿਸਟਰ ਰਿਹਾ ਆਪਣੇ ਇੰਡੀਆ ਦਾ
ਡਿਪਟੀ ਪ੍ਰਾਈਮ ਮਿਨਿਸਟਰ
ਰਿਹਾ,
ਉਪ ਪ੍ਰਧਾਨ ਮੰਤਰੀ, ਹਿੰਦੀ ਵੋਕੈਬਲਰੀ ਅਨੁਸਾਰ ਉਪ ਪ੍ਰਧਾਨ ਮੰਤਰੀ,
ਉਪ ਪ੍ਰਧਾਨ ਮੰਤਰੀ ਤੇ ਓਹਦੇ ਰਾਜ ਦੇ ਵਿਚ ਨਹੀਂ ਹੋ ਪਾਇਆ ਇਹ, ਹੈ ਨਾ। ਸੋ ਇਸ ਕਰਕੇ ਇਹ ਘਟਨਾਕ੍ਰਮ ਵਾਪਰਿਆ ਤਾ ਜੀ। ਕੈਰੀ ਓਨ ਹਾਂਜੀ,
ਮੈਂ ਕਿਹਾ ਇਸ ਖੁਸ਼ ਖੁਸ਼ ਖੁਸ਼ਕ ਮਜ਼ਮੂਨ ਨੂੰ ਛੱਡੀਏ ਤੇ ਅੱਗੇ ਵਧੀਏ। ਉਹ ਨਾ ਮੈਨੂੰ ਚੇਤਾ ਆ ਗਿਆ, ਉੱਥੇ ਸੰਤ ਹਰਬੰਸ ਸਿੰਘ ਜੋ ਡਮੇਲੀ ਵਾਲੇ ਹੁੰਦੇ ਸੀ ਤੇ ਉੱਥੇ ਨਾ ਉਹ ਗੁਰਪ੍ਰਸਾਦ ਪਾਤਸ਼ਾਹ ਦੀ ਕਥਾ ਹੋ ਰਹੀ ਸੀ ਤੇ ਸਟੇਜ ਤੇ ਬੈਠੇ ਉਹ ਸੁਣ ਰਹੇ ਸੀਗੇ ਤੇ ਉਹ ਬਈ ਸ਼ਿੰਗਾਰ ਰਸ ਹੁੰਦਾ ਨਾ ਕਵਿਤਾ, ਭਾਈ ਸੰਤੋਖ ਸਿੰਘ ਦੀ ਕਵਿਤਾ ਚ ਬਹੁਤ ਸ਼ਿੰਗਾਰ ਰਸ ਹੁੰਦਾ ਹੈ ਤੇ ਕੋਈ ਨੌ ਰਸ ਨੇ ਨਾ ਉਹਨਾਂ ਚੋਂ ਪ੍ਰਧਾਨ ਰਸ ਜਿਹੜਾ ਸ਼ਿੰਗਾਰ ਰਸ ਆ ਤੇ ਉਹ ਕੋਈ ਇਸ ਤਰ੍ਹਾਂ ਬੀਬੀ ਦੇ ਸ਼ਿੰਗਾਰ ਰਸ ਦੀ ਗੱਲ ਚੱਲ ਪਈ ਤੇ ਉਹ ਗ੍ਰੰਥੀ ਜਿਹੜਾ ਕਥਾਵਾਚਕ ਜਿਹੜਾ ਉਹ ਮੇਰੇ ਵਰਗਾ ਥੋੜਾ ਜਿਹਾ ਪੌਦਾ ਪੱਕਾ ਨਹੀਂ ਸੀ ਤੇ ਉਹ ਅੜ ਗਿਆ ਤੇ ਉਹ ਸੰਤ ਵੀ ਸਟੇਜ ਤੇ ਬੈਠੇ ਸੁਣ ਰਹੇ ਸੀ ਉੱਥੇ ਉੱਚੀ ਆਵਾਜ਼ ਅੱਗੇ ਚੱਲੋ ਜੀ। ਹੁਣ ਆਪਾਂ ਖੁਸ਼ਕ ਮਜ਼ਮੂਨ ਚੜ ਗਏ ਆ, ਹੁਣ ਅੱਗੇ ਚੱਲੋ ਜੀ ਆਪਾਂ ਕਰ ਲਈਏ
ਅੱਗੇ ਚੱਲੋ। ਇਹ ਹੋ ਗਿਆ ਕਿ ਅਮਰੀਕ ਸਿੰਘ ਫਲੋਰਾ ਭਾਜੀ ਲਿਵਰਪੂਲ ਤੋਂ ਕਹਿੰਦੇ ਨੇ ਕਿ ਸੁਖਬੀਰ ਬਾਦਲ ਅਗਲੇ ਸੀਐਮ ਹੋਣਗੇ। ਗਿਆਨੀ ਜੀ ਇਹਦੇ ਬਾਰੇ ਤੁਸੀਂ ਦਿਓ ਵਿਚਾਰ।
ਬੜੀ ਖੁਸ਼ੀ ਗੱਲ ਆ, ਮੈਨੂੰ ਤੇ ਮੈਂ ਤੇ ਕਹਿੰਦਾ ਪੱਗ ਦਾੜੀ ਤੇ ਨੀਲੀ ਪੱਗ ਵਾਲਾ ਜਿਹੜਾ ਆ ਉਹ ਚੰਡੀਗੜ੍ਹ ਦੀ ਕੁਰਸੀ ਤੇ ਬਹਿ ਤੇ ਮੇਰੇ ਤੋਂ ਵੱਧ ਹੋਰ ਖੁਸ਼ੀ ਕਿਸ ਨੂੰ ਹੋ ਸਕਦੀ ਆ। ਪਰ ਨਾਲ ਇਹ ਵੀ ਆ ਵੀ ਉਹ ਨੀਲੀ ਪੱਗ ਤੇ ਦਾੜੀ ਵਾਲਾ ਬਹਾ ਕੇ ਤੇ ਥੱਲੇ ਕੰਮ ਜਿਹੜੇ ਆ ਉਹ ਸਭ ਨੀਲੀ ਪੱਗਾਂ ਵਾਲਿਆਂ ਤੇ ਦਾੜੀ ਵਾਲਿਆਂ ਦੇ ਹਿੱਤਾਂ ਦੇ ਉਲਟ ਹੋਣ ਤੇ ਪੁਲਿਸ ਵਾਲੇ ਪੱਗਾਂ ਨੂੰ ਰੋਲੀ ਜਾਣ ਤੇ ਦਾੜੀਆਂ ਤੋਂ ਕੇਸਾਂ ਤੋਂ ਫੜ ਕੇ ਸਿੱਖਾਂ ਨੂੰ ਸ਼ਰੇ ਬਾਜ਼ਾਰ ਕੁੱਟੀ ਜਾਣ ਤੇ ਉਹੋ ਜਿਹਾ ਵੀ ਨਹੀਂ ਬਹਿਣਾ ਚਾਹੀਦਾ
ਜੀ ਜੀ
ਬੰਦਾ।
ਤੇ ਇੱਕ ਨਾ ਇੱਕ ਸਵਾਲ ਪੁੱਛਿਆ ਕੁਲਦੀਪ ਔਲਖ ਭਾਜੀ ਨੇ ਆਪਣੇ ਔਲਖ ਨੇ, ਕਹਿੰਦੇ ਭਾਜੀ ਵੀ ਇੰਡੀਆ ਦੇ ਪ੍ਰੈਜੀਡੈਂਟ ਨੂੰ ਇਨਵਾਈਟ ਕਿਉਂ ਨੀ ਕੀਤਾ ਗਿਆ ਭੂਮੀ ਪੂਜਨ ਤੇ, ਸ਼ਾਇਦ ਉਹ ਦਲਿਤ ਹੈ ਤਾਂ ਕਰਕੇ। ਤਾਂ ਜੀ ਮੈਨੂੰ ਲੱਗਦਾ ਨੀ ਓਦਾਂ ਇਹ ਕੇਸ ਹੈਗਾ ਕਿਉਂਕਿ
ਪਰ ਸਵਾਲ ਇਹ ਹੈ ਨਾ ਵੀ ਇਹ ਅਮਨਦੀਪ ਤੇ ਬੁੜੇ ਤਾਏ ਨੂੰ ਇੱਥੇ ਕਿਉਂ ਪੁੱਛਦਾ? ਉਹਨੂੰ ਪੁੱਛੋ, ਮੋਦੀ ਨੂੰ ਪੁੱਛੋ ਜਾਂ ਉਹਨੂੰ ਪੁੱਛੋ, ਪਰ ਰਾਸ਼ਟਰਪਤੀ ਨੂੰ ਪੁੱਛੋ ਵੀ ਤੈਨੂੰ ਕਿਉਂ ਨੀ ਸੱਦਿਆ, ਉਹਨੂੰ ਪੁੱਛੋ ਵੀ ਤੂੰ ਕਿਉਂ ਨੀ ਸੱਦਿਆ, ਅਸੀਂ ਕੀ ਕਹਿ ਸਕਦੇ।
ਵੈਸੇ ਤਾਂ ਇੱਕ ਗੱਲ ਹੋਈ ਸੀ, ਅੱਗੇ ਉਹ ਗਏ ਸੀ ਪ੍ਰੈਜੀਡੈਂਟ ਸਾਹਿਬ ਤੇ ਉਹਨਾਂ ਨੂੰ ਮੰਦਰ ਦੇ ਅੰਦਰ ਨੀ ਸੀ ਜਾਣ ਦਿੱਤਾ, ਪਰ ਦੂਜੀ ਗੱਲ ਮੈਂ ਇਹ ਸਮਝਦਾ ਸਾਊਥ ਦੇ ਮੰਦਰ ਚ ਗਏ ਸੀ,
ਉਹਦੇ ਇੰਦਰਾ ਨੂੰ ਵੀ ਨਹੀਂ ਸੀ, ਉਹ ਤੇ ਇੰਦਰਾ ਨੂੰ ਵੀ ਨਹੀਂ ਸੀ ਇੱਕ ਮੰਦਰ ਚ ਜਾਣ ਦਿੱਤਾ।
ਅੱਛਾ, ਉਹ ਲੇਡੀ ਕਰਕੇ
ਨਹੀਂ ਸੀ ਜਾਣ ਦਿੱਤਾ ਜਦੋਂ ਪਰ ਹਾਂ ਪ੍ਰਧਾਨ ਮੰਤਰੀ ਹੁੰਦੇ ਆ ਉਹ ਤ੍ਰਿਪਤੀ ਮੰਦਰ ਸੀ ਕਿ ਪਤਾ ਨੀ ਕਿਹੜਾ ਸੀਗਾ ਹੁਣ ਨਹੀਂ ਯਾਦ, ਉਹ ਮੰਦਰ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਇਸਤਰੀ ਕਰਕੇ। ਪ੍ਰਧਾਨ ਮੰਤਰੀ ਕੀ ਉਹ ਡਿਕਟੇਟਰ ਸੀ, ਹਿੰਦੁਸਤਾਨ ਦੀ ਮਾਲਕ ਸੀ ਤੇ ਹੁਣ ਤਾਂ ਵਿਚਾਰਾ ਪ੍ਰੈਜੀਡੈਂਟ ਜਿਹੜਾ ਉਹ ਸੈਰੇਮੋਨੀਅਲੀ ਹੱਡੀ ਆ ਰਬੜ ਸਟੈਂਪ ਹੀ ਆ ਇੰਦਰਾ ਦੇ ਮੁਕਾਬਲੇ ਤੇ ਅੱਜ ਦੇ ਰਾਸ਼ਟਰਪਤੀ ਦੀ ਕੀ ਪੋਜੀਸ਼ਨ ਹੈ।
ਤੇ ਉਹ ਦੂਜੀ ਗੱਲ ਇਹ ਹੈ ਕਿ ਜਿਹੜਾ ਪ੍ਰੈਜੀਡੈਂਟ ਆ ਨਾ ਉਹਦਾ ਜਿਹੜਾ ਪ੍ਰੋਟੋਕਾਲ ਹੈ ਸ਼ਾਇਦ ਕਿ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਓਪਨਿੰਗ ਵਗੈਰਾ ਨਹੀਂ ਕਰ ਸਕਦਾ, ਸ਼ਾਇਦ ਇਹ ਪ੍ਰੋਟੋਕਾਲ ਹੋਣਗੇ ਜਿੱਥੇ ਤੱਕ ਮੈਨੂੰ ਲੱਗਦਾ।
ਮੈਨੂੰ ਲੱਗਦਾ
ਪਰ ਦੂਜੀ ਗੱਲ ਇਹ ਹੈ ਕਿ ਉਸ ਦੇ ਵਿੱਚ ਸਿਰਫ ਤਿੰਨ ਹੀ ਬੰਦੇ ਗਏ ਸੀ, ਇੱਕ ਮੋਹਨ ਭਾਗਵਤ ਸੀ, ਇੱਕ ਅਮਿਤ ਸ਼ਾਹ ਸੀ ਤੇ ਇੱਕ ਮੋਦੀ ਸਾਹਿਬ ਸੀਗੇ। ਤੇ ਤਾ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਉਹ ਮਸਜਿਦ ਦਾ ਜਿਹੜੀ ਵਿਵਾਦਿਤ ਥਾਂ ਆ ਉਹ ਤਾਂ ਚਲੋ ਮਿਲ ਗਿਆ, ਟਰੱਸਟ ਨੂੰ ਮਿਲ ਗਿਆ, ਟਰੱਸਟ ਬਣਾ ਰਿਹਾ ਇਸ ਨੂੰ ਨਾ ਮੰਦਰ ਨੂੰ, ਇੰਡੀਆ ਗੌਰਮੈਂਟ ਨਹੀਂ ਬਣਾ ਰਹੀ। ਤੇ ਦੂਜੇ ਪਾਸੇ ਜਿਹੜੀ ਇੰਡੀਅਨ ਗੌਰਮੈਂਟ ਹੈ ਜਾਂ ਯੂਪੀ ਦੀ ਗੌਰਮੈਂਟ ਹੈ ਉਹਨਾਂ ਨੂੰ ਜਿਹੜਾ ਹੁਕਮ ਲੱਗਾ ਹੋਇਆ ਆ, ਸਰਕਾਰੀ ਹੁਕਮ ਇਹ ਲੱਗਾ ਹੋਇਆ ਕੋਰਟ ਵਜੋਂ ਕਿ ਉਹਨਾਂ ਨੇ ਉਸ ਦੇ ਬਦਲੇ 5 ਏਕੜ ਜ਼ਮੀਨ ਵਕਫ ਬੋਰਡ ਨੂੰ ਦੇਣੀ ਹੈ ਉਹਨਾਂ ਨੇ ਮਸਜਿਦ ਬਣਾਉਣ ਨੂੰ, ਤੇ ਉਹਨਾਂ ਨੂੰ ਸਰਮਾਇਆ ਵੀ
ਸੁੰਨੀ ਵਕਫ ਬੋਰਡ ਨੂੰ,
ਹਾਂਜੀ ਉਹਨਾਂ ਨੇ ਉਹਨਾਂ ਨੂੰ ਪੈਸਾ ਵੀ ਦੇਣਾ ਸਰਮਾਇਆ ਵੀ ਦੇਣਾ ਹੈ। ਸੋ ਐਕਚੁਅਲੀ ਜੇ ਅਸੀਂ ਕਹੀਏ ਕਿ ਇੰਡੀਆ ਦੀ ਗੌਰਮੈਂਟ ਬਣਾ ਰਹੀ ਹੈ ਮੰਦਰ ਨੇ, ਇੰਡੀਆ ਦੀ ਗੌਰਮੈਂਟ ਨਹੀਂ ਬਣਾ ਰਹੀ ਹੈ, ਟਰੱਸਟ ਬਣਾ ਰਿਹਾ ਹੈ, ਰਾਈਟ, ਜਿਸ ਤਰ੍ਹਾਂ SGPC ਬਣਾ ਰਹੀ ਹੈ। ਸੋ ਇਸੇ ਤਰ੍ਹਾਂ ਪਰ ਇੰਡੀਆ ਦੀ ਗੌਰਮੈਂਟ ਮੁਆਵਜ਼ੇ ਵਜੋਂ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਵਕਫ ਬੋਰਡ ਨੂੰ 5 ਏਕੜ ਜ਼ਮੀਨ ਤੇ ਪੈਸਾ ਦੇ ਰਹੀ ਹੈ ਉਸ ਦੀ ਰਿਪਲੇਸਮੈਂਟ ਵਾਸਤੇ। ਔਰ ਵਧੀਆ ਗੱਲ ਇਹ ਹੈ ਕਿ ਜਿਹੜਾ ਸੁੰਨੀ ਵਕਫ ਬੋਰਡ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਮਸਜਿਦ ਨਹੀਂ ਬਣਾਵਾਂਗੇ, ਅਸੀਂ ਉਸ ਥਾਂ ਤੇ ਮਸਜਿਦ ਨਹੀਂ ਬਣਾਵਾਂਗੇ, ਅਸੀਂ ਇਸ ਦੇ ਉੱਤੇ ਏਮਸ ਦੇ ਬਰਾਬਰ ਦਾ ਬਹੁਤ ਆਲਾ ਦਰਜੇ ਦਾ ਆਲੀਸ਼ਾਨ ਵਧੀਆ ਹੋਸਪਿਟਲ ਬਣਾਵਾਂਗੇ ਔਰ ਜਿਸ ਦੇ ਨਾਲ ਏਰੀਏ ਦੀ ਸੇਵਾ ਹੋਗੀ। ਬਹੁਤ ਵਧੀਆ ਗੱਲ ਹੈ ਮੇਰਾ ਖਿਆਲ,
ਇਹ ਬਹੁਤ ਵਧੀਆ ਗੱਲ ਆ। ਜਿਵੇਂ ਹੁਣ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹਸਪਤਾਲ ਬਣਾਇਆ ਵੱਲਾ ਰੋਡ ਤੇ ਤੇ ਓਹਦੇ ਵਿਚ ਇਕ ਨੁਕ ਪਾਸੇ ਗੁਰਦੁਆਰਾ ਵੀ ਬਣਾਇਆ। ਇਸ ਤਰ੍ਹਾਂ ਉਹ ਵੱਡਾ ਵਿਸ਼ਾਲ ਹਸਪਤਾਲ ਬਣਾ ਕੇ ਓਹਦੇ ਇਕ ਪਾਸੇ ਮਸੀਤ ਵੀ ਓਹਦੇ ਵਿਚ ਬਣਾ ਸਕਦੇ ਆ। ਉਹ ਕੌਣ ਰੋਕ ਸਕਦਾ ਉਹਨਾਂ ਨੂੰ? ਤੇ ਬੜੀ ਚੰਗੀ ਗੱਲ ਹੋਏਗੀ ਇਕ ਪਾਸੇ ਮਸੀਤ ਬਣਾ ਦੇਣ ਉਹ। ਤੇ ਬਾਕੀ ਨਾਨ ਮੁਸਲਿਮ ਵਾਸਤੇ ਉਹ ਓਹਦੇ ਵਿਚ ਇਕ ਮੰਦਰ ਵੀ ਬਣਾ ਸਕਦੇ ਆ, ਉਹਨਾਂ ਦੀ ਮਰਜ਼ੀ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦ ਨਗਰ ਦੇ ਵਿਚ ਮਸੀਤ ਬਣਾਈ, ਅਜੇ ਤੱਕ ਉੱਥੇ ਮੌਜੂਦ ਆ, ਨਿਹੰਗ ਸਿੰਘ ਉਹਦੀ ਸਾਂਭ ਸੰਭਾਲ ਕਰਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੱਲ ਤਾਂ ਇਹ ਹੈ ਬਈ ਝਗੜਾ ਪੈਦਾ ਨਾ ਕਰ ਤੋਂ ਕੋਈ ਵੀ ਦੋਵੇਂ ਧਿਰਾਂ ਚੋਂ ਇੱਕ ਵੀ ਸਿਆਣਪ ਕਰ ਲਵੇ ਤੇ ਝਗੜਾ ਨਹੀਂ ਹੁੰਦਾ। ਝਗੜਾ ਤੇ ਉਦੋਂ ਹੀ ਹੁੰਦਾ ਆ ਤੇ ਇੰਟਰਸਟ ਜੇ ਵੈਸਟਡ ਇੰਟਰਸਟ ਜਿਹੜੇ ਲੋਕਾਂ ਦੇ ਹੁੰਦੇ ਆ ਨਾ ਆਪਣੇ, ਉਹਨਾਂ ਵਾਸਤੇ ਝਗੜੇ ਕ੍ਰੀਏਟ ਕੀਤੇ ਜਾਂਦੇ ਆ, ਪੈਦਾ ਕੀਤੇ ਜਾਂਦੇ ਆ ਇਲੈਕਸ਼ਨਾਂ ਦੇ ਦੌਰਾਨ। ਕਹਿ ਲੋ ਤੇ ਦੂਜੀ ਪਾਰਟੀ ਦਾ ਰਾਜ ਆ ਜਿਹੜੀ, ਜਿਹਦਾ ਹਾਏ ਉਹ ਇਹ ਖਾ ਗਏ ਅਸੀਂ ਖਾਣ ਨੂੰ ਰਹਿ ਗਏ, ਉਹ ਲੋਕਾਂ ਨੂੰ ਭੜਕਾਉਂਦੇ ਆ ਚੰਗੇ ਮਾੜੀਆਂ ਗੱਲਾਂ ਸੱਚੀਆਂ ਝੂਠੀਆਂ ਕਰਕੇ। ਤੇ ਚੱਲਦਾ ਆ ਰਿਹਾ ਦੁਨੀਆਂ ਦੇ ਵਿੱਚ ਇਹਦਾ, ਤੁਹਾਡੇ ਤੇ ਮੇਰੇ ਕੋਲ ਕੋਈ ਇਲਾਜ ਨਹੀਂ। ਤੇ ਰੱਬ ਹੀ ਮਿਹਰ ਕਰੇ ਤੇ ਹੁਣ ਕਿਤੇ ਮਤਲਬ ਕਿਤੇ ਵੇਲੇ ਜਾਂ ਅਕਬਰ ਦਾ ਰਾਜ ਕੁਝ ਸਮੇਂ ਲਈ ਲੋਕੀ ਕਹਿੰਦੇ ਰਾਹਤ ਵਾਲਾ ਸੀ, ਜਾਂ ਅਸ਼ੋਕ ਵਾਲਾ ਰਾਹਤ ਵਾਲਾ ਸੀ, ਜਾਂ ਪੰਜਾਬ ਦੇ ਵਿੱਚ ਅੱਧੀ ਕੁ ਸਦੀ ਆਪਣਾ ਸਮਝ ਲਓ ਅੱਧੀ ਪੌਣੀ ਸਦੀ ਸਿੱਖਾਂ ਦਾ ਰਾਜ ਆਇਆ, ਉਹਦੇ ਵਿੱਚ ਕੋਈ ਭਲਾਈ ਹੋਈ ਹੈ ਤੇ ਆਪਾਂ ਕੀ ਕਹਿ ਸਕਦੇ ਹਾਂ? ਬਹੁਤ ਹੀ ਵੱਡੀਆਂ ਗੱਲਾਂ ਨੇ। ਹਾਂਜੀ, ਇੰਨਾ ਕੁਝ ਆਪਾਂ ਛੋਟੇ ਜੇ। ਹਾਂਜੀ ਬੋਲੋ ਬੋਲੋ।
ਹੁਣ ਆਪਾਂ ਨਾ ਅੱਗੇ ਜਾਣ ਤੋਂ ਪਹਿਲਾਂ ਦੋ ਤਿੰਨ ਸੁਨੇਹੇ ਲੈ ਲੈਣੇ, ਉਸ ਤੋਂ ਬਾਅਦ ਫਿਰ ਅੱਜ ਅਸੀਂ 40 ਮੁਕਤਿਆਂ ਤੇ ਅੱਧਾ ਘੰਟਾ ਖੁੱਲ ਕੇ ਗੱਲ ਕਰਨੀ ਆ। ਤੇ ਪਹਿਲਾਂ ਜਿਹੜੇ ਸੁਨੇਹੇ,
ਅੱਜ ਵੀ ਡੂਢ ਘੰਟਾ ਆਪਣੇ, ਅੱਜ ਵੀ ਆਪਣੇ ਕੋਲ ਡੂਢ ਘੰਟਾ ਕਿ ਇੱਕ ਘੰਟਾ?
ਇੱਕ ਘੰਟਾ ਆਪਣੇ ਕੋਲ। ਤੇ ਗੱਜਣਵਾਲਾ ਬਾਈ ਜੀ ਵੀ ਰੈਡੀ ਨੇ ਅੱਜ, ਪਿਛਲੀ ਵਾਰੀ ਉਹਨਾਂ ਨੂੰ ਛੁੱਟੀ ਹੋ ਗਈ ਸੀ। ਤੇ ਗੁਰਨਾਮ ਸਿੰਘ ਭੁੱਲਰ ਮਲਡੂਰੇ ਤੋਂ ਜੁੜੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਦਿਲ ਵਾਲੀਆਂ ਗੱਲਾਂ ਸੁਣ ਰਹੇ ਤਾਇਆ ਜੀ, ਤੁਹਾਨੂੰ ਸਤਿ ਸ੍ਰੀ ਅਕਾਲ। ਤੇ ਅਮਰੀਕ ਸਿੰਘ ਭਾਜੀ ਕਹਿੰਦੇ ਨੇ, ਕਹਿੰਦੇ ਏਦਾਂ ਦਾ ਫਿਰ ਅਵਾਮੇ ਨੂੰ ਵੀ ਨਹੀਂ ਸੱਦਿਆ ਸੀਗਾ ਪ੍ਰਿੰਸ ਵਿਲੀਅਮ ਦੇ ਜਿਹੜਾ ਹੈਨਰੀ ਦੇ ਵਿਆਹ ਤੇ ਪ੍ਰਿਅੰਕਾ ਚੋਪੜਾ ਨੂੰ ਸੱਦ ਲਿਆ ਸੀ। ਇੱਦਾਂ ਕਹਿੰਦੇ ਜਿਹੜੇ ਸੱਦਣ ਸਦਾਉਣ ਵਾਲਾ ਕੰਮ ਹੈ, ਇਹ ਤਾਂ ਕਈ ਵਾਰੀ ਸਾਡੇ ਵਿਆਹਾਂ ਦੇ ਵਿੱਚ ਵੀ ਫੰਕਸ਼ਨਾਂ ਦੇ ਵਿੱਚ ਵੀ ਰਹਿ ਜਾਂਦਾ ਹੁੰਦਾ ਕੋਈ ਨਾ ਕੋਈ, ਫਿਰ ਗੁੱਸਾ ਬਾਅਦ ਚੋਂ ਫਿਰ ਕਰੀ ਜਾਂਦਾ, ਫਲਾਨਾ ਨਹੀਂ ਆਇਆ, ਉਹਨੇ ਮੈਨੂੰ ਸੱਦਿਆ ਨਹੀਂ, ਉਹਨੇ ਆਹ ਨਹੀਂ ਕੀਤਾ। ਸੋ ਹੁਣ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਕਰਨੈਲ ਸਿੰਘ ਇਬਾਨ, ਤੇ ਉਹਨਾਂ ਨੇ ਬਾਣੀ ਸ਼ੇਅਰ ਕੀਤੀ ਹੈ ਮਹੱਲੇ ਪਹਿਲੇ ਦਾ ਸ਼ਲੋਕ ਕਿ ਇੱਕ ਦੱਜੇ ਇੱਕ ਦੱਬੇ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੱਟੀਏ ਇੱਕ ਪੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਤੇ ਕਹਿੰਦੇ ਕਿ ਤੁਸੀਂ ਪੁਰਾਤਨ ਪੁਰਨ ਜਨਮ ਦੀ ਥਿਊਰੀ ਬਾਰੇ ਦੱਸਿਆ ਜੀ ਕਿ ਸਭ ਨੂੰ ਪਤਾ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ ਛਾਤੀ ਤੋਂ ਖੱਤਰੀ ਪੱਟਾਂ ਤੋਂ ਵੈਸ਼ ਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ। ਇਸ ਜਨਮ ਦੇ ਵਿੱਚ 84 ਲੱਖ ਜੂਨਾਂ ਵਿੱਚ ਚੰਗੇ ਕੰਮ ਕਰੋ ਤੇ ਫਿਰ ਬ੍ਰਾਹਮਣ ਦੇ ਘਰ ਜਨਮ ਹੋਵੇਗਾ। ਪਰ ਗੁਰੂ ਸਾਹਿਬ ਜੀ ਦੇ ਰਹੇ ਨੇ ਕਿ ਜੇ ਕੋਈ ਸਾੜ ਦਿੰਦਾ ਦੱਬ ਕੇ, ਕੋਈ ਕੁੱਤਿਆਂ ਨੂੰ ਖਵਾ ਕੇ, ਕੋਈ ਪਾਣੀ ਵਿੱਚ ਸੁੱਟ ਕੇ ਤੇ ਪਾਰਸੀ ਪਲੇਟਫਾਰਮ ਤੇ ਰੱਖ ਕੇ ਇਹਨਾਂ ਨੂੰ ਖਵਾ ਕੇ ਅੰਤਿਮ ਸੰਸਕਾਰ ਕਰ ਦਿੰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਜਾ ਕੇ ਸਮਾ ਜਾਂਦੇ ਨੇ। ਸਵਾਲ, ਕੀ ਸਾਨੂੰ ਗੁਰੂ ਦੀ ਗੱਲ ਮੰਨ ਕੇ ਇਸੇ ਜਨਮ ਦੇ ਵਿੱਚ ਵਿਕਾਰਾਂ ਤੋਂ ਮੁਕਤੀ ਕਰਕੇ ਰੱਬ ਨਾਲ ਮੇਲ ਕਰਨਾ ਚਾਹੀਦਾ, ਜਾਂ 84 ਲੱਖ ਜੂਨਾਂ ਦਾ ਇੰਤਜ਼ਾਰ ਕਰਕੇ ਬ੍ਰਾਹਮਣ ਦੇ ਘਰ ਜਨਮ ਲੈ ਕੇ ਸੋਚਣਾ ਚਾਹੀਦਾ? ਅਫਕੋਰਸ ਜੀ, ਪਤਾ ਹੀ ਹੈ ਕਿ ਇਸ ਜਨਮ ਦੇ ਵਿੱਚ ਹੀ ਆ, ਇਹ ਬਹੁਤ ਜਨਮ ਵਿਛੜੇ ਤੇ ਮਾਧਵ ਜਨਮ ਤੁਮਾਰੇ ਲੈ ਕੇ, ਚਾਹੇ ਕੋਈ ਵੀ ਅਸੀਂ ਜਨਮ ਹੈ, ਜਦੋਂ ਸੋਝੀ ਆ ਗਈ ਤੇ ਫਿਰ ਤਾਂ ਮੈਨੂੰ ਲੱਗਦਾ ਸਵਾਲ ਦਾ ਜਵਾਬ ਤਾਂ ਮੈਨੂੰ ਲੱਗਦਾ ਤਾਇਆ ਜੀ ਇਹੀ ਆ। ਬਾਕੀ ਤੁਸੀਂ
ਜਬ ਜਬ ਜਾਗੇ ਤਬ ਸਵੇਰਾ, ਜਦੋਂ ਵੀ ਤੁਹਾਨੂੰ ਸਮਝ ਆ ਗਈ ਆ ਉਦੋਂ ਅੱਗੇ ਸਮਝ ਚਲੋ ਲੰਦ ਲਾਲਾ ਜੋ ਬੀਤੀ ਸੋ ਬੀਤੀ। ਆਪਣਾ ਤੁਸੀਂ ਮੈਨੂੰ ਗੱਲ ਚੇਤੇ ਆਈ ਸੀਗੀ ਤੇ ਗੱਲ ਭੁੱਲ ਗਈ, ਚਲੋ ਫੇਰ ਚੇਤੇ ਆਜੋ।
ਮੈਂ ਸਰਦਾਰ
ਚੇਤੇ ਆਈ ਸੀ, ਉਹ ਕੱਲ ਟੈਲੀਫੋਨ ਆਇਆ ਚੰਡੀਗੜ੍ਹੋਂ।
ਅੱਛਾ ਜੀ।
ਉਹ ਮੇਰੀ ਉਮਰ ਦਾ ਹੀ ਆ ਕੋਈ, ਫੋਟੋ ਤੋਂ ਲੱਗਦਾ ਸੁਰਜੀਤ ਸਿੰਘ ਭੁੱਲਰ, ਅਮਰੀਕਾ ਰਹਿੰਦਾ ਤੇ ਉਹ ਕੋਰੋਨਾ ਚ ਫਸਿਆ ਹੋਇਆ ਉੱਥੇ।
ਅੱਛਾ ਅੱਛਾ।
ਤੇ ਉਹ ਮੈਨੂੰ ਕਹਿੰਦਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਆ, ਇੱਕ ਘੰਟਾ ਪਤਾ ਨੀ ਲੱਗਦਾ ਕਿਹੜੇ ਵੇਲੇ ਲੰਘ ਜਾਂਦਾ। ਮੈਂ ਕਿਹਾ ਉਹ ਸੁੱਕੇ ਸੁੱਤੇ ਦਾ ਮੂੰਹ ਚੁੰਮਣਾ ਮਾਂ ਪਿਓ ਨੀ ਮੰਨਣਾ, ਤੂੰ ਮੇਰੇ ਪ੍ਰੋਗਰਾਮ ਦੀ ਮੇਰੇ ਕੋਲ ਤਾਰੀਫ ਕਰੀ ਜਾਂਦਾ। ਉਹਨਾਂ ਕੋਲ ਹੋਸਟ ਕੋਲ ਕਰਕੇ ਉਹ ਮੈਨੂੰ ਹਰ ਹਫਤੇ ਇੱਕ ਟਾਈਮ ਦਿਆ ਕਰਨ। ਮੈਂ ਕਿਹਾ ਉਹ ਇੱਕ ਐਤਵਾਰ ਛੱਡ ਕੇ ਦਿੰਦੇ ਆ, ਉਹ ਚੇਤਾ ਹੀ ਗਾਂਹ ਭੁੱਲ ਜਾਂਦਾ। ਕਹਿੰਦਾ ਨੀ ਮੈਂ ਉਹਨਾਂ ਨੂੰ ਵੀ ਕਹਿੰਦਾ ਆ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਤੇ ਕਹੀ ਜਾਂਦੇ ਹੋ ਚੰਗਾ ਵੀ ਦੂਜਿਆਂ ਨੂੰ ਕਹੋ ਨਾ ਵੀ ਉਹ ਚੰਗੇ ਨੂੰ ਹੋਰ
ਚੰਗੇ ਸਾਡੇ ਨਾਲ ਜੁੜਦੇ ਨੇ ਤੇ ਸਾਰਿਆਂ ਦਾ ਧੰਨਵਾਦ ਤੇ ਸਰਦਾਰ ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਗੁਰਫਤਿਹ ਜੀ ਸੱਚ ਨੂੰ ਅਬਿਨਾਸੀ ਤੇ ਕੂੜ ਨਾਸ਼ਵਾਨ ਵਾਸਤੇ ਵਰਤਿਆ ਗਿਆ ਮਰਨ ਢਹਿਣ ਵਾਲੇ ਸਭ ਕੂੜ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਰਾਜਾ ਪਰਜਾ ਸੰਸਾਰ ਸਭ ਦੀ ਹੋਂਦ ਹੈ ਪਰ ਅਬਿਨਾਸੀ ਨਹੀਂ ਸੱਚ ਨੂੰ ਸਮਝਣ ਵਾਸਤੇ ਕੂੜ ਨੂੰ ਸਮਝਣਾ ਸੌਖਾ ਹੈ ਰਾਹ ਆਪੇ ਮਿਲ ਜਾਂਦਾ ਹੈ ਤੇ ਉਹ ਕਹਿੰਦੇ ਨੇ ਕਿ ਜੈਤੋ ਧਰਮ ਵੀਰ ਭਾਟੀਆ ਜਨ ਸੰਘ ਦਾ ਕਾਰਕੁਨ ਸੀ ਉਸਨੇ ਦੱਸਿਆ ਸੀ ਕਿ ਸਾਨੂੰ ਜਿੱਥੇ ਸਾਡਾ ਲੱਲਾ ਖੱਖਾ ਵੀ ਨਹੀਂ ਸੀ ਉਥੇ ਵੀ ਮੰਦਰ ਦੇ ਨਾਂ ਤੇ ਚੰਦਾ ਆਇਆ ਤਾਂ ਨੇਤਾਵਾਂ ਨੇ ਇਸ ਨੂੰ ਪਕੜ ਲਿਆ ਤੇ ਮੁੱਖ ਮੁੱਦਾ ਬਣਾ ਲਿਆ ਕਿਉਂਕਿ ਚੰਦਾ ਆਉਂਦਾ ਨਾ ਰਾਮ ਮੰਦਰ ਦੇ ਨਾਂ ਤੇ ਹੁਣ ਚੰਦਾ ਆਉਣਾ ਆ ਪਾਰਟੀ ਨੂੰ ਵੀ ਜਾਣਾ ਆ ਤੇ ਬਹੁਤ ਕੁਛ ਇਹਦੀ ਮਾਰਕੀਟਿੰਗ ਹੋਣੀ ਆ ਤੇ ਖੈਰ ਤਾਂ ਜੀ ਏਦਾਂ ਕਰਦੇ ਆਪਾਂ ਹੁਣ ਬ੍ਰੇਕ ਨਹੀਂ ਲੈਣੀ ਅੱਜ ਤੇ ਆਪਾਂ ਗੱਲਬਾਤ ਏਦਾਂ ਹੀ ਸ਼ੁਰੂ ਕਰ ਲੈਣੀ ਆ ਜਗਤਾਰ ਜੋਲ ਮਨੀਲਾ ਤੋਂ ਵੀ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਜੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪੰਮਾ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤਾਇਆ ਜੀ ਦਾ ਗਿਆਨ ਵੀ ਮਨੋਰੰਜਕ ਹੈ ਜੀ ਬਿਲਕੁਲ ਜੀ ਲਾਈਟ ਹੈ ਤੇ ਹਾਸੇ ਵਾਲਾ ਹੈ ਕਈ ਵਾਰੀ ਆਪਾਂ ਸਮਝਦੇ ਹਾਂ ਤਾਇਆ ਜੀ ਆਪਾਂ ਅਰਦਾਸ ਦੀ ਗੱਲ ਕੀਤੀ ਸੀ ਕਿਉਂਕਿ ਅਰਦਾਸ ਅਸੀਂ ਹਰ ਰੋਜ਼ ਕਰਦੇ ਹਾਂ ਲੱਖਾਂ ਕਰੋੜਾਂ ਅਰਦਾਸਾਂ ਹੁੰਦੀਆਂ ਨੇ ਦੁਨੀਆਂ ਦੇ ਉੱਤੇ ਔਰ ਸਾਰਿਆਂ ਨੂੰ ਪਤਾ ਆ ਬੈਕਗਰਾਊਂਡ ਦੇ ਵਿੱਚ ਸਬਕੌਂਸ਼ੀਅਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਉਸ ਦੇ ਜਿਹੜੇ ਆ ਭਾਵ ਪਰ ਉਸ ਨੂੰ ਬਾਰ ਬਾਰ ਅਸੀਂ ਰਿਪੀਟ ਇਸ ਕਰਕੇ ਕਰਦੇ ਹਾਂ ਕਿ ਹੁਣ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਡਿਟੇਲ ਚ ਦੇ ਰਹੇ ਹਾਂ ਕਿ ਇਸ ਨੂੰ ਅਸੀਂ ਹੋਰ ਪੱਕਾ ਕਰ ਸਕੀਏ ਇਸ ਦੇ ਉੱਤੇ ਡਿਸਕਸ਼ਨ ਹੋ ਸਕੇ ਜਿਹੜੀ ਹੋ ਵੀ ਰਹੀ ਆ ਬਹੁਤ ਸਾਰੇ ਸੱਜਣ ਮਿੱਤਰ ਸੁਣਦੇ ਨੇ ਉਹਨਾਂ ਨੂੰ ਚੰਗਾ ਲੱਗਦਾ ਹਾਲਾਂਕਿ ਉਹ ਅੰਮ੍ਰਿਤਧਾਰੀ ਨੇ ਰੋਜ਼ ਕਰਦੇ ਨੇ ਪੰਜ ਪੰਜ ਦਸ ਦਸ ਵਾਰੀ ਵੀ ਅਰਦਾਸ ਕਰਦੇ ਨੇ ਪਰ ਉਹ ਕਹਿੰਦੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਇਹਦੇ ਤੇ ਵਿਚਾਰਾਂ ਹੁੰਦੀਆਂ ਨੇ ਸੋ ਤਾਇਆ ਜੀ ਅਸੀਂ ਅਰਦਾਸ ਕਰਦੇ ਕਰਦੇ ਹੁਣ ਅਸੀਂ ਪਹੁੰਚੇ ਸੀਗੇ 40 ਮੁਕਤਿਆਂ ਦੇ ਉੱਤੇ ਕਿ ਅਰਦਾਸ ਵਿੱਚ ਆਉਂਦਾ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਹੁਣ 40 ਮੁਕਤਿਆਂ ਦੇ ਉੱਤੇ ਤੁਸੀਂ ਸਾਨੂੰ ਦੱਸੋ ਕਿ ਇਹ ਕੀ ਕਨਸੈਪਟ ਹੈ
ਉਹ ਮੈਂ ਦੱਸਦਾ ਇਤਿਹਾਸ ਤੋਂ ਹੀ ਆਪਾਂ ਨੂੰ ਪਤਾ ਲੱਗੂਗਾ ਇਹ ਜਾਣਕਾਰੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈਗੀ ਕਿਉਂਕਿ ਕਈ ਬੰਦੇ ਅੱਜ ਕੱਲ ਦੇ ਨਵੇਂ ਖੋਜੀ ਜਿਹੜੇ ਆ ਵਿਦਵਾਨ ਉਹ ਇਤਿਹਾਸ ਨੂੰ ਨਕਾਰੀ ਜਾਂਦੇ ਆ ਪਰ ਇਤਿਹਾਸ ਨੂੰ ਨਕਾਰਿਆ ਕੋਈ ਗੱਲ ਨਹੀਂ ਨਾ ਫਿਰ ਬਣਦੀ ਹੈ ਫਿਰ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮਦੇਵ ਜੀ ਕੌਣ ਹੋਏ ਕਬੀਰ ਜੀ ਕੌਣ ਹੋਏ ਉਹ ਸਾਨੂੰ ਇਤਿਹਾਸ ਦੱਸਣਾ ਪਊਗਾ ਨਾ ਇਤਿਹਾਸ ਚੋਂ ਲੱਭਣਾ ਪਊਗਾ ਤੇ ਗੁਰੂ ਨਾਨਕ ਸਾਹਿਬ ਜੀ ਕੌਣ ਹੋਏ ਇਹ ਵੀ ਸਾਨੂੰ ਇਤਿਹਾਸ ਚੋਂ ਲੱਭਣਾ ਪਊਗਾ ਨਾ ਸੋ ਇਸ ਲਈ ਇਹ ਸਿੱਖ ਜਿਹੜੀ ਆਪਾਂ ਪਹਿਲਾਂ ਵੀ ਸ਼ਾਇਦ ਰਿਪੀਟਡਲੀ ਇੱਕ ਤੋਂ ਵੱਧ ਵਾਰੀ ਗੱਲ ਕਰ ਚੁੱਕੇ ਹਾਂ ਵੀ ਅਰਦਾਸ ਜਿਹੜੀ ਹੈ ਇਹ 5 ਸਦੀਆਂ ਦਾ ਸੰਖੇਪ ਇਤਿਹਾਸ ਆ ਸਿੱਖ ਕੌਮ ਦਾ ਯਾਨੀ ਇੱਕ ਇੱਕ ਜਿਹੜਾ ਸ਼ਬਦ ਆ ਜਿਹੜਾ ਉਹਨਾਂ ਦੇ ਉੱਤੇ ਉਹਦੇ ਉੱਤੇ ਵੀ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਜਿਵੇਂ ਮੈਂ ਹੁਣ ਵੀ ਆਪਣਾ ਇੱਕ ਸਦੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇੱਕ ਲੇਖ ਵਿੱਚ ਲਿਖਿਆ ਉਹਦੇ ਆਰੰਭ ਵਿੱਚ ਮੈਂ ਕਿਹਾ ਬਾਬਰ ਦਾ ਸਾਗਰ ਸਮਾਨ ਆ ਪਰ ਲਿਖਤ ਵਿੱਚ ਬੂੰਦ ਸਮਾਨ ਆਉਂਦਾ ਇੱਕ ਇੱਕ ਵਾਕ ਦੇ ਉੱਪਰ ਕਿਤਾਬਾਂ ਲਿਖੀਆਂ ਜਾ ਸਕਦੀਆਂ ਸੋ ਇਹ ਅਰਦਾਸ ਜਿਹੜੀ ਹੈ ਇਹ ਅਰਦਾਸ ਸੰਖੇਪ ਇਤਿਹਾਸ ਹੈ ਸਾਰਾ ਸਿੱਖ ਕੌਮ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸਰਬੱਤ ਦਾ ਭਲਾ ਤੱਕ ਤੋ ਇਹਦੇ ਵਿੱਚ ਆਪਾਂ ਇਹ ਦੂਜਾ ਪੈਰਾਗ੍ਰਾਫ ਹੈ ਅਰਦਾਸ ਦਾ ਪਹਿਲਾਂ ਸੀ ਨਾ 10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਪੂਰਾ ਪੈਰਾਗ੍ਰਾਫ ਸੀ ਤੇ ਹੁਣ ਪੈਰਾਗ੍ਰਾਫ ਦੂਜਾ ਸ਼ੁਰੂ ਹੋਇਆ 5 ਪਿਆਰਿਆਂ 4 ਸਾਹਿਬਜ਼ਾਦਿਆਂ ਇਹਨਾਂ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ ਹੁਣ 40 ਮੁਕਤਿਆਂ ਮੁਕਤਾ ਸ਼ਬਦ ਜਿਹੜਾ ਆ ਜਿਹੜੇ ਮੁਕਤ ਹੋ ਗਏ ਇਹ ਸੰਸਾਰ ਦੇ ਜੀਵਨ ਮੁਕਤ ਕਹਾਵਾ ਜਿਉਂਦਿਆਂ ਵੀ ਸੰਸਾਰ ਦੇ ਵਿੱਚ ਗੁਰੂ ਦੀ ਸਿੱਖਿਆ ਦੇ ਉੱਪਰ ਸੰਪੂਰਨਤਾ ਸਹਿਤ ਚੱਲ ਕੇ ਗੁਰੂ ਦਾ ਸਿੱਖ ਜਿਉਂਦਿਆਂ ਵੀ ਮੁਕਤ ਹੋ ਸਕਦਾ ਅਰਥਾਤ ਦੁੱਖ ਸੁੱਖ ਤੋਂ ਉੱਪਰ ਵਿਦੇਹ ਹੋ ਜਾਣਾ ਜਿਹੜੇ 48 ਸਿੰਘਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਦਮਦਮੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੀ ਸੀ ਉਹ ਵਿਦੇਹ ਹੋ ਗਏ ਸੀ ਉਹ ਫਿਰ ਬੰਦ ਕਟਵਾਏ ਭਾਈ ਮਨੀ ਸਿੰਘ ਨੇ ਸੀਸ ਧਰ ਸਿਰ ਲੱਥੇ ਤੇ ਲੜੇ ਬਾਬਾ ਦੀਪ ਸਿੰਘ ਜੀ ਕਿਵੇਂ ਭਾਈ ਮਲਾਗਰ ਸਿੰਘ ਭਾਈ ਰਾਮ ਸਿੰਘ ਤਰਲੋਕ ਸਿੰਘ ਬਿਸ਼ਨ ਸਿੰਘ ਰਾਮ ਸਿੰਘ ਇਹ 48 ਨਾਂ ਦੇ ਸਿੰਘ ਸੀ ਸੋ ਇਹ ਜੀਵਨ ਮੁਕਤ ਹੋ ਗਏ ਸੀਗੇ ਸੋ ਇਸ ਤਰ੍ਹਾਂ ਸਾਡੇ ਜਿਵੇਂ ਕਿ ਇੱਕ ਸ਼ੁਰੂ ਤੋਂ ਜਦੋਂ 5 ਪਿਆਰੇ ਨੇਤਰੇ ਨੇ ਨਾ ਸੀਸ ਭੇਟ ਕੀਤਾ ਕਲਗੀਧਰ ਪਾਤਸ਼ਾਹ ਜੀ ਦੀ ਮੰਗ ਤੇ ਉਹ ਆਪਾਂ ਸਾਰਾ ਇਤਿਹਾਸ ਆਪਾਂ ਨੂੰ ਪਤਾ ਆ ਤੇ ਉਸ ਤੋਂ ਬਾਅਦ ਵੀ 5 ਜਿਹੜੇ ਹੋਰ ਉੱਠੇ ਸੀ ਉਹਨਾਂ ਨੂੰ ਫਿਰ 5 ਪਿਆਰੇ ਨੇ ਉਹਨਾਂ ਨੂੰ 5 ਮੁਕਤੇ ਕਿਹਾ ਗਿਆ ਸੀ ਤੇ ਦੂਜੇ ਜਿਹੜੇ 40 ਮੁਕਤੇ ਜਿਹੜੇ ਆ ਇਹ 40 ਸਿੰਘ ਉਹ ਨੇ ਜਿਹੜੇ ਆਨੰਦ ਕੇ ਆਪਣਾ ਕੀ ਗੜੀ ਚਮਕੌਰ ਦੀ ਵਿਚ ਸ਼ਹੀਦ ਹੋਏ ਨੇ, ਪਰ ਉਥੇ ਵੀ 40 ਸ਼ਹੀਦ ਹੋਏ ਨਹੀਂ ਹੋਏ, 37 ਸ਼ਹੀਦ ਹੋਏ ਨੇ ਤੇ 3 ਜਿਹੜੇ ਸੀ ਉਹ ਗੁਰੂ ਸਾਹਿਬ ਦੇ ਨਾਲ ਬਣਾਈ ਹੋਈ ਸਕੀਮ ਦੇ ਨਾਲ ਰਾਤ ਦੇ ਹਨੇਰੇ ਵਿਚ ਤਾੜੀ ਮਾਰ ਕੇ ਨਿਕਲ ਗਏ ਸਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ 2 ਪੰਜਾਂ ਪਿਆਰਿਆਂ ਵਿਚੋਂ ਸੀਗੇ ਤੇ 3 ਭਾਈ ਮਾਨ ਸਿੰਘ ਜੀ ਸੀ। ਇਹ 40 ਲੜਨ ਵਾਲਿਆਂ ਨੂੰ ਵੀ ਮੁਕਤੇ ਕਿਹਾ ਗਿਆ ਤੇ ਅਸਲੀ ਜਿਹੜਾ ਇਤਿਹਾਸ ਦੇ ਵਿਚ ਜ਼ਿਕਰ ਆਉਂਦਾ ਉਹ ਮੁਕਤਸਰ ਦੇ ਵਿਚ ਜਿਹੜੇ ਸ਼ਹੀਦ ਹੋਏ ਨੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠਾਂ ਤੇ ਮਾਤਾ ਭਾਗੋ ਦੀ ਪ੍ਰੇਰਨਾ, ਜਿਹਨੂੰ ਅੱਜ ਕੱਲ ਆਪਾਂ ਮਾਤਾ ਭਾਗ ਕੌਰ ਕਹਿੰਦੇ ਹਾਂ, ਇਤਿਹਾਸ ਵਿਚ ਜ਼ਿਕਰ ਮਾਈ ਭਾਗੋ ਜ਼ਿਆਦਾ ਕਰਕੇ ਜ਼ਿਆਦਾ ਆਉਂਦਾ ਹੈ, ਉਹ ਮਾਤਾ ਭਾਗ ਕੌਰ ਦੀ ਅਗਵਾਈ ਤੇ ਪ੍ਰੇਰਨਾ ਹੇਠਾਂ ਇਹ ਮਾਝੇ ਦੇ ਆਪਣਾ ਸਮਰ ਸਿੰਘ, ਚਬਾਲ, ਰਟੌਲ ਆਦਿਕ ਪਿੰਡਾਂ ਦੇ ਸਿੰਘ ਤੇ ਲਾਹੌਰ ਦੇ ਚੌਧਰੀ ਸਿੱਖਾਂ ਦਾ ਵੱਡਾ ਭਾਰੀ ਡੈਪੂਟੇਸ਼ਨ ਗਿਆ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਮਿਲਣ ਵਾਸਤੇ। ਇਹ ਜਿਹੜੇ ਸੀ 40 ਇਹ ਤਾਂ ਸ਼ਹੀਦ ਹੋਣ ਵਾਸਤੇ ਗਏ ਸੀ, ਬਾਕੀ ਚੌਧਰੀ ਵਗੈਰਾ ਮੁਖੀ ਲੋਕ ਜਿਹੜੇ ਸਿੱਖ ਸੀ ਗੁਰੂ ਸਾਹਿਬ ਦੇ ਉਹ ਗਏ ਸੀ ਸਮਝੌਤਾ ਕਰਾਉਣ ਲਈ ਤੇ ਰਾਮੇਆਣਾ ਕੋਲ ਗੁਰੂ ਸਾਹਿਬ ਨੂੰ ਇਹਨਾਂ ਨੇ ਜਾ ਲੱਭਿਆ ਤੇ ਉੱਥੇ ਬੈਠ ਕੇ ਵੀ ਵਿਚਾਰਾਂ ਹੋਈਆਂ ਤੇ ਇਹਨਾਂ ਨੇ ਕਿਹਾ ਸਿੱਖਾਂ ਚੌਧਰੀਆਂ ਨੇ ਵੀ ਮਹਾਰਾਜ ਅਸੀਂ ਤੁਹਾਡਾ ਔਰੰਗਜ਼ੇਬ ਦੇ ਨਾਲ ਸਰਕਾਰ ਨਾਲ ਸੁਲਾਹ ਕਰਾ ਦਿੰਦੇ ਹਾਂ ਤੇ ਤੁਸੀਂ ਆ ਲੜਾਈਆਂ ਪੜਾਈਆਂ ਛੱਡੋ ਤੇ ਗੁਰੂ ਨਾਨਕ ਸਾਹਿਬ ਵਾਂਗੂ ਧਰਮ ਦਾ ਪ੍ਰਚਾਰ ਕਰੋ। ਤੇ ਮਹਾਰਾਜ ਨੇ ਕਿਹਾ ਵੀ ਜਦੋਂ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸੀ ਉਦੋਂ ਤੁਸੀਂ ਸੁਲਾਹ ਵਾਲੇ ਕਿੱਥੇ ਸੀ? ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਠਾਇਆ ਸ਼ਹੀਦ ਕੀਤਾ ਸੀ ਉਦੋਂ ਤੁਸੀਂ ਸੁਲਾਹ ਕਰਾਉਣ ਵਾਲੇ ਕਿੱਥੇ ਸੀ? 7-9 ਸਾਲ ਦੇ ਬੱਚਿਆਂ ਨੂੰ ਸ਼ਹੀਦ ਕੀਤਾ, ਆਨੰਦਪੁਰ ਉਜੜਿਆ, ਉਦੋਂ ਤੁਸੀਂ ਕਿੱਥੇ ਸੀ ਸੁਲਾਹ ਕਰਾਉਣ ਵਾਲੇ? ਅੱਜ ਤੁਸੀਂ ਸੁਲਾਹ ਕਰਾਉਣ ਆ ਗਏ ਹੋ। ਤੇ ਉਹਨਾਂ ਨੇ ਕਿਹਾ ਮਹਾਰਾਜ ਇਹ ਅੱਤ ਬਰੀਫ ਆਪਾਂ ਗੱਲ ਕਰ ਰਹੇ ਹਾਂ, ਇਤਿਹਾਸ ਦੇ ਵਿੱਚ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਹੋਈਆਂ। ਹਾਂਜੀ, ਉਹ ਮਤਲਬ ਇਹ ਹੁੰਦਾ ਵੀ ਸਾਗਰ ਸਮਾਨ ਵਾਪਰਦਾ ਤੇ ਬੂੰਦ ਸਮਾਨ ਲਿਖਤ ਵਿੱਚ ਆਉਂਦਾ ਹੈ। ਤੇ ਉਹਨਾਂ ਨੇ ਕਿਹਾ ਮਹਾਰਾਜ ਫਿਰ ਜੇ ਤੁਹਾਡੀਆਂ ਲੜਾਈਆਂ ਪੜਾਈਆਂ ਨੇ ਸਮ ਹਕੂਮਤ ਨਾਲ ਤੇ ਫਿਰ ਅਸੀਂ ਤੁਹਾਡੀ ਸਿੱਖੀ ਨਹੀਂ ਰੱਖ ਸਕਦੇ ਅਸੀਂ ਇਸ ਹਾਲ ਦੇ ਵਿਚ, ਕਿਉਂਕਿ ਕੁਰਬਾਨੀ ਵਾਲਾ ਰਾਹ ਜਿਹੜਾ ਆ ਇਹ ਸਗੋਂ ਉਹ ਜਿਆਦਾ ਲੋਕ ਕਰ ਸਕਦੇ ਆ ਜਿਨ੍ਹਾਂ ਕੁਝ ਗੁਆਚਣ ਨੂੰ ਜਾਣ ਤੋਂ ਜਾਣ ਹੋਰ ਕੋਈ ਨੀ ਹੁੰਦਾ, ਕੋਈ ਨੰਗ ਪੁੱਤ ਚੋਰਾਂ ਨਾ ਖੇਡੇ, ਜਿਨ੍ਹਾਂ ਕੋਲ ਕੁਝ ਟਾਈਟਲ ਹੁੰਦੇ ਨੇ, ਕੋਈ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਨੇ, ਜਿਨ੍ਹਾਂ ਕੋਈ ਚੌਧਰ ਹੁੰਦੀ ਹੈ, ਕੋਈ ਰਾਜ ਭਾਗ ਹੁੰਦਾ ਆ, ਉਹ ਛੇਤੀ ਦੇ ਨਾਲ ਨਹੀਂ ਹਕੂਮਤ ਨਾਲ ਟਾਕਰ ਲੈ ਸਕਦੇ, ਕਿਉਂਕਿ ਉਹਨਾਂ ਕੋਲ ਗਾਉਣ ਲਈ ਬਹੁਤ ਕੁਝ ਹੁੰਦਾ। ਤੇ ਉਹ ਇਤਿਹਾਸ ਵਿਚੋਂ ਹੀ ਤੁਸੀਂ ਵੇਖੋ ਵੀ ਜਦੋਂ ਬੰਦਾ ਸਿੰਘ ਬਹਾਦਰ ਆਇਆ ਵਾ ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਵਾਸਤੇ ਤੇ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਗੁਰੂ ਘਰ ਦੇ ਸ਼ਰਧਾਲੂ ਸਿੱਖ ਸੀਗੇ, ਇਹ ਆਪ ਨਹੀਂ ਗਏ ਪਰ ਆਪਣੀਆਂ ਫੌਜਾਂ ਬੰਦੇ ਬਹਾਦਰ ਦੇ ਨਾਲ ਭੇਜਦੀਆਂ, ਸਿੱਖ ਭੇਜ ਦਿੱਤੇ ਵੀ ਉਹ ਲੜਨ ਜਾ ਕੇ ਤੇ ਆਪ ਦੋਵੇਂ ਭਰਾ ਨਹੀਂ ਗਏ। ਸੋ ਇਸ ਤਰ੍ਹਾਂ ਉਹ ਵੀ ਸਿੱਖ ਚੌਧਰੀ ਸੀ। ਮਹਾਰਾਜ ਨੇ ਕਿਹਾ ਵੀ ਅੱਜ ਤੁਸੀਂ ਫਿਰ ਸਿੱਖੀ ਨਹੀਂ ਰੱਖ ਸਕਦੇ ਤੇ ਮਹਾਰਾਜ ਨੇ ਕਿਹਾ ਵੀ ਸਾਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਵੀ ਨਹੀਂ, ਇਹ ਤੁਸੀਂ ਸਾਨੂੰ ਬਿਦਾਵਾ ਲਿਖ ਕੇ ਦੇ ਜੋ। ਇਹ ਬਿਦਾਵਾ ਉੱਥੇ ਰਾਮੇਆਣੇ ਮਾਲਵੇ ਦੀ ਧਰਤੀ ਵਿੱਚ ਮਾਝੇ ਦੇ ਲਾਹੌਰ ਆਦਿਕ ਆਲੇ ਦੁਆਲੇ ਦੇ ਚੌਧਰੀ ਮੁਖੀ ਸਿੱਖਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ। ਪਰ ਭਾਈ ਮਹਾਂ ਸਿੰਘ ਤੇ ਪਾਤਾ ਭਾਗ ਕੌਰ ਦੀ ਅਗਵਾਈ ਹੇਠਾਂ ਫਿਰ 40 ਸਿੰਘ ਜਿਹੜੇ ਸੀ ਇਹ ਨਹੀਂ ਵਾਪਸ ਮੁੜੇ, ਇਹ ਤਾਂ ਪਹਿਲਾਂ ਸ਼ਹੀਦੀ ਕਰਨ ਪਾਉਣ ਵਾਸਤੇ ਆਏ ਸੀ ਤੇ ਇਹਨਾਂ ਇਹ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਉੱਥੋਂ ਚੱਲਦੇ ਚੱਲਦੇ ਖਦਰਾਣੇ ਦੀ ਢਾਬ ਆ ਗਏ, ਉਥੋਂ ਮੀਲ ਕ 1.5 ਮੀਲ ਤੇ ਬਾਹਰ ਟਿੱਬੀ ਸੀ ਜਿੱਥੇ ਅੱਜ ਟਿੱਬੀ ਸਾਹਿਬ ਗੁਰਦੁਆਰਾ, ਖਰਲਾਣੇ ਦੀ ਢਾਬ ਜਿਹੜੀ ਆ ਉਹ ਤੇ ਸਰੋਵਰ ਬਣ ਗਿਆ ਮੁਕਤਸਰ ਸਰੋਵਰ। ਇਹ ਇਤਿਹਾਸਕ ਪੁਰਾਤਨ 6 ਗੁਰਦੁਆਰੇ ਨੇ ਮੁਕਤਸਰ ਦੇ ਵਿਚ, ਇੱਕ ਉਹ ਖਦਰਾਣੇ ਦੀ ਢਾਬ ਵਾਲਾ ਟੁੱਟੀ ਗੰਢੀ ਗੁਰਦੁਆਰਾ ਜਿੱਥੇ ਭਾਈ ਮਹਾਂ ਸਿੰਘ ਦੇ ਬਦਾਵਾ ਪਾੜਿਆ ਤੇ ਫਿਰ ਜਿੱਥੇ 40 ਸਿੰਘਾਂ ਦਾ ਸੰਸਕਾਰ ਹੋਇਆ ਉਹ ਸ਼ਹੀਦ ਗੰਜ, ਤੇ ਤੰਬੂ ਸਾਹਿਬ ਜਿੱਥੇ ਝਾੜੀਆਂ ਦੇ ਉੱਪਰ ਸਿੰਘਾਂ ਨੇ ਕੱਪੜੇ ਚਾਦਰਾਂ ਕਸ਼ਹਿਰੇ ਤੌਲੀਏ ਆਦਿਕ ਪਾ ਕੇ ਦੁਸ਼ਮਣ ਫੌਜ ਨੂੰ ਧੋਖਾ ਦਿੱਤਾ ਸੀਗਾ ਤੇ ਆ ਤੰਬੂ ਲੱਗੇ ਹੋਏ ਨੇ ਤੇ ਪਤਾ ਨੀ ਕਿੰਨੀਆਂ ਕੁ ਫੌਜਾਂ ਨੇ। ਹਾਂਜੀ, ਤੇ 3 ਗੁਰਦੁਆਰੇ ਹੁਣ ਤਾਂ ਸ਼ਾਇਦ ਮੁਕਤਸਰ ਦੇ ਵਿਚ ਆ ਗਏ ਹੋਣ, ਪਹਿਲਾਂ ਵਾਹ ਵਾਰ ਹੁੰਦੇ ਸੀ ਟਿੱਬੀ ਸਾਹਿਬ ਜਿਸ ਟਿੱਬੀ ਦੇ ਉੱਪਰ ਖਲੋ ਕੇ ਸਤਿਗੁਰੂ ਜੀ ਜੰਗ ਨੂੰ ਵੇਖ ਰਹੇ ਸਨ, ਫਿਰ ਉਥੋਂ ਘੋੜੇ ਤੇ ਸਵਾਰ ਹੋਣ ਸਮੇਂ ਘੋੜੇ ਦੀ ਰਕਾਬ ਜਿਹੜੀ ਹੁੰਦੀ ਇੱਕ ਟੁੱਟ ਕੇ ਡਿੱਗ ਪਈ ਸੀ, ਉਹ ਬਾਅਦ ਚ ਸਰੋਵਰ ਪੁੱਟਣ ਵੇਲੇ ਲੱਭੀ ਤੇ ਉਹ ਰਕਾਬ ਸਰ ਗੁਰਦੁਆਰਾ ਕਿ ਇੱਕ ਕਬਰ ਜਿੱਥੇ ਕਲਗੀਧਰ ਪਾਤਸ਼ਾਹ ਧੋਖੇ ਨਾਲ ਦੁਸ਼ਮਣ ਨੇ ਫੌਜ ਦੇ ਇੱਕ ਬੰਦੇ ਨੇ ਹਮਲਾ ਕੀਤਾ ਮਾਰਨ ਲਈ, ਸਤਿਗੁਰੂ ਜੀ ਨੇ ਗੜਵੇ ਦੇ ਨਾਲ ਹੀ ਉਹਨੂੰ ਉੱਥੇ ਪਾਰ ਬੁਲਾਇਆ, ਉਹ ਉੱਥੇ ਕਬਰ 6 ਗੁਰਦੁਆਰੇ ਇਤਿਹਾਸਕ ਹੁੰਦੇ। ਇਸ ਤੋਂ ਇਲਾਵਾ ਹੋਰ ਬੇਅੰਤ ਗੁਰਦੁਆਰੇ, ਇੱਕ ਭਾਈ ਸੰਤ ਮਸਤਾਨ ਸਿੰਘ ਦਾ ਡੇਰਾ ਬੜਾ ਵੱਡਾ ਜ਼ਮੀਨ ਜਾਇਦਾਦ ਵਾਲਾ ਹੁੰਦਾ ਸੀ। ਤੋਂ ਰਹੋ ਵਿਚਾਰ, ਤੇ ਇਹ 40 ਮੁਕਤੇ ਇੱਥੇ ਲੜ ਕੇ ਸ਼ਹੀਦ ਹੋਏ ਨੇ ਤੇ ਕੋਟ ਕਪੂਰੇ ਦਾ ਜਿਹੜਾ ਕਪੂਰ ਸਿੰਘ ਸਿੱਖ ਸੀ, ਉਹ ਚੌਧਰੀ ਸੀ ਨਾ ਆਪਣੇ ਇਲਾਕੇ ਦਾ, ਤੇ ਉਹ ਇਹਦੇ ਨਾਲ ਫੌਜਾਂ ਦੇ ਨਾਲ ਵਜੀਦ ਖਾਨ ਦੇ ਨਾਲ ਫੌਜਾਂ ਦੇ ਨਾਲ ਆਇਆ ਸੀ ਤੇ ਉਹ ਅਸਲ ਚ ਅੰਦਰੋਂ ਗੁਰੂ ਸਾਹਿਬ ਨੂੰ ਬਚਾਉਣਾ ਚਾਹੁੰਦਾ ਸੀ ਪਰ ਬਾਹਰੋਂ ਹਕੂਮਤ ਦਾ ਸਾਥ ਦੇ ਰਿਹਾ ਸੀ ਤੇ ਉਹਨੂੰ ਨਾਲ ਇਸ ਲਈ ਲੈ ਕੇ ਆਇਆ ਸੀ ਵਜੀਦ ਖਾਨ ਵੀ ਇਹ ਇਸ ਇਲਾਕੇ ਦਾ ਚੌਧਰੀ ਆ ਤੇ ਇਹਨੂੰ ਪਤਾ ਆ ਰਾਵਾਂ ਦਾ,
ਰਾਵਾਂ ਦਾ ਪਤਾ
ਤੇ ਉੱਥੇ ਫਿਰ ਜਦੋਂ ਇਹ ਲੜਦੇ ਸਾਰੇ ਦੇ ਸਾਰੇ 40 ਦੇ 40 ਸ਼ਹੀਦ ਹੋ ਗਏ। ਮਹਾਂ ਸਿੰਘ ਭਾਈ ਆਗੂ ਉਹਨਾਂ ਦਾ ਅਜੇ ਸਹਿਕ ਦਾ ਸੀ ਤੇ ਉੱਥੇ ਫਿਰ ਪਾਣੀ, ਕਿਉਂਕਿ ਗਰਮੀਆਂ ਦਾ ਮੌਕਾ ਸੀ, ਇਹ ਦਿਨ ਤੇ ਮਨਾਇਆ ਜਾਂਦਾ ਮਾਘੀ ਦੀ ਸੰਗਰਾਂਦ ਨੂੰ, ਪਰ ਵਾਕਿਆ ਇਹ ਹੋਇਆ ਵਾ ਮਈ ਮਹੀਨੇ ਵਿੱਚ ਆਉਂਦਾ ਆ ਵਿਸਾਖ ਦੇ ਵਿੱਚ ਤੇ ਉਦੋਂ ਗਰਮੀ ਬਹੁਤ ਹੁੰਦੀ ਸੀ ਤੇ ਪਾਣੀ ਦੀ ਲੋੜ ਸੀ ਤੇ ਉਦੋਂ ਫਿਰ ਉਹਨੂੰ ਪੁੱਛਿਆ ਵੀ ਪਾਣੀ ਕਿੱਥੇ ਮਿਲੂਗਾ ਤੇ ਉਹ ਕਪੂਰ ਸਿੰਘ ਨੇ ਕਿਹਾ ਜੀ ਵੀ ਇੰਨੇ ਜੇ ਅੱਗੇ ਜਾਵਾਂਗੇ ਤਾਂ ਇੰਨੇ ਕੂਹਾਂ ਤੇ ਪਾਣੀ ਆ ਤੇ ਉੱਥੇ ਸਿੱਖਾਂ ਦਾ ਕਬਜ਼ਾ ਗੁਰੂ ਦਾ ਕਬਜ਼ਾ ਢਾਬ ਤੇ ਪਿੱਛੇ ਜਾਵਾਂਗੇ ਤੇ ਐ ਉਹ ਫਿਰ ਪਾਣੀ ਦੀ ਮਾਰ ਤੋਂ ਤੇ ਅਜੇ ਨੀ ਪਤਾ ਲੱਗਿਆ ਵੀ 40 ਦੇ 40 ਸ਼ਹੀਦ ਹੋ ਗਏ ਹੁਣ ਨਹੀਂ ਰਹੇ ਤੇ ਉਹਨਾਂ ਸਮਝਿਆ ਅਜੇ ਪਤਾ ਨੀ ਕਿੰਨੀਆਂ ਫੌਜਾਂ। ਦੋ ਕਾਰਨਾਂ ਕਰਕੇ ਵਜੀਦ ਖਾਨ ਦੀਆਂ ਫੌਜਾਂ ਉਥੋਂ ਮੁੜ ਗਈਆਂ ਔਰ ਮੋੜਨ ਦੇ ਵਿੱਚ ਇਹ ਭਾਈ ਕਪੂਰ ਸਿੰਘ ਦਾ ਵੀ ਜਿਹੜਾ ਆ ਉਹਨਾਂ ਨੂੰ ਹੋਰ ਡਰਾਉਣਾ, ਢਹਿੰਦੀ ਕਲਾ ਚ ਪਾਉਣਾ, ਇਹ ਵੀ ਰੋਲ ਸੀ। ਜਿਵੇਂ 71 ਦੇ ਵਿਚ ਉਹ ਮਾਨਕ ਸ਼ਾਹ ਦਾ ਵਾਰ ਵਾਰ ਫੌਜਾਂ ਨੂੰ ਕਹਿਣਾ ਮੀਡੀਆ ਤੋਂ ਕਿ ਭਾਈ ਤੁਸੀਂ ਹੁਣ ਬਚ ਕੇ ਨਹੀਂ ਜਾ ਸਕਦੇ, ਜੇ ਪਰਿਵਾਰਾਂ ਨੂੰ ਮਿਲਣਾ ਆ ਤੇ ਤੁਸੀਂ ਹਥਿਆਰ ਸੁੱਟ ਦਿਓ। 93,000 ਫੌਜੀਆਂ ਨੇ ਜਿਹਨਾਂ ਕੋਲ 6 ਮਹੀਨੇ ਤੱਕ ਲੜਨ ਲਈ ਰਾਸ਼ਨ ਤੇ ਅਮਨੀਸ਼ਨ ਸੀ, ਉਹਨਾਂ ਨੇ ਉਹ ਬਰਾਡਕਾਸਟ ਤੋਂ ਮਤਲਬ ਹੋ ਕੇ ਤੇ ਜਨਰਲ ਅਜੀਤ ਸਿੰਘ ਅਰੋੜਾ ਨੂੰ ਏ ਕੇ ਨਿਆਜ਼ੀ ਨੇ ਜਿਹੜਾ ਸੀ ਉਹ ਸੈਰੇਮੋਨੀਅਲੀ ਆਪਣਾ ਗਾਤਰੇ ਵਾਲਾ ਪਿਸਤੌਲ ਹੈਂਡ ਓਵਰ ਕਰਕੇ ਤੇ ਸਰੈਂਡਰ ਕੀਤਾ ਸੀ। ਸੋ ਕਹਿਣ ਤੋਂ ਭਾਵ ਆ ਕਿ ਇਹ ਖਦਰਾਣਾ ਮੁੱਕ ਸਰ ਭਇਓ ਤਿੰਨ ਤੇ ਲੜੇ ਜੋ ਵਕਤ ਜ਼ਰੂਰ, ਉਹ ਫਿਰ ਜੋ ਖਦਰਾਣੇ ਦੀ ਢਾਬ ਸੀ ਉਹ ਅੱਜ ਮੁਕਤਸਰ ਸਥਾਨ ਬਣਿਆ ਆ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸੇਵਕਾਂ ਉਹ 40 ਸਿੰਘਾਂ ਦੀਆਂ ਸ਼ਹੀਦੀਆਂ ਨਾਲ ਤੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਆਏ ਨੇ ਤੇ ਸਿੰਘਾਂ ਸ਼ਹੀਦ ਹੋਇਆ ਨੂੰ ਵਰ ਦੇ ਕੇ ਤੇ ਫਿਰ ਭਾਈ ਮਹਾਂ ਸਿੰਘ ਜਿਹੜਾ ਉਹ ਜੇ ਸਹਿਕ ਰਿਹਾ ਸੀ ਉਹਦਾ ਸਿਰ ਮੂੰਹ ਆਪਣੇ ਰੁਮਾਲ ਨਾਲ ਪਹੁੰਚ ਕੇ ਆਪਣੇ ਪੱਟ ਤੇ ਉਹਦਾ ਸਿਰ ਰੱਖ ਕੇ ਕਿਹਾ ਭਾਈ ਮਹਾਂ ਸਿੰਘਾ ਤੇ ਕੀ ਦੁਨੀਆਂ ਦਾ ਰਾਜ ਚਾਹੀਦਾ, ਕਿਸ ਪਰਲੋਕ ਦਾ ਰਾਜ ਚਾਹੀਦਾ? ਕਹਿੰਦੇ ਮਹਾਰਾਜ ਵੀ ਮੈਨੂੰ ਉਹ ਜਿਹੜਾ ਉਹ ਅਸੀਂ ਸਿੱਖਾਂ ਨੇ ਬਦਾਵਾ ਲਿਖ ਕੇ ਦਿੱਤਾ ਆਪ ਨੂੰ ਉਹ ਪਾੜ ਦਿਓ ਤੇ ਉਸ ਵੇਲੇ ਬਦਾਵਾ ਕਲਗੀਧਰ ਪਾਤਸ਼ਾਹ ਨੇ ਪਾੜਿਆ। ਉਹ ਜਿਸ ਜੰਡ ਦੇ ਦਰਖਤ ਦੇ ਥੱਲੇ ਇਹ ਵਾਕਿਆ ਹੋਇਆ ਕਲਗੀਧਰ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ ਹੈ ਬਦਾਵਾ ਪਾੜਨ ਦੀ, ਕਲਗੀਧਰ ਪਾਤਸ਼ਾਹ ਨੇ ਉਹ ਬਦਾਵਾ ਪਾੜਿਆ। ਉਹ ਜੰਡ ਯਾਦਗਾਰ ਵਜੋਂ ਅਜੇ ਵੀ ਮੌਜੂਦ ਹੈ। ਪਤਾ ਨੀ ਕਾਰ ਸੇਵਾ ਵਾਲੇ ਸਿੱਖ ਬਾਬਿਆਂ ਦੀ ਉਹਦੇ ਤੇ ਅਜੇ ਕਿਰਪਾ ਦ੍ਰਿਸ਼ਟੀ ਕਿਉਂ ਨਹੀਂ ਹੋਈ ਤੇ ਕੁਝ ਇਸ ਤਰ੍ਹਾਂ ਕੋਈ ਗਲਤੀ ਨਾਲ ਹੀ ਕੁਝ ਨਾ ਕੁਝ ਇਤਿਹਾਸਕ ਯਾਦਗਾਰਾਂ ਜਿਹੜੀਆਂ ਉਹ ਬਚੀਆਂ ਰਹਿ ਗਈਆਂ। ਪਾਕਿਸਤਾਨ ਦੇ ਵਿੱਚ ਤੁਸੀਂ ਗਏ ਹੋ ਆਪ ਵੀ, ਪਾਕਿਸਤਾਨ ਦੇ ਵਿੱਚ ਪੁਰਾਤਨ ਯਾਦਗਾਰਾਂ ਸਿੱਖਾਂ ਦੀਆਂ ਅਜੇ ਕਾਇਮ ਆ, ਪਰ ਪੂਰਬੀ ਪੰਜਾਬ ਦੇ ਵਿੱਚ ਐਨ ਜੜਾਂ ਤੋਂ ਪੁੱਟ ਕੇ ਸਾਰਾ ਕੁਝ ਜੋ ਨਿਸ਼ਾਨੀਆਂ ਖਤਮ। ਹੁਣ ਇਹ ਕੱਲ ਪਰਸੋਂ ਹੀ ਮੇਰੇ ਕੋਲ ਆਇਆ ਰਿਪੀਟ ਹੋ ਕੇ ਚਮਕੌਰ ਦੀ ਗੜੀ ਦੀ ਪੁਰਾਣੀ ਫੋਟੋ ਤੇ ਅੱਜ ਵੇਖੋ ਵੀ ਉੱਥੇ ਕੀ ਹੈ, ਜਾ ਕੇ ਮਾਤਾ ਗੁਜਰੀ ਦਾ ਬੁਰਜ ਵੇਖੋ, ਹਾਂਜੀ, ਤੇ ਅੰਮ੍ਰਿਤਸਰ ਦਾ ਲੋਹਗੜ੍ਹ ਦਾ ਕਿਲਾ ਜਾ ਕੇ ਤੁਸੀਂ ਵੇਖੋ, ਅਨੰਦਪੁਰ ਦੇ ਵਿੱਚ 5 ਕਿਲੇ ਸਨ, ਉਹ ਕੀ 5 ਹੈਗੇ ਨੇ ਉੱਥੇ ਕਿ ਕੀ ਹੈ, ਸਭ ਕੁਝ ਕਾਰ ਸੇਵਾ ਵਾਲਿਆਂ ਦੇ ਨੂੰ ਅੱਗੇ ਲਾ ਕੇ।
ਚੰਦਾ
ਕਾਰ ਸੇਵਾ ਵਾਲਿਆਂ ਨੂੰ ਸੇਵਾ ਤੇ ਸ਼੍ਰੋਮਣੀ ਕਮੇਟੀ ਨੇ ਹੀ ਦਿੱਤੀ ਹੈ, ਹਾਂਜੀ,
ਨਹੀਂ ਜਿਹੜਾ ਚੰਦਾ ਜਿਹੜਾ ਹੈ ਉਹ ਖਰਾਬ ਕਰੀ, ਨਹੀਂ ਦਿੱਲੀ ਤੋਂ ਵੀ ਆਉਂਦੇ ਨੇ ਜਿਹੜੇ ਕਾਰ ਸੇਵਾ ਵਾਲੇ ਨੇ, ਦਿੱਲੀ ਤੋਂ ਜ਼ਿਆਦਾ ਆਉਂਦੇ ਨੇ ਤੇ ਕਿਉਂਕਿ ਮੈਨੂੰ ਯਾਦ ਹੈ ਤਾਇਆ ਜੀ ਕਿ ਚਮਕੌਰ ਦੀ ਗੜੀ ਦੀ ਆਪਾਂ ਅੱਜ ਗੱਲ ਕੀਤੀ ਆ ਮੁਕਤਿਆਂ ਦੇ ਸੰਦਰਭ ਦੇ ਵਿੱਚ ਤੇ
ਇੱਕ ਮਿੰਟ ਥੋੜੀ ਜਿਹੀ ਉਹ ਗੱਲ ਸਪਾਈਟ ਕਰ ਲਈਏ, ਉਹ ਦਿੱਲੀ ਤੋਂ ਇਸ ਤਰ੍ਹਾਂ ਹੀ ਨਹੀਂ ਆਉਂਦੇ, ਕਾਨੂੰਨੀ ਤੌਰ ਤੇ ਗੁਰਦੁਆਰਿਆਂ ਦੀ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਦੇ ਇਤਿਹਾਸਕ ਗੁਰਦੁਆਰਿਆਂ ਦੀ ਕਸਟੋਡੀਅਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਸੇਵਾ ਦੇਣੀ ਪੈਂਦੀ ਹੈ ਵੀ ਫਲਾਣੇ ਸੰਤ ਨੂੰ ਅਸੀਂ ਫਲਾਣੇ ਥਾਂ ਦੀ ਸੇਵਾ ਕਰਨ ਲਈ ਦਿੱਤੀ, ਹਸਪਤਾਲ ਬਣਾਉਣਾ, ਸੜਕ ਆ, ਪੁਲ ਆ, ਸਕੂਲ ਆ, ਕਾਲਜ ਆ, ਗੁਰਦੁਆਰਾ ਆ, ਸਰਾਂ ਆ, ਤੇ ਇਹ ਉਹ ਫਿਰ ਮਤਾ ਪਾਸ ਕਰਕੇ ਦਿੰਦੇ ਆ ਸੇਵਾ, ਤੇ ਉਹ ਸੰਤ ਦੀ ਅਗਵਾਈ ਹੇਠਾਂ ਫਿਰ ਸੇਵਾ ਹੁੰਦੀ ਹੈ।
ਚਮਕੌਰ ਸਾਹਿਬ ਗਿਆ ਤੇ ਓਦੋ ਹਜੇ ਉਸਾਰੀ ਚੱਲ ਰਹੀ ਸੀਗੀ ਗੁਰਦੁਆਰਾ ਸਾਹਿਬ ਦੀ ਨਵੇਂ ਦੀ, ਪਰ ਬਹੁਤ ਸਾਰੇ ਹਿੱਸੇ ਜਿਹੜੇ ਗੜੀ ਦੇ ਹਜੇ ਖੜੇ ਹੀ ਸੀਗੇ ਪੁਰਾਣੇ ਪੁਰਾਤਨ। ਤੇ ਮੈਨੂੰ ਇੱਕ ਨਾ ਜਦੋਂ ਉੱਥੇ ਗਏ ਤਾਂ ਮੈਨੂੰ ਇੱਕ ਅਜੀਬ ਤਰ੍ਹਾਂ ਦਾ ਅਨੁਭਵ ਹੋਇਆ, ਮਤਲਬ ਇੱਕ ਰੂਹਾਨੀ ਤੌਰ ਤੇ ਮੇਰੀ ਜਿਹੜੀ ਕਿ ਜਿਵੇਂ ਕਹਿੰਦੇ ਆ ਨਾ ਸ਼ਿਵਰ ਇਨ ਸਪਾਈਨ, ਰੀੜ੍ਹ ਦੀ ਹੱਡੀ ਦੇ ਵਿੱਚ ਝੁੰਝਣਾਹਟ ਹੋਈ ਉੱਥੇ ਜਾ ਕੇ ਨਾ। ਤੇ ਇਹੀ ਫੀਲਿੰਗ ਜਿਹੜੀ ਆ ਇਹ ਆਉਂਦੀ ਆ ਅਕਾਲ ਤਖ਼ਤ ਸਾਹਿਬ ਜਦੋਂ ਅਸੀਂ ਪੌੜੀਆਂ ਉਤਰਦੇ ਨਾ ਉਸ ਸਾਈਡ ਦੇ ਉੱਤੋਂ ਦਰਬਾਰ ਸਾਹਿਬ ਵੱਲ ਨੂੰ, ਤਾਂ ਉੱਥੇ ਵੀ ਇਹੀ ਆਉਂਦੀ ਆ, ਮੈਨੂੰ ਆਉਂਦੀ ਆ, ਬਾਕੀ ਮੈਂ ਕਈਆਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਵੀ ਇਸੇ ਤਰ੍ਹਾਂ ਦੀ ਫੀਲਿੰਗ ਆਉਂਦੀ ਆ। ਉਸ ਦਾ ਕਾਰਨ ਮੈਂ ਇਹ ਸਮਝਦਾ ਕਿ ਉਹ ਇੱਕ ਬੜਾ ਹੀ ਰੂਹਾਨੀ ਥਾਂ ਆ, ਔਰ ਉੱਥੇ ਜੋ ਘਟਨਾਕ੍ਰਮ ਵਾਪਰਿਆ, ਜਿਸ ਤਰ੍ਹਾਂ ਤੁਸੀਂ ਅੱਜ 40 ਮੁਕਤਿਆਂ ਦੀ ਗੱਲ ਦੱਸੀ, ਗੜੀ ਦੇ ਵਿੱਚ ਵੀ ਸ਼ਹੀਦ ਹੋਏ, ਫਿਰ ਗਾਂ ਜਾ ਕੇ ਮੁਕਤਸਰ ਸਾਹਿਬ ਵੀ ਸ਼ਹੀਦ ਹੋਏ, ਫਿਰ ਜਿਨ੍ਹਾਂ ਨੇ 48 ਸਿੰਘਾਂ ਨੇ ਮਹਾਰਾਜ ਦੀ ਬਾਣੀ ਸੁਣੀ, ਜ਼ਰੂਰੀ ਨਹੀਂ ਉਹ ਸ਼ਹੀਦ ਹੋ ਕੇ ਮੁਕਤੇ ਹੋਏ ਆ, ਪਰ ਉਹ ਜਿਉਂਦੇ ਜੀ ਵੀ ਮੁਕਤੇ ਹੋਏ ਆ, ਹਨਾ। ਸੋ ਉਹਨਾਂ ਉਹ ਕਾਰਨ ਹੈ ਕਿ ਉਹ ਇੱਕ ਬੜੇ ਮਤਲਬ ਉੱਥੇ ਜਿਹਨੂੰ ਕਹਿੰਦੇ ਨਾ ਇੱਕੋ ਸ਼ਬਦ ਜਿਹੜਾ ਜਪਣਾ ਅੱਜ ਮੈਸੇਜ ਵੀ ਆਇਆ ਸੀ ਕਿ ਉੱਥੇ ਉਹ ਸ਼ਬਦ ਚੱਲਿਆ ਹੋਏਗਾ, ਉਹਦਾ ਵਹਾਅ ਚੱਲਿਆ ਹੋਏਗਾ, ਗੁਰੂ ਸਾਹਿਬ ਦੇ ਚਰਨ ਸ਼ੋ ਹੋਏ ਹੋਣੇ। ਚਲੋ ਅਕਾਲ ਤਖ਼ਤ ਸਾਹਿਬ ਦੀ ਤਾਂ ਆਪਾਂ ਮੰਨਦੇ ਹਾਂ ਵੀ ਉੱਥੇ ਅਨੇਕਾਂ ਗੁਰੂ ਸਾਹਿਬਾਨ ਜਿਹੜੇ ਨੇ ਉਹ ਵਿਚਰੇ ਨੇ, ਤੇ ਇਸ ਕਰਕੇ ਮਤਲਬ ਜਿਹੜਾ ਮੁਕਤਾ ਆ, ਜਿਹੜੀ ਸ਼ਬਦ ਮੁਕਤਾ ਆ, ਵੀ ਜਿਹੜਾ ਗੁਰੂ ਸਾਹਿਬ ਦੀ ਬਾਣੀ ਵੀ ਜਿਹਨੇ ਸੁਣ ਲਈ, ਜਿਹਦੇ ਦਰਸ਼ਨ ਵੀ ਕਰ ਲਏ, ਉਹਨੂੰ ਵੀ ਆਪਾਂ ਮੁਕਤਾ ਹੀ ਕਹਿ ਸਕਦੇ ਹਾਂ।
ਬਿਲਕੁਲ, ਤੇ ਨਾਲੇ ਉਹ ਇਹ ਹੈ ਵੀ ਤੁਸੀਂ ਦੇਖੋ ਅਜੇ, ਚਲੋ ਅਜੇ ਤੱਕ ਵਿਗਿਆਨ ਉੱਥੋਂ ਤੱਕ ਨਹੀਂ ਪਹੁੰਚਿਆ, ਪਰ ਇਹ ਵਿਚਾਰ ਹੈਗੀ ਹੈ ਕਿ ਭਾਈ ਜੋ ਕੁਝ ਅਸੀਂ ਆ ਬਚਨ ਤੁਸੀਂ ਆਪਾਂ ਹੁਣ ਵੀ ਜੋ ਬੋਲ ਰਹੇ ਹਾਂ, ਇਹ ਬ੍ਰਹਿਮੰਡ ਦੇ ਵਿੱਚੋਂ ਖਤਮ ਨਹੀਂ ਹੁੰਦਾ, ਇਹ ਆਵਾਜ਼ ਬ੍ਰਹਿਮੰਡ ਦੇ ਵਿੱਚ ਇਸ ਤਰ੍ਹਾਂ ਘੁੰਮਦੀ ਹੈ। ਤੇ ਉਹ ਜਿੱਥੇ ਜੰਗ ਹੋਇਆ ਵਾ, ਸਿਪਾਹੀ ਪਾਣੀ ਨੂੰ ਤਰਸਦੇ ਮਰ ਗਏ ਆ, ਹਾਹਾਕਾਰ ਆ, ਕਹਿੰਦੇ ਵੀ ਉਹ ਕੋਪਰੇੜੀ ਦੇ ਮੈਦਾਨ ਜਾਂ ਇਹੋ ਜਿਹੀਆਂ ਭਿਆਨਕ ਲੜਾਈਆਂ ਵਾਲੇ ਥਾਂ ਚ ਜਾਓ, ਤੇ ਉੱਥੇ ਆਭਾਸ ਹੁੰਦਾ ਹੈ ਕਿ ਜਿਵੇਂ ਆਵਾਜ਼ ਹਥਿਆਰ ਖੜਕਦੇ ਆ, ਜਿਵੇਂ ਕੋਈ ਪਾਣੀ ਮੰਗ ਰਿਹਾ ਵਾ, ਜ਼ਖਮੀ ਕਰਾ ਰਹੇ ਆ, ਹਲਾ ਜਕਾਰੇ ਛੱਡੇ ਜਾ ਰਹੇ ਆ, ਇਹੋ ਜਿਹੀ ਅਨੁਭਵਤਾ ਹੁੰਦੀ ਹੈ। ਤੇ ਉਹ ਉਸ ਥਾਂ ਦੇ ਉੱਪਰ ਵੀ ਤੇ ਜੋ ਕੁਝ ਘਟਨਾ ਵਾਪਰਿਆ ਹੈ ਉਹਦਾ ਉਹ ਆਲੇ ਦੁਆਲੇ ਘੁੰਮਦੀ ਹੋ ਸਕਦੀ ਹੈ। ਕੀ ਪਤਾ ਜੇ ਨਿਊਕਲੀਅਰ ਜੰਗ ਲੱਗ ਕੇ ਦੁਨੀਆਂ ਦੀ ਇਹ ਸਭਿਅਤਾ ਮੌਜੂਦਾ ਤਬਾਹ ਨਾ ਹੋਈ ਉਹਦੇ ਵਾਂਗੂ, ਕੁਰਕਸ਼ੇਤਰ ਦੇ ਮੈਦਾਨ ਵਾਂਗੂ, ਤੇ ਹੌਲੀ ਹੌਲੀ ਵਿਗਿਆਨਕ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਵਿਚਰ ਰਹੀਆਂ ਆਵਾਜ਼ਾਂ ਨੂੰ ਉਹ ਪਕੜ ਲੈਣ। ਜਿਵੇਂ ਹੁਣ ਦੇਖੋ ਨਾ, ਟੈਲੀਫੋਨ ਬਿਨਾਂ ਤਾਰ ਤੋਂ ਹੀ ਬੋਲਦਾ, ਟੀਵੀ ਰੇਡੀਓ ਬਿਨਾਂ ਤਾਰ ਤੋਂ ਹੀ ਜਾਂਦੇ ਆ, ਬ੍ਰਹਿਮੰਡ ਦੇ ਵਿੱਚੋਂ ਹੀ ਇਹ ਆਪਣਾ ਵਾਤਾਵਰਣ ਚੋਂ ਹੀ ਅੱਗੇ ਪਕੜਦੇ ਆ ਨਾ ਮਸ਼ੀਨ। ਇਹੋ ਜਿਹੀ ਕੋਈ ਮਸ਼ੀਨ ਤਿਆਰ ਵਿਗਿਆਨਕ ਕਰ ਲੈਣ ਤੇ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ, ਜੀਸਸ ਕ੍ਰਾਈਸਟ ਨੇ ਕੀ ਉਪਦੇਸ਼ ਦਿੱਤਾ ਸੀ, ਹਜ਼ਰਤ ਮੁਹੰਮਦ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ, ਗੁਰੂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੇ ਜੰਗ ਦੇ ਵਿੱਚ ਕੀ ਹੋਇਆ, ਮੁਕਤਸਰ ਦੇ ਜੰਗ ਦੇ ਵਿੱਚ ਕੀ ਹੋਇਆ, ਉਹੋ ਜਿਹੀਆਂ ਆਵਾਜ਼ਾਂ ਸ਼ਾਇਦ ਸਾਥੋਂ ਅਗਲੀ ਪੀੜ੍ਹੀ, ਅਗਲੇਰੀ ਪੀੜ੍ਹੀ, ਅਗਲੇਰੀ ਤੋਂ ਅਗਲੇਰੀ ਪੀੜ੍ਹੀ ਦੇ ਵਿਗਿਆਨਕ ਲੋਕ ਫੜਨ ਦੇ ਵਿੱਚ ਕਾਮਯਾਬ ਹੋ ਜਾਣ, ਕੋਈ ਵੱਡੀ ਗੱਲ ਨਹੀਂ।
ਤਾਂ ਜੀ ਵੈਸੇ
ਹੁਣ ਅਸੀਂ ਨਾ ਉਹ ਕੀ ਉਹਨੂੰ ਕਹਿੰਦੇ ਨੇ, ਬਚਪਨ ਦੇ ਵਿੱਚ ਖੇਡ ਰਹੇ ਸੀਗੇ, ਮੇਰੀ ਦਾਦੀ ਜੀ ਦੇ ਪੇਕਿਆਂ ਦੇ ਪਿੰਡ ਦੇ ਇੱਕ ਮੁੰਡੇ ਨੇ ਕਿਹਾ ਜੀ ਵੀ ਹੁਣ ਇਹੋ ਜਿਹੀ ਮਸ਼ੀਨ ਚੱਲੀ ਆ ਤੇ ਜੇ ਉੱਥੇ ਜਿਹੜੇ ਪਿੰਡ ਦੀਆਂ ਮਰਜ਼ੀ ਗੱਲਾਂ ਸੁਣ ਲਓ। ਤੇ ਮੈਂ ਕਿਹਾ ਵੀ ਉੱਥੇ ਸਾਡੇ ਪਿੰਡ ਦੀਆਂ ਗੱਲਾਂ ਵੀ ਸੁਣ ਸਕਦੀਆਂ? ਉਹ ਕਹਿੰਦਾ ਨਹੀਂ, ਜਿਹੜੇ ਪਿੰਡ ਦਾ ਉੱਤੇ ਨਾਂ ਲਿਖਿਆ ਹੋਵੇ ਨਾ ਉਸ ਪਿੰਡ ਦੀਆਂ ਗੱਲਾਂ ਸੁਣਦੀਆਂ। ਤੇ ਮੈਂ ਉਹਨੂੰ ਕਿਹਾ ਵੀ ਆਪਾਂ ਪੈਨਸਲ ਨਾਲ ਉੱਥੇ ਮੇਰੇ ਪਿੰਡ ਦਾ ਸੂਰੋ ਪੱਡਾ ਨਾਂ ਲਿਖ ਲਵਾਂਗੇ। ਉਹ ਕਹਿੰਦਾ ਨਹੀਂ ਨਹੀਂ, ਨਾਂ ਪਹਿਲਾਂ ਹੀ ਲਿਖੇ ਹੁੰਦੇ ਆ, ਆਪ ਜਿੰਨਾ ਮਰਜ਼ੀ ਲਿਖੀ ਜਾਓ ਉਹ ਪਿੰਡ ਦੀ ਖਬਰ ਨਹੀਂ ਆਉਂਦੀ। ਤੇ 1955 ਸੁਣਿਆ ਵੀ ਹੁਣ ਰੇਡੀਓ ਜਿਹੜਾ ਆ ਇਹ ਰੇਡੀਓ ਚ ਬੋਲਣ ਵਾਲੇ ਦੀ ਨਾਲ ਫੋਟੋ ਵੀ ਦਿਖਿਆ ਕਰਨੀ ਆ। ਤੇ ਇਹ ਗੱਲਾਂ ਸਾਰੀਆਂ ਕੁਝ ਹੋ ਰਹੀਆਂ ਤੇ ਕੀ ਪਤਾ ਸਾਡੇ ਵਹਿੰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਹੀ ਪੁਰਾਣੀਆਂ ਗੱਲਾਂ ਪੜਨ ਦੇ ਵਿਚ ਵੀ ਕਾਮਯਾਬ ਹੋ ਜਾਣ ਵਿਗਿਆਨਕ ਲੋਕ।
ਤਾਂ ਜੀ ਗੱਲ ਚਲੋ ਆਪਾਂ ਕੰਟੀਨਿਊ ਰੱਖਦੇ, ਜਿਹੜੀ ਆਪਾਂ ਗੱਲ ਕੀਤੀ ਨਾ ਕਿ ਬਹੁਤ ਸਾਰੇ ਜਿਹੜੇ ਸਾਡੇ ਧਾਰਮਿਕ ਲੋਕ ਨੇ ਜਿਹੜੇ ਸੈਂਸਿਟਿਵ ਨੇ ਧਰਮ ਦੇ ਮਾਮਲੇ ਵਿਚ ਜਾਂ ਰੂਹਾਨੀਅਤ ਦੇ ਮਾਮਲੇ, ਉਹਨਾਂ ਨੂੰ ਝੁੰਚਣੀ ਹੁੰਦੀ ਆ ਉਹਨਾਂ ਥਾਵਾਂ ਤੇ ਜਾ ਕੇ, ਦੇ ਕੈਨ ਫੀਲ ਇਟ। ਮੈਂ ਉਹ ਸਮਝਦਾ ਕਿ ਉਹ ਆਪਣੇ ਆਪ ਹੀ ਮਸ਼ੀਨਾਂ ਬਣ ਜਾਂਦੇ ਨੇ, ਉਹ ਆਪਣੇ ਆਪ ਹੀ ਰਿਸੀਵਰ ਬਣ ਜਾਂਦੇ ਨੇ ਉਹਨਾਂ ਫ੍ਰੀਕੁਐਂਸੀਆਂ ਦੇ। ਤੇ ਤਾਂ ਜੀ ਜਿੱਦਾਂ ਤੁਸੀਂ ਕਿਹਾ ਨਾ,
ਉਹ ਜਿਹੜੇ ਬਣਦੇ ਨਾ ਰਿਸੀਵਰ, ਉਹ ਅਧਿਆਤਮਿਕ ਸ਼ਕਤੀ ਆ, ਉਹ ਨੈਚੁਰਲ ਸ਼ਕਤੀ ਆ। ਇਹ ਜਿਹੜੀ ਵਿਗਿਆਨਕਾਂ ਨੇ ਖੋਜ ਕਰਨੀ ਆ, ਇਹ ਦੁਨਿਆਵੀ ਅਕਲ ਵਿਦਿਆ ਦੇ ਨਾਲ ਆ, ਇਹ ਦਹਾਕਿਆਂ ਦੇ ਦਹਾਕੇ ਜ਼ਿੰਦਗੀਆਂ ਲੱਗ ਕੇ ਖੋਜ ਹੁੰਦੀ ਆ, ਉਹ ਸੁਤੇ ਸਿੱਧ ਸਹਿਜ ਸੁਭਾਅ ਹੀ ਤੁਹਾਡੇ। ਹੁਣ ਗੁਰੂ ਨਾਨਕ ਸਾਹਿਬ ਨੂੰ ਠੀਕ ਹੈ, ਬਚਪਨ ਦੇ ਵਿੱਚ ਪਿਤਾ ਨੇ ਫਾਰਸੀ ਪੜ੍ਹਨ ਵੀ ਭੇਜਿਆ, ਸੰਸਕ੍ਰਿਤ ਪੜ੍ਹਨ ਵੀ ਭੇਜਿਆ, ਪਰ ਹਰ ਬੱਚਾ ਹੀ ਇਤਨਾ ਪੜ੍ਹਨ ਵਾਲਾ ਗੁਰੂ ਨਾਨਕ ਸਾਹਿਬ ਵਰਗਾ ਹੋ ਸਕਦਾ? ਤੇ ਇਹ ਮਤਲਬ ਵੀ ਇਹ ਤੁਹਾਡੀ ਮਤਲਬ ਵੀ ਮਨੁੱਖ ਦੇ ਵਿੱਚ ਫਰਕ ਹੁੰਦਾ ਆ, ਭਾਵੇਂ ਕਿ ਉਹ ਸੰਸਾਰ ਦੇ ਵਿੱਚ ਕਾਦਰ ਦੀ ਕੁਦਰਤ ਦੇ ਕਾਨੂੰਨ ਅਨੁਸਾਰ ਹੀ ਆਏ ਨੇ। ਉਹਨਾਂ ਦੇ ਮਾਤਾ ਪਿਤਾ ਸੀ, ਬਚਪਨ ਦੇ ਵਿੱਚ ਸੀਗੇ, ਜਵਾਨੀ ਵਿੱਚ ਵੀ ਸੀ, ਬੁਢੇਪੇ ਵਿੱਚ ਵੀ ਨੇ, ਅੰਤ ਉਹਨਾਂ ਦੀ ਜੋਤੀ ਵਿੱਚ ਜੋਤ ਸਮਾਈ ਵੀ ਆ, ਸਰੀਰ ਕ੍ਰਿਮੇਸ਼ਨ ਜੇ ਰਿਵਾਜ ਸੀ ਹੋਇਆ ਵੀ ਹੋਊਗਾ। ਤੋ ਪਰ ਗੁਰੂ ਨਾਨਕ ਸਾਹਿਬ ਵਰਗਾ ਕੋਈ ਸਾਇੰਸਦਾਨ ਉੱਥੋਂ ਤੱਕ ਪਹੁੰਚ ਸਕਦਾ? ਭਗਤ ਕਬੀਰ ਜੀ ਕਿਹੜੀ ਯੂਨੀਵਰਸਿਟੀ ਵਿੱਚੋਂ PhD ਕਰਕੇ ਆਏ ਸੀ? ਉਹ ਬੜਾ ਉਹਨੇ ਬੜੇ ਹਾਸੇ ਦੀ ਗੱਲ ਕੀਤੀ, ਗੁਰੂ ਨਾਨਕ ਯੂਨੀਵਰਸਿਟੀ ਪਹਿਲੇ ਵਾਈਸ ਚਾਂਸਲਰ ਬਣਾਏ ਨਾ ਡਾਕਟਰ ਬਿਸ਼ਨ ਸਿੰਘ ਸਮੁੰਦਰੀ।
ਅੱਛਾ,
ਡਾਕਟਰ ਨਹੀਂ ਸੀ ਉਹ, ਪਰ ਉਹਨਾਂ ਦੀ ਫੈਮਿਲੀ ਬੜੀ ਕੁਰਬਾਨੀ ਵਾਲੀ ਸੀ। ਉਹ ਪੁੱਤਰ ਸੀ ਤੇਜਾ ਸਿੰਘ ਸਮੁੰਦਰੀ ਦਾ, ਜਿਹਦੇ ਨਾਂ ਤੇ ਸ਼੍ਰੋਮਣੀ ਕਮੇਟੀ ਦਾ ਹਾਲ ਬਣਾਇਆ ਵਾ, ਹੈੱਡਕੁਆਟਰ ਤੇਜਾ ਸਿੰਘ ਸਮੁੰਦਰੀ ਹਾਲ। ਇਹ ਉਹਦਾ ਪੁੱਤਰ ਸੀ ਬਿਸ਼ਨ ਸਿੰਘ ਸਮੁੰਦਰੀ। ਬਿਸ਼ਨ ਸਿੰਘ ਸਮੁੰਦਰੀ ਦਾ ਪੁੱਤਰ ਅੱਜ ਕੱਲ ਨਵਨੀਤ ਸਿੰਘ ਸੰਧੂ ਅੰਬੈਸਡਰ ਹੈ ਅਮਰੀਕਾ ਦਾ, ਅਮਰੀਕਾ ਦੇ ਵਿੱਚ ਇੰਡੀਆ ਦਾ ਇਸ ਵੇਲੇ। ਅੱਛਾ, ਚਲੋ ਉਹ ਫੈਮਿਲੀ ਕੁਰਬਾਨੀ ਕਰਕੇ ਉਹਨੂੰ ਪਹਿਲਾ ਵਾਈਸ ਚਾਂਸਲਰ ਬਣਾਇਆ, ਪਰ ਤਜਰਬਾ ਨਹੀਂ ਸੀ ਉਹਨੂੰ ਚਲਾਉਣ ਲਈ। ਰਜਿਸਟਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੁਜਾਨ ਸਿੰਘ
ਜੀ
ਲਾ ਦਿੱਤਾ ਸੈਕਟਰੀ ਵਜੋਂ। ਅਸੀਂ ਕਿਸੇ ਕੰਮ ਲਈ ਮਿਲਣ ਗਏ ਤੇ ਉਹ ਗੱਲਾਂ ਚੱਲਦੀਆਂ, ਉਹਨੇ ਕਿਹਾ ਵੀ ਗੁਰੂ ਨਾਨਕ ਯੂਨੀਵਰਸਿਟੀ ਤੇ ਬਣਾ ਲਈ ਹੈ, ਪਰ ਜੇ ਗੁਰੂ ਨਾਨਕ ਰੱਬ ਨਾ ਕਰੇ ਗੁਰੂ ਨਾਨਕ ਇੱਥੇ ਆਣ ਕੇ ਨੌਕਰੀ ਮੰਗਣ ਲੱਗ ਪਏ ਤੇ ਉਹਨੂੰ ਸੰਸਾਰਕ ਕਿਹੜੀ ਵਿਦਿਅਕ ਯੋਗਤਾ ਨਾਲ ਉਹਨੂੰ ਨੌਕਰੀ ਮਿਲੂਗੀ ਇੱਥੇ? ਹਾਂਜੀ, ਭਗਤ ਕਬੀਰ ਜੀ ਦੇ ਨਾਂ ਤੇ ਯੂਨੀਵਰਸਿਟੀ ਬਣ ਜੇ, ਭਗਤ ਕਬੀਰ ਜੀ ਨੂੰ ਕੋਈ ਉੱਥੇ ਨੌਕਰ ਰੱਖ ਲੂਗਾ? ਤੇ ਸੋ ਇਹ ਹੈ ਵੀ ਇਹ ਧਾਰਮਿਕਤਾ, ਇਹ ਅਧਿਆਤਮਿਕਤਾ, ਇਹ ਅੰਦਰੂਨੀ ਸ਼ਕਤੀਆਂ, ਇਹ ਰੱਬ ਦੀਆਂ ਦਾਤਾਂ ਕਿਸੇ ਵਿਰਲੇ ਦੇ ਵਿੱਚ ਹੁੰਦੀਆਂ ਨੇ। ਇਹ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਬਹੁਤੀ ਕਿਸੇ ਹੈ ਕਨੇਰੀ, ਟਿੱਬੇ ਦੇ ਉੱਪਰ ਮੀਂਹ ਪਏ ਤੇ ਉਹ ਸੁੱਕੇ ਦਾ ਸੁੱਕਾ, ਨੀਵੇਂ ਥਾਂ ਮੀਂਹ ਪਏ ਤੇ ਉੱਥੇ ਛੱਪੜ ਲੱਗ ਜਾਂਦਾ।
ਖੋਜਾਂ ਬਹੁਤ ਪਹਿਲੇ ਨਾ ਥਿਊਰੀ ਦੇ ਵਿਚ ਹੋ ਗਈਆਂ, ਕੋਨਸੈਪਟ ਇਹਦੇ ਬਣੇ ਹੋਏ ਨੇ। ਅਸਲ ਦੇ ਵਿਚ ਕੀ ਆ, ਇਹਨੂੰ ਨਾ ਜਿਹੜੇ ਆਪਾਂ ਕਹਿੰਦੇ ਕਿ ਚਿੱਤਰਗੁਪਤ ਜੀ ਲੇਖਾ ਲਿਖ ਰਹੇ ਨੇ, ਧਰਮਰਾਜ ਲੇਖਾ ਲਿਖ ਰਹੇ ਨੇ, ਇਹ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਤੁਸੀਂ ਕਹਿੰਦੇ ਆ ਵੀ ਇੱਥੇ ਪਿਆ ਆ, ਜੋ ਅਸੀਂ ਬੋਲਦੇ ਆ ਦੇਖਦੇ ਆ ਪਿਆ ਹੀ ਆ। ਇਹ ਨਾ ਇਹ ਜਿਹੜਾ ਪੰਜਵਾਂ ਤੱਤ ਆਕਾਸ਼ ਹੈ, ਇਹ ਉਹਦੇ ਵਿੱਚ ਕਹਿੰਦੇ ਇਹ ਪਿਆ ਹੁੰਦਾ, ਇਹਨੂੰ ਆਕਾਸ਼ਿਕ ਰੈਕੋਰਡਸ ਵੀ ਕਹਿੰਦੇ ਨੇ। ਤੇ ਇਹ ਜੋ ਅਸੀਂ ਬੋਲਦੇ ਆ ਨਾ, ਇਹ ਆਕਾਸ਼ ਦੇ ਵਿੱਚ ਪ੍ਰਿੰਟ ਹੋਈ ਜਾਂਦਾ, ਨਾਲ ਦੀ ਨਾਲ ਉੱਥੇ ਪਿਆ ਆ। ਤੇ ਇਹਨੂੰ ਅੱਗੇ ਪਿੱਛੇ ਵਾਲਾ ਸਾਰਾ ਸੈੱਟ ਕੀਤਾ ਹੋਇਆ ਪਰਮਾਤਮਾ ਨੇ ਸਿਸਟਮ। ਜਿਹੜੀ ਹਵਾ ਆ, ਹਵਾ ਤਾਂ ਇਹਨੂੰ ਰੋਕਦੀ ਆ ਸਾਊਂਡ ਨੂੰ, ਇਹ ਚਲਾਉਂਦੀ ਨੀ ਹੈਗੀ। ਆਕਾਸ਼ ਦੇ ਵਿੱਚ ਜਿੰਨੀ ਸਾਡੀ ਸਾਊਂਡ ਹੈ ਤੇ ਲਾਈਟ ਹੈ, ਲਾਈਟ ਐਂਡ ਸਾਊਂਡ ਸਾਰੀ ਆਕਾਸ਼ ਦੇ ਵਿੱਚ ਹੁੰਦੀ ਆ। ਖੈਰ, ਇਸੇ ਤੋਂ ਹੀ ਆਕਾਸ਼ ਬਾਣੀ ਬਣਿਆ, ਆਕਾਸ਼ ਦੀ ਸਾਊਂਡ, ਤੇ ਇਸੇ ਤੋਂ ਹੀ ਪ੍ਰਕਾਸ਼ ਬਣਿਆ, ਪ੍ਰਾਕਾਸ਼ ਲਾਈਟ। ਸੋ ਇਹ ਆਕਾਸ਼ ਦੇ ਦੋ ਤੱਤ ਨੇ ਤੇ ਆਲਰੇਡੀ ਹੈਗੇ ਨੇ, ਪਰ ਹਜੇ ਤੱਕ ਇਹਦਾ ਕੋਈ ਇੰਸਟਰੂਮੈਂਟ ਨਹੀਂ ਬਣਾ ਸਕਿਆ ਵਿਗਿਆਨ, ਔਰ ਹਾਲਾਂਕਿ ਧਰਮ ਨੇ ਇਹਦੇ ਕੋਨਸੈਪਟ ਦਿੱਤੇ ਹੋਏ ਨੇ। ਸੋ ਅੱਜ ਮੇਰੇ ਕੋਲ ਗੁਰਸ਼ਰਨ ਸਿੰਘ ਹੁਣਾਂ ਦਾ ਸਵਾਲ ਦਾ ਜਵਾਬ ਵੀ ਆ ਜਾਂਦਾ ਕਿ ਹਜੇ ਵਿਗਿਆਨ ਨੇ ਬਹੁਤ ਤਰੱਕੀ ਕਰਨੀ ਹੈ ਧਰਮ ਦੇ ਮੁਕਾਬਲੇ ਚ।
ਅੱਛਾ, ਉਹ ਗੱਲ ਇਹ ਹੈ ਵੀ ਤੁਸੀਂ ਬਹੁਤ ਡੂੰਘੀ ਗੱਲ ਕਰਦੇ ਹੋ ਤੇ ਮੈਂ ਤੁਹਾਨੂੰ ਨੇੜੇ ਲਿਆਉਣਾ ਆ। ਉਹ ਗੱਲ ਇਹ ਹੈ ਵੀ ਤਾਂਹੀਓ ਹੀ ਬਜ਼ੁਰਗ ਕਹਿੰਦੇ ਹੁੰਦੇ ਵੀ ਸ਼ੁਭ ਬੋਲੋ, ਸ਼ੁਭ ਬੋਲੋ, ਕਿਉਂਕਿ ਉਹ ਸਾਡਾ ਮਾੜਾ ਬੋਲਿਆ ਵੀ ਆਕਾਸ਼ ਦੇ ਵਿੱਚ ਕਾਇਮ ਰਹਿੰਦਾ ਆ, ਤੇ ਸ਼ੁਭ ਸ਼ੁਭ ਵਿਚਾਰ, ਸ਼ੁੱਧ ਵਿਚਾਰ, ਸ਼ੁੱਧ ਬੋਲੀ, ਤੇ ਸ਼ੁੱਧ ਕਰਮ ਕਰਨ ਵਾਸਤੇ ਸਾਰੇ ਹੀ ਧਰਮ ਸਾਨੂੰ ਦੱਸਦੇ ਆ ਨਾ। ਉਹ ਮੈਂ ਆਪਣੇ ਆਸੇ ਵਾਲੇ ਸੁਭਾਅ ਅਨੁਸਾਰ ਜੇ ਕੋਈ ਪੁੱਛਦਾ ਕੀ ਹਾਲ ਹੈ, ਮੈਂ ਕਿਹਾ ਗੁਰੂ ਦੀ ਕਿਰਪਾ ਨਾਲ ਚੰਗਾ ਬੋਲ ਕੀ ਉਹਨੂੰ ਚੰਗਾ ਖਾਂਦੇ ਆ ਮੰਦਾ ਬੋਲਦੇ ਆ। ਤੇ ਇੱਥੇ ਸਰਦਾਰ ਕਰਨੈਲ ਸਿੰਘ ਨੇ ਉੱਥੋਂ ਆਏ ਹੋਏ, ਇੰਗਲੈਂਡ ਤੋਂ ਆਉਂਦੇ ਜਾਂਦੇ ਰਹਿੰਦੇ, ਉਹਨਾਂ ਦੇ ਬੱਚੇ ਵੀ ਇੱਥੇ ਆ। ਉਹ ਇੱਕ ਦਿਨ ਮੈਂ ਕਹਿੰਦੇ ਥਰਡ ਮਿਲੀ ਨੀ ਮੈਂ ਸ਼ੁਰੂ ਹੋ ਗਿਆ, ਹੁਣ ਬੋਲਣਾ ਵੀ ਚੰਗਾ ਸ਼ੁਰੂ ਕਰ ਦਿਓ। ਮਤਲਬ ਉਹ ਮੈਨੂੰ ਗੱਲ ਉਹਨਾਂ ਦੀ ਬੜੀ ਪਿਆਰੀ ਤੇ ਬੜੀ ਚੰਗੀ ਲੱਗੀ, ਵੀ ਜਿਵੇਂ ਮੈਂ ਲਾਈਟ ਜੀ ਆਵਾਜ਼ ਨਾਲ ਕਹਿੰਦਾ ਹੁੰਦਾ ਸੀਗਾ ਵੀ ਗੁਰੂ ਦੀ ਕਿਰਪਾ ਨਾਲ ਚੰਗਾ ਖਾਈਦਾ ਮੰਦਾ ਬੋਲੀਦਾ, ਤੇ ਉਹਨੇ ਉਵੇਂ ਸਹਿ ਸੁਭਾਅ ਹੀ ਇਉਂ ਗੱਲ ਕਹਿਤੀ ਵੀ ਹੁਣ ਥਰਡ ਮਿਲੇਨੀਅਮ ਸ਼ੁਰੂ ਹੋ ਗਿਆ, ਬੋਲਣਾ ਵੀ ਚੰਗਾ ਸ਼ੁਰੂ ਕਰ ਦਿਓ। ਤੇ ਉਹ ਮੈਨੂੰ ਬੜੀ ਵਧੀਆ ਲੱਗੀ ਗੱਲ, ਮੈਂ ਉਸ ਤੋਂ ਬਾਅਦ ਨਾ ਇਹ ਮੁਹਾਵਰਾ ਵਰਤਣ ਹਟ ਗਿਆ ਚੜਦਾ। ਚੰਗਾ ਬੋਲਣਾ ਤੇ ਸ਼ੁਰੂ ਹੋਇਆ ਕਿ ਨਹੀਂ ਹੋਇਆ ਇਹ ਤੇ ਨਹੀਂ ਮੈਂ ਕਹਿ ਸਕਦਾ, ਇਹ ਤੇ ਸਰੋਤੇ ਕਰ ਦੱਸ ਸਕਦੇ ਆ, ਪਰ ਮੰਨਣ ਲੱਗ ਪਿਆ ਮੈਂ ਉਹਨਾਂ ਦੀ ਗੱਲ। ਸੋ ਇਸ ਲਈ ਆ ਕਿਉਂਕਿ ਇਹ ਸਾਡਾ ਬੋਲਿਆ ਬ੍ਰਹਿਮੰਡ ਦੇ ਵਿੱਚ ਖਤਮ ਨਹੀਂ ਹੁੰਦਾ, ਇਹ ਘੁੰਮ ਰਿਹਾ ਵਾ। ਇਸ ਲਈ ਬਜ਼ੁਰਗ ਜਿਹੜੇ ਕਹਿੰਦੇ ਹੁੰਦੇ ਵੀ ਚੰਗਾ ਬੋਲੋ ਚੰਗੇ, ਜਿਨ ਬਾਰ ਬਾਣੀ ਵੀ ਕਹਿੰਦੀ ਜਿਨ ਬੋਲ ਜਿਨ ਜੇਵਾ ਦਿੱਤੀ ਬੋਲੇ ਤਾਤ ਨਿੱਘੇ ਪਿਆਰੇ ਬਚਨ, ਸੱਜਣ ਸਵਾਮੀ ਜੀ ਕਦੇ ਨਾ ਬੋਲੇ ਕੋ ਹਉ ਸੰਮਲ ਥੱਕੀ ਜੀ, ਸੱਜਣ ਮਿੱਠ ਬੋਲੜਾ ਜੀ ਅਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨਾ ਔਗਣ ਕੋ ਨਾ ਚਿਤਾਰੇ। ਸੋ ਚੰਗੀ ਗੱਲ, ਚੰਗਾ ਹੀ ਬੋਲੀਏ, ਚੰਗਾ ਹੀ ਸੋਚੀਏ ਗੁਰੂ ਦੀ ਕਿਰਪਾ ਨਾਲ। ਪਰ ਹਾਲਾਤ ਇਹ ਹੋ ਜਾਂਦੇ ਆ ਜੀ, ਕਾਪ ਕਾਣਿਆ ਰਲ ਸਲਾਹ ਕੀਤੀ, ਚਲੋ ਰਾਹ ਚ ਕੰਡੇ ਖਲਾਰੀਏ ਜੀ, ਲੋਟਾ ਭੰਨ ਮਸੀਤ ਦਾ ਦੌੜ ਚਲੀਏ, ਨਹੀਂ ਤੇ ਘੁੱਗੀਆਂ ਦੇ ਬੱਚੇ ਮਾਰੀਏ ਜੀ। ਇਹੋ ਜੀ ਸੋਚ ਵਾਲੇ ਵੀ ਮੈਜੋਰਟੀ ਦੁਨੀਆਂ ਦੇ ਵਿਚ ਵਿਅਕਤੀ ਫਿਰਦੇ।
ਠੀਕ ਹੈ ਤਾਂ ਜੀ, ਜਿਦਾਂ ਤੁਹਾਡਾ ਮੁਹਾਵਰਾ ਬਦਲ ਦਿੱਤਾ ਨਾ, ਓਦਾਂ ਹੀ ਉਹ ਗਰੇਵਾਲ ਸਾਹਿਬ ਵੀ ਬਦਲ ਕੱਦੂ ਚ ਤੀਰ ਮਾਰਨ ਵਾਲਾ ਬਦਲ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਤੇ ਤੁਹਾਡਾ ਵੀ ਮੁਹਾਵਰਾ ਕਰਨੈਲ ਸਿੰਘ ਹੁਣਾਂ ਨੇ ਬਦਲ ਦਿੱਤਾ ਤਾਂ ਜੀ।
ਕਦੇ ਇੱਕ ਮੇਰੇ ਉਹ ਕੁਝ ਸਾਲਾਂ ਦੀ ਇੱਥੇ ਗੱਲ ਆ, ਕੱਦੂ ਚ ਤੀਰ ਮਾਰਨਾ ਮੈਂ ਵੀ ਕਹਿੰਦਾ ਹੁੰਦਾ ਨਾ, ਤੇ ਇੱਥੇ ਨਾ ਕੋਈ ਕਿਨੇ ਬਿਨਾ ਨਾਮੀ ਗੁਰਦੁਆਰੇ ਦੀ ਇਲੈਕਸ਼ਨ ਸੀ, ਦੋ ਧੜੇ ਬੜੇ ਲੜ ਰਹੇ ਸੀ, ਇੱਕ ਧੜੇ ਨੇ ਨਾ ਟਾਈਪ ਕਰਕੇ ਕੰਪਿਊਟਰ ਤੇ ਦੂਜਿਆਂ ਦੇ ਵਿਰੁੱਧ ਲਿਖ ਦਿੱਤਾ ਪ੍ਰਚਾਰ ਵਰਦਾ, ਤੇ ਪਹਿਲੇ ਨਾਂ ਨੀ ਕਿਸੇ ਦੇ ਥੱਲੇ ਲਿਖਿਆ, ਤੇ ਉਹ ਇੱਕ ਬੰਦੇ ਨੇ ਮੇਰਾ ਨਾਮ ਲੈ ਤਾ ਵੀ ਇਹ ਗਿਆਨੀ ਸੰਤੋਖ ਸਿੰਘ ਨੇ, ਉਹਦੇ ਕੋਲ ਪੰਜਾਬੀ ਦੀ ਟਾਈਪ ਆ ਤੇ ਉਹ ਪੰਜਾਬ ਟਾਈਪ ਰਾਈਟਰ ਆ, ਤੇ ਉਹਨੇ ਕੀਤਾ, ਤੇ ਉਹ ਗੱਲ ਚਲਦੀ ਚਲਦੀ ਮੇਰੇ ਕੋਲ ਆ ਗਈ। ਮੈਂ ਕਿਹਾ ਵੀ ਮੈਂ ਨੀ ਇਹ ਲਿਖਿਆ, ਜੇ ਮੈਂ ਲਿਖਿਆ ਹੁੰਦਾ ਤੇ ਮੈਂ ਇੰਨਾ ਕੁ ਮੂਰਖ ਜ਼ਰੂਰ ਹੈਗਾ ਕਿ ਮੈਂ ਉਹਦੇ ਥੱਲੇ ਆਪਣਾ ਨਾਂ ਲਿਖਦਾ। ਮੈਂ ਉਹਨੂੰ ਜਿਹਨੇ ਮੇਰਾ ਨਾਂ ਲਾਇਆ ਸੀ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਕਿਉਂ ਇਉਂ ਕਿਹਾ ਵੀ, ਕਹਿੰਦਾ ਜੀ ਉਹਦੇ ਚ ਦੋ ਚੀਜ਼ਾਂ ਸੀ ਵੀ, ਇੱਕ ਤਾਂ ਟਾਈਪ ਰਾਈਟਰ ਤੁਹਾਡੇ ਕੋਲ ਸੀ ਤੇ ਦੂਜਾ ਇਹ ਸੀਗਾ ਉਹਦੇ ਵਿੱਚ ਕੱਦੂ ਚ ਤੀਰ ਮਾਰਨਾ ਮੁਹਾਵਰਾ ਵਰਤਿਆ ਸੀ ਉਹ ਤੁਸੀਂ ਵਰਤਦੇ ਹੁੰਦੇ ਹੋ। ਮੈਂ ਕਿਹਾ ਵੀ ਇੱਕ ਮੁਹਾਵਰੇ ਤੇ ਕਿਸੇ ਦੀ ਕਾਪੀ ਰਾਈਟ ਨਹੀਂ ਹੈਗਾ, ਮੈਂ ਵਰਤਦਾ, ਹੋ ਸਕਦਾ ਉਹਨੇ ਮੇਰੇ ਕੋਲ ਸੁਣ ਕੇ ਵਰਤ ਲਿਆ ਹੋਵੇ, ਤੇ ਦੂਜੀ ਗੱਲ ਇਹ ਆ ਵੀ ਉਹ ਟਾਈਪ ਰਾਈਟਰ ਚ ਨਹੀਂ ਹੈਗਾ, ਮੇਰੇ ਕੋਲ ਟਾਈਪ ਰਾਈਟਰ ਹੈਗਾ ਸੀ। ਮੈਂ ਉਹ ਕਿੰਨੇ ਸਾਲ ਹੋ ਗਏ ਦੇਸ਼ ਚ ਆਪਣੇ ਮਿੱਤਰ ਵਕੀਲ ਮਿੱਤਰ ਦੇ ਵਕੀਲ ਪੁੱਤਰ ਨੂੰ ਦੇ ਆਇਆ, ਤੇ ਇਹ ਕੰਪਿਊਟਰ ਦੇ ਟਾਈਪ ਹੋਇਆ, ਤੇ ਕੰਪਿਊਟਰ ਦਾ ਟਾਈਪ ਪੰਜਾਬੀ ਦਾ ਫੌਂਟ ਮੇਰੇ ਕੋਲ ਵੀ ਹੈ ਤੇ ਦੂਜਿਆਂ ਕੋਲ ਵੀ ਹੈਗਾ। ਤੋ ਕਹਿਣ ਤੋਂ ਮਤਲਬ ਇਹ ਹੈ ਵੀ ਉਹ ਕੱਦੂ ਤੇ ਤੀਰ ਮਾਰਨ ਦੇ ਮੁਹਾਵਰਾ ਮੈਂ ਵਰਤਦਾ ਆ, ਤੇ ਉਹਦੇ ਤੋਂ ਹੀ ਉਹਨੇ ਅੰਦਾਜ਼ਾ ਲਾ ਕੇ ਤੇ ਆਪਣੀ ਮੀਟਿੰਗ ਦੇ ਵਿੱਚ ਸਾਰਿਆਂ ਚ ਬਿਨਾਂ ਕਿਸੇ ਗੱਲ ਤੋਂ ਮੇਰਾ ਨਾਂ ਲਾ ਤਾ। ਉਹ ਕੁਦਰਤੀ ਮੇਰਾ ਹਮਦਰਦ ਬੈਠਾ ਸੀ ਵਿੱਚ, ਉਹਨੇ ਮੈਨੂੰ ਪੁੱਛ ਲਿਆ
ਨੇ ਕੀਤੀ।
ਉਹ ਜਦੋਂ ਇੱਥੇ ਗੁਰਦੁਆਰਿਆਂ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਨਾ ਪ੍ਰਾਪਰਟੀ ਨਿੱਜੀ ਨਾਵਾਂ ਤੇ ਹੁੰਦੀ ਸੀ, ਤੇ ਉਹ ਮੈਂ ਸਰਕਾਰੀ ਦਫ਼ਤਰਾਂ ਚ ਰਿਕਾਰਡ ਕੱਢ ਲਿਆਂਦਾ। ਇੱਕ ਗੁਰਦੁਆਰੇ ਦਾ ਚੌਧਰੀ ਮੈਨੂੰ ਕਹਿੰਦਾ ਗਿਆਨੀ ਜੀ ਆਹ ਪੜ੍ਹ ਲਓ ਵੇਖ ਲਓ, ਤੁਸੀਂ ਇੱਲ ਤਾਂ ਕਰਨ ਨਹੀਂ ਹਟਦੇ। ਉਹਨੇ ਮੇਰਾ ਨਾ ਕਰਤੂਤ ਫੋਲੀਓ ਬੋਲਿਆ ਵੀ ਆਹ ਦੇਖੋ ਵੀ ਇਹ ਤਾਂ ਗੁਰਦੁਆਰੇ ਨੀ ਗੇ, ਇਹ ਪਰਸਨਲ ਪ੍ਰਾਪਰਟੀਆਂ ਨੇ ਇਹਨਾਂ ਦੀਆਂ, ਉਵੇਂ ਜਿਵੇਂ ਇਹਨਾਂ ਦੇ ਆਪਣੇ ਘਰ ਆ, ਤੇ ਇਹਨਾਂ ਦੇ ਮਰਨ ਤੋਂ ਬਾਅਦ ਇਹਨਾਂ ਦੇ ਸੰਤਾਨ ਜਿਹੜੀ ਉਹ ਮਾਲਕ ਬਣੂਗੀ, ਸਿੱਖ ਸੰਗਤ ਨਹੀਂ ਹੋਏਗੀ। ਉਹ ਵੀ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਕੰਨ ਹੋਏ ਜ਼ੋਰ ਦੇਣ ਤੇ, ਫਿਰ ਹੁਣ ਜਿਹੜੇ ਗੁਰਦੁਆਰੇ ਆ ਇਹ ਕਿਸੇ ਦੇ ਪਰਸਨਲ ਪ੍ਰਾਪਰਟੀਆਂ ਨਹੀਂ ਹੈਗੀਆਂ, ਇਹ ਟਰਸਟਾਂ ਦੇ ਅਧੀਨ। ਚਲੋ ਐਨੀ ਹੋ, ਉਹ ਇੰਨੇ ਸਾਲਾਂ ਬਾਅਦ ਅੱਜ ਤੁਸੀਂ ਮੇਰੇ ਇਲਤ ਲਫ਼ਜ਼ ਮੇਰੇ ਨਾਂ ਨਾ ਵਰਤ ਕੇ ਮੈਨੂੰ ਯਾਦ ਕਰਾ ਦੋ। ਅੱਛਾ ਹਾਂਜੀ
ਜੀ, ਅੱਜ ਆਪਾਂ ਗੱਲ ਮੁਕਤਿਆਂ ਦੀ ਕੀਤੀ ਤੇ ਆਉਣ ਵਾਲੇ ਪ੍ਰੋਗਰਾਮ ਦੇ ਵਿਚ ਜਿਹੜਾ ਪੰਦਰਵਾੜੇ ਚ ਹੋਏਗਾ ਤੇ ਉਹਦੇ ਵਿਚ ਨਾ ਆਪਾਂ ਸਿੱਖ ਕੌਮ ਦੇ ਵਿਚ ਜਿਹੜਾ ਯਾਦ ਕੀਤਾ ਜਾਂਦਾ ਹੱਠੀਆਂ ਨੂੰ, ਜੱਪੀਆਂ ਨੂੰ, ਤੱਪੀਆਂ ਨੂੰ, ਜਿਹਨੇ ਰਲ ਕੇ ਤੇਰਾ ਨਾਮ ਜਪਿਆ, ਜਿਹੜੇ ਨਾਮ ਜਪਣ ਵਾਲੇ ਨੇ ਕਿਸੇ ਵੀ ਰੂਪ ਦੇ ਵਿਚ ਜਪਦੇ ਹੋਣ, ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਕਿਉਂਕਿ ਇੱਕ ਮਾੜੀ ਮੈਂ ਗੱਲ ਕਰਨਾ ਇਹ ਚਾਹੁੰਦਾ ਕਿ ਇਹਨਾਂ ਨੂੰ ਹੁਣ ਇਉਂ ਲੱਗਦਾ ਕਿ ਮਾਡਰਨ ਸਿੱਖੀ ਸੰਦਰਭ ਦੇ ਵਿਚ ਇਹਨਾਂ ਨੂੰ ਬੜੇ ਘਨਿਆਉਣੇ ਜਿਹੇ ਅੱਖਾਂ ਨਾਲ ਦੇਖਿਆ ਜਾਂਦਾ ਹੈ ਕਿ ਨਹੀਂ 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 ਇਹ ਤਾਂ ਕੋਈ ਚੀਜ਼ ਨਹੀਂ ਹੁੰਦੀ, ਪਰ ਦੇ ਆਰ ਪਾਰਟ ਆਫ ਅਰਦਾਸ। ਸੋ ਇਹਦੇ ਵਿੱਚ ਵੀ ਬਹੁਤ ਵੱਡਾ ਇਤਿਹਾਸ ਹੋਏਗਾ। ਤੇ ਉਮੀਦ ਰੱਖਦੇ ਹਾਂ ਜੀ ਕਿ ਤੁਸੀਂ ਖੁੱਲ ਕੇ ਆਪਣਾ ਚਾਨਣਾ ਪਾਓਗੇ ਇਹਨਾਂ ਤਿੰਨਾਂ ਜਿਹੜੇ ਕੋਨਸੈਪਟ ਹੈ, ਹੱਠ, ਜਪ ਤੇ ਤਪ ਦੇ ਉੱਤੇ। ਸੋ ਤਾਇਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰਾਨਾ ਕਿ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਜੁੜੇ ਤੇ ਵਿਚਾਰਾਂ ਕੀਤੀਆਂ।
ਓਕੇ ਜੀ, ਤੁਹਾਡੇ ਰਾਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਗਿਆਨੀ ਜੀ ਸਾਡੇ ਨਾਲ ਜੁੜੇ ਹੋਏ ਸੀ ਸਿਡਨੀ ਤੋਂ, ਗੱਜਣ ਵਾਲਾ ਬਾਈ ਜੀ ਆਉਂਦੇ ਹੀ ਹੋਣਗੇ ਤੇ ਉਹਨਾਂ ਨਾਲ ਵੀ ਆਪਾਂ ਅੱਜ ਵਿਚਾਰ, ਉਹਨਾਂ ਨੇ ਜੇ ਕਹਾਣੀ ਸੁਣਨੀ ਹੈ ਬਹੁਤ ਖੂਬਸੂਰਤ ਹੈ, ਉਹਨਾਂ ਨੇ ਮੈਨੂੰ ਸੁਣਾਈ ਸੀ। ਤੇ ਉਸ ਤੋਂ ਪਹਿਲਾਂ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਉਹਨਾਂ ਦਾ ਮੈਸੇਜ ਮੈਂ ਸ਼ੇਅਰ ਕਰਤਾ ਲਾਈਵ ਬਲੌਗ ਤੇ। ਕਹਿ ਰਹੇ ਨੇ ਤਸਵੀਰ ਦੇ ਉੱਤੇ, ਕਹਿੰਦੇ ਕਿ ਜ਼ਿੰਦਗੀ ਇੱਕ ਕਿਤਾਬ ਦੀ ਤਰ੍ਹਾਂ ਹੈ, ਹਰ ਰੋਜ਼ ਨਵਾਂ ਪੰਨਾ ਹੁੰਦਾ ਹੈ, ਜੇ ਅੱਜ ਦਾ ਦਿਨ ਉਦਾਸ ਹੈ ਤਾਂ ਕੱਲ ਖੁਸ਼ੀਆਂ ਭਰਪੂਰ ਹੋ ਸਕਦਾ ਹੈ, ਸੋ ਹਰ ਦਿਨ ਦਾ ਆਨੰਦ ਮਾਣੋ। ਸ਼ੁਭ ਸਵੇਰ ਦੋਸਤੋ ਟੁੱਟੀ ਗਏ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਰਜਿੰਦਰ ਘੁੰਮਣ ਭਾਜੀ ਜੁੜੇ ਨੇ ਬਸੀ ਪਠਾਣਾ ਤੋਂ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨੇ ਕਿ ਸਿੱਖ ਦਾ ਮਤਲਬ ਸਿੱਖਣਾ। ਹੋਰ ਵੀ ਉਹਨਾਂ ਨੇ ਮੈਸੇਜ ਪਾਇਆ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਸੰਦੀਪ ਰਾਏ ਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਮੇਰਾ ਮੈਂ ਸਟ੍ਰੈਸ ਸੀ ਪਰ ਮੇਡ ਮਾਈ ਡੇ ਗ੍ਰੇਟ। ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਸਾਰੇ ਮਿੱਤਰਾਂ ਸੱਜਣਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੇ, ਬ੍ਰੇਕ ਦੇ ਉਸ ਪਾਰ ਗੱਜਣ ਵਾਲਾ ਬਾਈ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਅੱਜ ਦਿਨ ਐਤਵਾਰ ਹੈ ਔਰ ਐਤਵਾਰ ਵਾਲੇ ਦਿਨ ਸਾਡੇ ਨਾਲ ਚੰਡੀਗੜ੍ਹ ਤੋਂ ਪੰਜਾਬ ਤੋਂ ਜੁੜਦੇ ਨੇ ਗੱਜਣ ਵਾਲਾ ਬਾਈ ਜੀ। ਤੇ ਗੱਜਣ ਵਾਲਾ ਬਾਈ ਜੀ ਦੇ ਬਾਰੇ ਮੈਂ ਅਕਸਰ ਦੱਸਦਾ ਹੁੰਦਾ ਕਿ ਬੜਾ ਉਹਨਾਂ ਕੋਲ ਨਿੱਜੀ ਤਜਰਬਾ ਆ ਔਰ ਦੇਸ਼ ਵਿਦੇਸ਼ ਦੇ ਵਿੱਚ ਕਾਫੀ ਉਹ ਘੁੰਮੇ ਨੇ। ਪੰਜਾਬ ਦੇ ਵਿੱਚ ਪਿੰਡਾਂ ਦੀ ਗੱਲ ਉਹ ਬੜੀ ਖੂਬਸੂਰਤ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖਦੇ ਨੇ, ਲਿਆਉਂਦੇ ਨੇ ਗ੍ਰਾਸ ਰੂਟ ਲੈਵਲ ਤੋਂ। ਤੇ ਮੈਂ ਉਹਨਾਂ ਨੂੰ ਜੀ ਆਇਆ ਕਹਿੰਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਾਈ ਜੀ, ਓ ਗੁੱਡ ਮਾਰਨਿੰਗ, ਲੰਘਿਓ।
ਸਤਿ ਸ੍ਰੀ ਅਕਾਲ, ਦਰਵਾਜੇ ਖੁੱਲੇ ਹੀ ਆ।
ਹਾਂਜੀ,
ਅੱਛਾ ਆ ਜਾਂਦੇ ਆ। ਅੱਛਾ ਬਾਈ ਜੀ, ਇੱਕ ਮਿੰਟ ਵੇਖੋ, ਆਵਾਜ਼ ਜੀ ਥੋੜੀ ਜਿਹੀ ਫਰਕ ਜਿਹਾ ਲੱਗਦਾ ਕੁਛ।
ਆਵਾਜ ਫਿਰ ਐਤਕੀ ਫਿਰ ਵਧੀਆ ਮੋਟਰ ਲਾਈ ਹੋ ਨਾ, ਪਾਣੀ ਚੱਕ ਲਿਆ ਜੀ।
ਚਲੋ ਵਧੀਆ ਵਧੀਆ ਚਾਹੀਦੀ।
ਹਾਂਜੀ ਬਾਈ ਜੀ, ਤੁਸੀਂ ਹਰ ਵੇਲੇ ਨਵੇਕਲੀ ਗੱਲ ਸੁਣਾਉਂਦੇ ਹੋ, ਸਾਨੂੰ ਵਧੀਆ ਲੱਗਦੀਆਂ ਪਿੰਡਾਂ ਦੀਆਂ ਗੱਲਾਂ। ਬਹੁਤ ਸਾਰੇ ਸਰੋਤੇ ਸਾਨੂੰ ਸੁਣਦੇ ਨੇ ਔਰ ਮਿਲਦੇ ਨੇ, ਮਿਲ ਕੇ ਕਹਿੰਦੇ ਨੇ ਬਾਈ ਜੀ ਆਨੰਦ ਆ ਜਾਂਦਾ ਗੱਲਾਂ ਸੁਣ ਕੇ ਨਾ। ਇਉਂ ਲੱਗਦਾ ਜਿਉਂ ਅਸੀਂ ਆਪਣੇ ਪਿੰਡੇ ਬੈਠੇ ਹੁੰਦੇ ਹਾਂ, ਖਾਸ ਕਰਕੇ ਮਾਲਵਾਈ ਜਿਹੜੇ ਸਾਡੇ ਦੋਸਤ ਨੇ, ਹਨਾ ਸਾਡੇ ਭਾਈਚਾਰਾ, ਸਾਡੇ ਫੈਮਿਲੀਆਂ ਨੇ, ਉਹਨਾਂ ਨੂੰ ਬੜਾ ਚੰਗਾ ਲੱਗਦਾ। ਬਾਈ ਜੀ ਅੱਜ ਕੋਈ ਫੇਰ ਹੋਰ ਕੋਈ ਨਵੇਕਲੀ ਜੀ ਗੱਲ ਸੁਣਾਓ, ਕੀ ਕੀ ਲੈ ਕੇ ਆਏ
ਅੱਜ ਤੁਹਾਨੂੰ? ਇੱਕ
ਜੀ
ਵਾਕਈ ਥੋੜੀ ਜਿਹੀ ਹਟਵੀਂ ਜੀ ਗੱਲ ਹੀ ਕਰਦੇ ਆਪਾਂ ਥੋੜਾ ਜਿਹਾ, ਹੈ
ਜੀ ਜੀ,
ਹੈ ਥੋੜੀ ਜਿਹੀ ਉਪਦੇਸ਼ਮਈ ਹੈ ਪਰ ਹੈ ਨਵੇਕਲੀ, ਠੀਕ ਹੈ
ਜੀ। ਆਣਦੇ
ਹਾਂ, ਕਰੋਨਾ ਮਹਾਮਾਰੀ ਹੈ ਜਾਂ ਬਿਮਾਰੀ, ਇਸ ਨੇ ਬੰਦੇ ਮਾਰਨ ਦੀ ਬਜਾਏ ਬੰਦਿਆਂ ਦਾ ਹੋਰ ਰੂਪ ਵਿਚ ਬਹੁਤ ਨੁਕਸਾਨ ਕੀਤਾ ਹੈ। ਤੇ ਕਰੀ ਜਾ ਰਿਹਾ। ਇਸਨੇ ਛੋਟੇ ਬੰਦੇ, ਕਿਰਤੀ ਬੰਦੇ, ਮਜ਼ਦੂਰ, ਦਿਹਾੜੀਦਾਰ, ਦਸਤਕਾਰ, ਉਹਨਾਂ ਸਾਰਿਆਂ ਦਾ ਕਚੋਬਰ ਕੱਢ ਦਿੱਤਾ ਇਸਨੇ। ਉਹਨਾਂ ਤੋਂ ਦੋ ਡੰਗ ਦੀ ਰੋਟੀ ਖੋਹ ਲਈ ਹੈ ਤੇ ਉਹਨਾਂ ਦੇ ਧੰਦੇ ਖੋਹ ਲਏ ਹਨ। ਮੰਗਣ ਲਈ ਲਗਭਗ ਇਹ ਅਵਸਥਾ ਆ ਗਈ, ਕਈ ਤਾਂ ਮੰਗਣ ਲਈ ਮਜਬੂਰ ਕਰ ਦਿੱਤੇ ਆ। ਜਿਨ੍ਹਾਂ ਕੋਲ ਤਾਂ ਚਾਰ ਪੈਸੇ ਹੈਗੇ ਆ ਉਹਨਾਂ ਨੂੰ ਤਾਂ ਮੌਤ ਦਾ ਡਰ, ਉਹਨਾਂ ਨੂੰ ਤਾਂ ਮੌਤ ਦਾ ਹੀ ਡਰ ਲੱਗਦਾ ਕਿਤੇ ਮਰ ਨਾ ਜਾਈਏ। ਪਰ ਗਰੀਬ ਨੂੰ ਮੌਤ ਦਾ ਘੱਟ ਹੈ, ਰੋਟੀ ਦਾ ਬਾਹਲਾ ਡਰ ਹੋਇਆ ਪਿਆ ਹੈਗਾ। ਮੈਂ ਦਾਅਵੇ ਨਾਲ ਕਹਿ ਸਕਦਾ ਬਾਈ ਜੀ, ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ, ਅਦਾਰੇ ਹੈਗੇ ਆ, ਇੰਸਟੀਟਿਊਸ਼ਨ ਜਿੰਨੇ ਵੀ ਹੈ, ਉਹ ਤਾਂ ਕੁਝ ਨਾ ਕੁਝ ਲੋੜਵੰਦਾਂ ਦੀ ਰੋਟੀ ਬਾਰੇ ਕਰੀ ਜਾਂਦੇ ਆ। ਪਰ ਅਸੀਂ ਇੰਡੀਵਿਜੁਅਲ ਰੂਪ ਵਿੱਚ ਕਿਸੇ ਗਰੀਬ ਲੋੜਵੰਦ ਦੀ ਬਾਂਹ ਨਹੀਂ ਫੜੀਗੀ। ਸਾਡੇ ਪਿੰਡਾਂ ਸ਼ਹਿਰਾਂ ਵਿੱਚ ਧੋਬੀ ਆ, ਮੋਚੀ ਆ, ਕੱਪੜੇ ਪ੍ਰੈਸ ਕਰਨ ਵਾਲੇ ਆ, ਕੂੜਾ ਚੁੱਕਣ ਵਾਲੇ ਆ, ਹੋਰ ਕਈ ਤਰ੍ਹਾਂ ਦੇ ਗਰੀਬ ਲੋਕ ਆ ਤੇ ਜੋ ਰੋਟੀ ਤੋਂ ਨਾ ਮਥਾਜ ਹੋ ਗਏ ਆ ਇਸ ਮੰਜ਼ਰ ਵਿੱਚ। ਅਸੀਂ ਨਿੱਜੀ ਰੂਪ ਵਿੱਚ ਉਹਨਾਂ ਦੇ ਹੱਥ ਤੇ ਕੁਝ ਨਹੀਂ ਰੱਖਿਆ, ਸਾਥੋਂ ਕੁਝ ਵੀ ਨਹੀਂ ਸਰਿਆ ਉਹਨਾਂ ਨੂੰ ਦੇਣ ਨੂੰ, ਤੇ ਅਸੀਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਤਾਂ ਵਰਗੀਆਂ ਹਜ਼ਾਰਾਂ ਗੱਲਾਂ ਕਰੀ ਜਾਂਦੇ ਆ, ਪਰ ਲੋੜਵੰਦਾਂ ਪ੍ਰਤੀ ਕਦੇ ਨਹੀਂ ਪਿਘਲਦੇ। ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਆ ਪਰ ਭੁੱਖਿਆਂ ਨੂੰ ਕੁਝ ਦੇਣ ਤੋਂ ਕੰਨੀ ਵੱਟੀ ਜਾਂਦੇ ਆ। ਅੱਜ ਬਾਈ ਜੀ ਤੁਹਾਡੇ ਨਾਲ ਇੱਕ ਐਸੀ ਘਟਨਾ, ਇੱਕ ਐਸੀ ਸਟੋਰੀ ਸਾਂਝੀ ਕਰ ਰਹੇ ਆ ਜੋ ਤੁਹਾਨੂੰ ਕੁਝ ਪਲ ਲਈ ਇੱਕ ਵੱਖਰੇ ਰੌਂ ਵਿੱਚ ਲੈ ਜਾਵੇਗੀ।
ਜੀ ਜੀ ਬਿਲਕੁਲ।
ਇੱਕ ਫਾਰਸੀ ਦਾ ਸ਼ਬਦ ਹੈ ਖੈਰ ਖਾ।
ਅੱਛਾ।
ਆਮ ਵਰਤਦੇ ਆਪਾਂ ਖੈਰ ਖਾ ਸ਼ਬਦ, ਤੇ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਿਗਾੜ ਕੇ ਕਹਿ ਦਿੰਦੇ ਖੈਰ ਖਾਂ, ਖੈਰ ਖਵਾ ਵੀ ਕਹਿ ਦਿੰਦੇ ਆ। ਤੇ ਉਹ ਜਿਹੜੇ, ਕਿਉਂਕਿ ਅਸੀਂ ਕਹਿੰਦੇ ਮੈਂ ਤੈਨੂੰ ਜਾਣਦਾ ਵੱਡੇ ਖੈਰ ਖਾਂ ਨੂੰ, ਤੇ ਹਾਂ ਇਹ ਜਿਹੜਾ ਨਾ ਖੈਰ ਦਾ ਭਾਵ ਹੈਗਾ, ਅਰਥ ਹੈਗਾ ਭਲਾ, ਭਲਾਈ, ਤੇ ਖਾ ਦਾ ਭਾਵ ਹੈਗਾ ਵੀ ਚਾਹੁਣ ਵਾਲਾ, ਮਤਲਬ ਖੈਰ ਖਾ ਦਾ ਅਰਥ ਹੈਗਾ ਭਲਾ ਚਾਹੁਣ ਵਾਲਾ,
ਭਲਾ ਚਾਹੁਣ ਵਾਲਾ,
ਕਿਸੇ ਦਾ ਭਲਾ ਚਾਹੁਣ ਵਾਲਾ ਉਹਨੂੰ ਖੈਰ ਖਾ ਕਹਿੰਦੇ ਹਨ। ਤੇ ਅੱਜ ਇੱਕ ਖੈਰ ਖਾ ਦੇ ਉੱਪਰ ਕਹਾਣੀ ਦੀ ਇਬਾਰਤ ਹੈ ਸਾਰੀ ਆਪਣੀ। ਕਿਉਂਕਿ ਭੂਗੋਲਿਕ ਸਟੱਡੀ ਵਿੱਚ ਕਈ ਵਾਰੀ ਨਾ ਵਿਭਾਗ ਢਾ ਵੀ ਹੋ ਜਾਂਦੇ ਹੁੰਦੇ ਆ, ਤੇ ਕਈ ਆਪਾਂ ਅੱਜ ਦੇ ਨਾਲ ਜੋੜ ਲੈਂਦੇ, ਕੋਈ ਕਈ ਘਟਨਾਵਾਂ ਥੋੜਾ ਜਿਹਾ ਪਹਿਲਾਂ ਹੀ ਵਾਪਰੀਆਂ ਹੁੰਦੀਆਂ। ਅਮਰੀਕਾ ਦੇ ਇੱਕ ਸੂਬੇ, ਇੱਕ ਸਟੇਟ ਦੀ ਇੱਕ ਔਰਤ ਹੈ, ਤੇ ਉਹ ਨਾ ਚੰਗੀ ਨੌਕਰੀ ਤੋਂ ਰਿਟਾਇਰ ਹੋਈ ਸੀਗੀ। ਉਸਨੂੰ ਰਿਟਾਇਰਮੈਂਟ ਤੇ ਕਾਫੀ ਪੈਸੇ ਮਿਲੇ ਸੀਗੇ, ਪੀ ਐਫ ਪ੍ਰੋਵੀਡੈਂਟ ਫੰਡ ਵਗੈਰਾ, ਉਹਦੇ ਜਿਹੜੇ ਡਿਊਜ ਹੁੰਦੇ ਕਈ ਕੁਛ ਹੁੰਦਾ ਉਹਨੂੰ ਲੱਖਾਂ ਦੇ ਵਿੱਚ ਮਿਲੇ ਸੀਗੇ। ਤੇ ਉਹਨੂੰ ਜਦੋਂ ਮਿਲੇ ਤੇ ਉਹਨਾਂ ਵਿੱਚੋਂ ਕੁਝ ਤਾਂ ਇਨਵੈਸਟਮੈਂਟ ਕਰ ਲੈਂਦੀ ਹੈ, ਤੇ ਘਰ ਘੁਰ ਆਪਦਾ ਠੀਕ ਕਰ ਲੈਂਦੀ, ਬਣਾ ਲੈਂਦੀ ਹੈ, ਤੇ ਇੱਕੋ ਨਾ ਵੱਡੀ ਗੱਡੀ ਲੈ ਲੈਂਦੀ ਹੈ, ਫੋਰ ਵੀਲ ਡਰਾਈਵ ਗੱਡੀ ਲੈ ਲੈਂਦੀ ਹੈ। ਤੇ ਮਤਲਬ ਮੇਰੇ ਕਹਿਣ ਦਾ ਭਾਵ ਬਹੁਤ ਸੌਖੀ ਔਰਤ ਹੈ, ਪੈਸੇ ਵਾਲੀ ਹੈ। ਇੱਕ ਦਿਨ ਉਹ ਆਪਣੀ ਉਹ ਜਿਹੜੀ ਫੋਰ ਵੀਲ ਡਰਾਈਵ ਗੱਡੀ ਹੈ ਤੇ ਦੂਜੇ ਉਹਦੇ ਉੱਤੇ ਚੜ ਕੇ ਦੂਜੇ ਸ਼ਹਿਰ ਵੱਲ ਕਿਤੇ ਦੂਰ ਜਾ ਰਹੀ ਹੈ। ਸੈਂਕੜੇ ਮੀਲ ਦਾ ਪੈਂਡਾ ਉਹਦਾ, ਤੇ ਉਹ ਲੰਮਾ ਸਫ਼ਰ ਕਰਨ ਤੋਂ ਬਾਅਦ ਇੱਕ ਐਸੀ ਥਾਂ ਆ ਜਾਂਦੀ ਹੈ ਜਿੱਥੇ ਬਹੁਤ ਹੀ ਖਾਲੀ ਬੀਆਬਾਨ ਥਾਂ ਹੈ, ਉੱਥੇ ਕੋਈ ਦਰਖਤ ਨਹੀਂ, ਆਸੇ ਪਾਸੇ ਘਾਹ ਫੂਸ ਹੀ ਪਸਰਿਆ ਪਿਆ ਉੱਥੇ, ਜਿਵੇਂ ਤੁਹਾਡੇ ਆਸਟ੍ਰੇਲੀਆ ਵਿੱਚ ਵੀ ਨਾ ਕਈ ਵਾਰੀ 50-50 ਕਿਲੋਮੀਟਰ ਦਾ ਕੁਛ ਵੀ ਨਹੀਂ ਆਉਂਦਾ ਹੁੰਦਾ, 100-100 ਤੇ ਖਾਲੀ ਉਜਾੜ ਹੀ ਉਜਾੜ ਹੁੰਦੀ ਦਿਖਦੀ ਹੁੰਦੀ, ਬੰਦਾ ਪਰਿੰਦਾ ਕਿਤੇ ਵੀ ਨਹੀਂ ਦੀਦਾ ਹੁੰਦਾ। ਅਚਾਨਕ ਗੱਡੀ ਚੱਲੀ ਜਾਂਦੀ ਹੈ ਆਪਦੇ ਜਿੰਨੀ ਸਪੀਡ ਲਿਖੀ ਹੋਣੀ ਹੈ ਜੋਨ ਦੀ, ਅਚਾਨਕ ਉਸਦੀ ਗੱਡੀ ਨਾ ਹਿਚਕੋਲੇ ਚ ਖਾਣ ਲੱਗ ਪੈਂਦੀ ਹੈ, ਤੇ ਉਹਦਾ ਬੈਲੈਂਸ ਜਿਹਾ ਵਿਗੜ ਜਾਂਦਾ, ਤਵਾਜਨ ਜਿਹਾ, ਉਹ ਫਿਰ ਨਾ ਗੱਡੀ ਰੋਕਦੀ ਪਾਸੇ ਕਰਕੇ, ਰੋਕ ਲੈਂਦੀ ਹੈ। ਉਹ ਉਤਰ ਕੇ ਜਦੋਂ ਉਹਨੇ ਦੇਖਦੀ ਹੈ ਤੇ ਉਹਨੂੰ ਪਤਾ ਲੱਗਦਾ ਵੀ ਜਿਹੜਾ ਪਿਛਲਾ ਟਾਇਰ ਆ ਨਾ ਉਹਦੇ ਵਿੱਚੋਂ ਸਾਰੀ ਹਵਾ ਨਿਕਲ ਚੁੱਕੀ ਹੈ। ਉਹ ਹੁਣ ਉਹ ਗੱਡੀ ਜਿਹੜੀ ਨਾ ਚਲਾਉਣ ਦੇ ਯੋਗ ਨਹੀਂ ਗੀ, ਹੁਣ ਚਲਾਉਣਾ ਠੀਕ ਨਹੀਂ ਗਾ। ਹੁਣ ਉਹਦੇ ਕੋਲ ਸਟਿੱਪਣੀ ਤਾਂ ਹੈਗੀ ਹੈ, ਪਰ ਓਹਨੂੰ ਨਾ ਟਾਇਰ ਬਦਲਣ ਤੋਂ ਬਗੈਰ ਓਹਦੇ ਕੋਲ ਹੋਰ ਕੋਈ ਆਪਸ਼ਨ ਵੀ ਹੈ ਨੀ।
ਹੁਣ
ਗੱਡੀ ਵੱਡੀ ਹੈ, ਔਰਤ ਹੈ, ਸਟਿਪਣੀ ਲਾਉਣੀ ਵੀ ਹੈ, ਖੋਲਣੀ ਵੀ ਹੈ, ਅੱਗੋਂ ਜੈਕ ਵੀ ਲਾਉਣਾ, ਓਹਦੇ ਮੋਟੇ ਮੋਟੇ ਦਾ ਨਾਟ ਹੁੰਦੇ ਆ ਉਹ ਵੀ ਖੋਲਣੇ ਆ, ਅਗਲੇ ਪਹੀਏ ਦੇ ਜੋਰ ਚਾਹੀਦਾ, ਫਿਰ ਉਹ ਕੱਢ ਕੇ ਲਾਹ ਗਏ ਉਤੋਂ ਲੈ ਕੇ ਓਹਦੇ ਵਿਚ ਫਿੱਟ ਕਰਨਾ, ਫਿਰ ਥੱਲੇ ਵਾਲਾ ਉੱਤੇ ਰੱਖਣਾ ਕਰਨਾ ਕੱਟਣਾ। ਉਹ ਔਰਤ ਹੈ, ਦੇਖੋ ਜੋ ਰਿਟਾਇਰ ਹੋਈ ਹੈ 60 ਸਾਲ ਦੀ ਤਾਂ ਹੋਊਗੀ, ਵੱਧ ਹੋਊ ਦੋ ਚਾਰ, ਤੇ ਉਹ ਨਾ ਓਹਨੂੰ ਐ ਲੱਗਦਾ ਵੀ ਇਹ ਤਾਂ ਮੇਰੇ ਵਾਸਤੇ ਬਹੁਤ ਮੁਸ਼ਕਲ ਕੰਮ ਹੈ, ਵੀ ਮੈਂ ਕਰ ਹੀ ਨੀ ਸਕਦੀ, ਹੁਣ ਕੀ ਬਣੂਗਾ, ਹੈ ਕਿ ਨਾ। ਉਹ ਸੋਚੀ ਪੈ ਗਈ ਵੀ ਕੀ ਕੀਤਾ ਜਾਵੇ। ਅਖੀਰੀ ਜੀ ਉਹ ਗੱਡੀ ਦੇ ਵਿਚ ਵੀ ਨੀ ਬੈਠ ਸਕਦੀ, ਵਿਚ ਬੈਠੀ ਰਹਾਂ ਏਸੀ ਛੱਡ ਕੇ। ਅੱਛਾ ਬਾਹਰ ਇੰਨੀ ਗਰਮੀ ਹੈ ਤੇ ਓਹਦੇ ਕੋਲ ਕੋਈ ਆਪਸ਼ਨ ਨੀ ਗੀ, ਸ਼ਹਿਰ ਦੂਰ ਹੈ ਤੇ ਓਹਦੇ ਕੋਲ ਸ਼ੇਰੀ ਪ੍ਰਬੰਧ ਹੋਣ ਦੀ ਹੈ ਨੀ ਗੀ। ਉਹ ਫਿਰ ਉਹ ਆਉਂਦੀ ਹੈ, ਓਹਦੇ ਕੋਲ ਇੱਕੋ ਹੀ ਆਪਸ਼ਨ ਹੈ ਵੀ ਮੈਂ ਬਾਹਰ ਸੜਕ ਤੇ ਖੜ ਜਾਵਾਂ, ਕੋਈ ਆਵੇ ਤਾਂ ਮੈਨੂੰ ਵੇਖ ਕੇ ਤੇ ਮੇਰੇ ਕੋਲ ਹੈਲਪ ਦੇ ਆ ਜਾਵੇ। ਅੱਤ ਤਲਖ ਗਰਮੀ ਦਾ ਦਿਨ ਸੀਗਾ ਤੇ ਸ਼ਹਿਰ ਤੋਂ ਦੂਰ ਸੀਗੀ, ਓਹਨੇ ਸੋਚਿਆ ਵੀ ਹੁਣ ਹੋਰ ਕੁਛ ਨੀ ਹੋ ਸਕਦਾ, ਤੇ ਉਹ ਬਾਹਰ ਸੜਕ ਦੇ ਕਿਨਾਰੇ ਤੇ ਖੜ ਗਈ ਤੇ ਓਹਨੇ ਉਹ ਗਰਮੀ ਨੇ ਓਹਨੂੰ ਪਸੀਨੋ ਪਸੀਨੀ ਕਰ ਦਿੱਤਾ, ਓਹਦਾ ਮੂੰਹ ਚਿਹਰਾ ਲਾਲ ਸੁਰਖ ਹੋ ਚੁੱਕਿਆ ਸੀ। ਟੂ ਕੱਟ ਦਾ ਸਟੋਰੀ ਸ਼ੋਰਟ, 10-20 ਮਿੰਟ ਜਦੋਂ ਓਹਨੇ ਉਡੀਕ ਕੀਤੀ ਤਾਂ ਉਹ ਇੱਕ ਨਾ ਸਾਦੀ ਜੀ ਕਾਰ ਆਉਂਦੀ ਦਿਸੀ ਤੇ ਓਹਦੇ ਕੋਲ ਆ ਕੇ ਰੁਕ ਗਈ। ਓਹਦੇ ਵਿਚ ਇੱਕ ਨੌਜਵਾਨ ਨਿਕਲਿਆ, ਓਹਨੇ ਜਿਵੇਂ ਤੁਹਾਡੇ ਪੁੱਛਦੀ ਹੈ ਵੀ ਉਸਨੇ ਪੁੱਛਿਆ, ਮੈਡਮ ਮੈਂ ਆਪਦੀ ਕੀ ਮਦਦ ਕਰ ਸਕਦਾ ਹਾਂ, ਜਿਵੇਂ ਤੁਹਾਡੇ ਪੁੱਛਦੇ ਹੁੰਦੇ ਆ, ਆਮ ਹੀ ਪੁੱਛ
ਲੈਂਦੇ ਹਾਂ।
ਤਾਂ ਉਸ ਜਿਹੜੀ 60-62 ਸਾਲ ਦੀ ਔਰਤ ਸੀ ਓਹਨੇ ਕਿਹਾ ਵੀ ਆਹ ਮੇਰੀ ਪ੍ਰੋਬਲਮ ਹੈਗੀ ਹੈ ਤੇ ਗੱਡੀ ਦਾ ਟਾਇਰ ਬਦਲਣਾ ਤੇ ਮੇਰੇ ਕੋਲ ਬਹੁਤ ਮੁਸ਼ਕਿਲ ਹੈ ਇਹ ਮੇਰੇ ਵਾਸਤੇ, ਤੇ ਮੇਰੇ ਕੋਲ ਹੋ ਨੀ ਸਕਦਾ, ਜੇ ਆਪ ਹੈਲਪ ਕਰ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ। ਉਹ ਜਿਹੜਾ ਮੁੰਡਾ ਸੀ, ਉਹ ਮੁੰਡਾ ਬੜੇ ਹਿੰਮਤ ਵਾਲਾ ਸੀਗਾ, ਜਵਾਨ ਸੀਗਾ, ਓਹਨੇ ਕਿਹਾ ਨੋ ਵਰੀ ਕਹਿ ਕੇ ਓਹਨੇ ਜੈਕ ਕੱਢਿਆ, ਹੇਠਾਂ ਜੈਕ ਲਾਇਆ, ਪਹੀਏ ਦੇ ਨਟ ਖੋਲੇ, ਟਾਇਰ ਉਤਾਰਿਆ, ਤੇ ਓਹਨੇ ਗਰਮੀ ਵਗੈਰਾ ਦੀ ਓਹਨੇ ਕਾਹਦੀ ਪਰਵਾਹ ਕਰਨੀ ਸੀ, ਗੱਭਰੂ ਸੀਗਾ, ਤੇ ਓਹਨੇ ਜਿਹੜਾ ਦੂਜਾ ਟਾਇਰ ਲਾ ਉਹ ਕੱਢ ਕੇ ਸਟਿਪਣੀ ਵਾਲਾ ਚੜਾ ਤਾ ਤੇ ਖੂਬ ਜ਼ੋਰ ਲਾ ਕੇ ਬੇਕਿਰਕ ਹੋ ਕੇ ਓਹਨੇ ਨਟ ਵਗੈਰਾ ਕੱਸ ਦਿੱਤੇ। ਜਦ ਉਹ ਮੁੰਡਾ ਨਟ ਬੋਲਟ ਜੇ ਖੋਲ ਰਿਹਾ ਸੀਗਾ ਨਾ, ਔਰਤ ਤਾਂ ਪਾਸੇ ਖੜੀ ਸੀਗੀ ਵੇਖ ਰਹੀ ਸੀਗੀ, ਤਾਂ ਉਸ ਔਰਤ ਨੇ ਮਨ ਵਿਚ ਸੋਚਿਆ ਵੀ ਵੇਖੋ ਇਹ ਕਿੰਨਾ ਬੇਕਿਰਕ ਹੋ ਕੇ ਕੰਮ ਕਰ ਰਿਹਾ, ਕਿੰਨੀ ਮਿਹਨਤ ਨਾਲ ਕਰ ਰਿਹਾ ਹੈਗਾ, ਆਪਦਾ ਜਾਣ ਕੇ ਕਰ ਰਿਹਾ, ਤੇ ਇਹਨੇ ਵੇਖੋ ਮੇਰੀ ਕਿੰਨੇ ਔਖੇ ਵੇਲੇ ਮਦਦ ਕੀਤੀ ਹੈ, ਤੇ ਮਾਰਕੀਟ ਵਿਚ ਆਮ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦਾ ਜੇ ਕੰਮ ਕੁੰਮ ਕਰਾਉਣਾ ਤਾਂ $50 ਲੈ ਲੈਣੇ ਸੀਗੇ, ਤੇ ਚਲੋ ਵੱਧ ਘੱਟ ਵੀ ਹੋ ਸਕਦਾ। ਉਹ ਕਹਿੰਦੀ ਵੀ ਮੇਰਾ ਹੁਣ ਫਰਜ਼ ਬਣਦਾ ਇਹਨੂੰ, ਮੈਂ ਨਾ ਇਹਨੂੰ ਮੈਂ $200 ਦੇਵਾਂਗੀ, ਇਹਨੂੰ ਮੈਂ ਨਾ $200 ਦੇਵਾਂਗੀ, ਠੀਕ ਹੈ। ਤੇ ਓਹਨੇ ਆਪਦਾ ਮਨ ਬਣਾ ਲਿਆ ਵੀ ਨਾਲ ਮੈਨੂੰ $200 ਦੇਣਾ ਚਾਹੀਦਾ ਇਹਨੂੰ, ਹੈ ਠੀਕ ਹੈ, ਮੈਂ ਇਸ ਵੇਲੇ ਠੀਕ। ਓਹਨੇ ਜੀ ਟਾਇਰ ਜਿਹੜਾ ਸੀਗਾ ਚੇਂਜ ਕਰਕੇ ਕੱਸ ਕਸਾ ਕੇ ਜਦ ਮੁੰਡਾ ਵਿਹਲਾ ਹੋ ਗਿਆ ਤਾਂ ਔਰਤ ਨੇ ਓਹਨੂੰ ਕਿਹਾ ਮੁੰਡੇ ਨੂੰ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ, ਤੁਸੀਂ ਆ ਲਓ ਮੇਰੇ ਕੋਲ $200 ਲੈ ਲਓ,
ਠੀਕ ਹੈ।
ਲੜਕੇ ਨੇ ਲੈਣ ਤੋਂ ਨਾ ਕਰ ਦਿੱਤੀ। ਹਾਂ, ਮੈਡਮ ਨੇ ਫਿਰ ਉਹ ਜਿਹੜੀ ਸੀਗੀ ਔਰਤ ਓਹਨੇ ਫਿਰ ਦੁਬਾਰਾ ਕਿਹਾ ਨਹੀਂ ਤੁਸੀਂ ਲੈ ਲਵੋ, ਪਲੀਜ਼ ਲੈ ਲਵੋ, ਹੈਨਾ। ਮੁੰਡੇ ਨੇ ਫਿਰ ਉੱਥੇ ਕਿਹਾ, ਮੁੰਡਾ ਕਹਿੰਦਾ ਵਿਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਐਂਡ ਵਿਨ ਦਾ ਜੋਬ ਗੈਟ ਡਨ ਦੈਟ ਟਾਈਮ ਆਈ ਫੀਲ ਮਾਈ ਸੈਲਫ ਬਲੈਸਡ। ਵਿਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਐਂਡ ਵਿਨ ਦਾ ਜੋਬ ਗੈਟ ਡਨ ਦੈਟ ਟਾਈਮ ਆਈ ਫੀਲ ਮਾਈ ਸੈਲਫ ਬਲੈਸਡ। ਉਹ ਕਹਿੰਦਾ ਐ ਲੱਗਦਾ ਵੀ ਮੈਨੂੰ ਨਾ ਉਸ ਵੇਲੇ ਜਦੋਂ ਕਿਸੇ ਦੇ ਕੰਮ ਆ ਜਾਵਾਂ ਤਾਂ ਮੈਨੂੰ ਐਲਾ ਮੈਨੂੰ ਪਰਮਾਤਮਾ ਨੇ ਮੈਨੂੰ ਵਰਦਾਨ ਦਿੱਤਾ, ਬਲੈਸ ਕਰ ਦਿੱਤਾ।
ਬਹੁਤ ਸੁੰਦਰ ਜਵਾਬ।
ਮੈਡਮ ਨੇ ਫਿਰ ਕਿਹਾ ਤੁਸੀਂ ਬਹੁਤ ਸਖ਼ਤ ਮਿਹਨਤ ਕੀਤੀ ਹੈ, ਠੀਕ ਹੈ ਤੁਹਾਡੀ ਗੱਲ, ਤੁਸੀਂ ਇਹ ਹੈਗਾ ਤੁਹਾਡਾ ਹੈ ਤਾਂ ਲੜਕੇ ਨੇ ਫਿਰ ਉਹੀ ਅਲਫਾਜ ਵਰਤੇ ਜਿਹੜੇ ਸੀਗੇ ਬੇ ਨੈਵਰ ਆਈ ਹੈਲਪ ਨੀਡੀ ਪਰਸ ਆਈ ਫੀਲ ਮਾਈ ਸੈਲਫ ਬਲੈਸਡ ਲੜਕਾ ਬਸ ਗੱਲ ਨਿਬੜ ਗਈ ਲੜਕਾ ਆਪਣੀ ਜਿਹੜੀ ਸਾਦੀ ਜੀ ਕਾਰ ਸੀਗੀ ਉਹਦੇ ਚ ਬੈਠ ਕੇ ਆਪਦੇ ਰਾਹ ਚਲਾ ਗਿਆ ਚਲਾ ਗਿਆ ਤੇ ਜਿਹੜੀ ਔਰਤ ਨੇ ਮਗਰੋਂ ਬੈਠ ਕੇ ਆਪਦੀ ਜਿਹੜੀ ਫੋਰ ਵੀਲ ਸੀਗੀ ਡਰਾਈਵ ਗੱਡੀ ਵਿੱਚ ਬੈਠ ਕੇ ਤੇ ਉਹਨੇ ਆਪਦੇ ਰਾਹ ਪਾ ਲਈ ਠੀਕ ਹੈ ਜੀ ਹੁਣ ਉਹ ਜਿਹੜੀ ਔਰਤ ਹੈ ਉਹ ਆਪਦੀ ਮੰਜ਼ਿਲ ਵੱਲ ਨੂੰ ਜਾ ਰਹੀ ਹੈ ਉੱਥੇ ਇੱਕ ਤਾਂ ਗਰਮੀ ਸੀ ਕੁਛ ਉਹਦਾ ਉਡੀਕ ਸੀ ਕੁਛ ਉੱਥੇ ਤਾਂ ਟਾਈਮ ਲੱਗ ਗਿਆ ਤੇ ਉਹਨੂੰ ਨਾ ਭੁੱਖ ਨੀ ਮਹਿਸੂਸ ਹੋਈ ਵੀ ਮੈਨੂੰ ਭੁੱਖ ਲੱਗੀ ਮੈਂ ਹੁਣ ਰਸਤੇ ਚ ਕਿਤੋਂ ਕੁਛ ਖਾ ਲਵਾਂ ਤੁਹਾਡੇ ਹੈ ਹੀ ਆ ਪੰਪਾਂ ਤੇ ਬਣਿਆ ਹੁੰਦਾ ਖਾਣ ਪੀਣ ਨੂੰ ਕੁਛ ਬਣਿਆ ਹੁੰਦਾ ਕੋਈ ਮੈਕਡੋਨਲ ਹੁੰਦਾ ਸਭ ਵੀ ਹੋਰ ਚਲੋ ਆਪਾਂ ਢਾਬਾ ਹੀ ਕਹਿ ਲੋ ਤੁਹਾਡੇ ਸਰਵਿਸ ਸਟੇਸ਼ਨ ਜੇ ਹੁੰਦੇ ਉਹ ਤੇ ਉਹ ਉਸਨੇ ਸੋਚਿਆ ਵੀ ਅੱਗੇ ਜੋ ਵੀ ਕੋਈ ਆਊਗਾ ਇਹੋ ਜਿਹਾ ਹੈ ਨਾ ਖਾਣ ਪੀਣ ਵਾਲੀ ਜਗ੍ਹਾ ਆਊਗੀ ਤੇ ਉੱਥੇ ਮੈਂ ਰੁਕ ਜਾਵਾਂ ਉਸਨੇ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਲੈਫਟ ਐਗਜਿਟ ਲਿਆ ਤੇ ਇੱਕ ਖਾਣ ਪੀਣ ਦੀ ਦੁਕਾਨ ਕੋਲ ਜਾ ਕੇ ਗੱਡੀ ਪਾਰਕ ਕਰ ਦਿੱਤੀ ਅੰਦਰ ਚਲੀ ਗਈ ਤੇ ਉਹਨੇ ਮਤਲਬ ਜਿਹੜੇ ਮੈਂ ਲੱਗਣਾ ਤੁਹਾਡੇ ਨਾਲ ਫਰਕ ਹੋ ਸਕਦਾ ਉਹ ਉੱਥੇ ਫਿਰ ਉਹਦੇ ਕੋਲ ਟੇਬਲ ਤੇ ਜਿੱਥੇ ਬੈਠੀ ਜਾ ਕੇ ਤੇ ਉਹਦੇ ਕੋਲ ਇੱਕ ਵੇਟਰੈਸ ਆਈ ਲੜਕੀ ਉਹਨੇ ਆਰਡਰ ਲਿਆ ਵੀ ਤੁਹਾਨੂੰ ਕੀ ਚਾਹੀਦਾ ਉਹਨੇ ਫਿਰ ਕੌਫੀ ਤੇ ਸਨੈਕ ਜੋ ਵੀ ਸੈਂਡਵਿਚ ਵਗੈਰਾ ਉਹਨੇ ਕਹਿ ਤਾ ਮੈਨੂੰ ਆ ਦੇ ਦਿਓ ਉਹ ਜਦੋਂ ਆਰਡਰ ਲੈ ਕੇ ਗਈ ਤੇ ਫਿਰ ਕੁਝ ਚਿਰ ਜਦੋਂ ਫਿਰ ਬਾਅਦ ਚੋ ਵੇਟਰੈਸ ਸਮਾਨ ਲੈ ਕੇ ਆ ਗਈ
ਅੱਛਾ
ਉਹ ਜਿਹੜੀ ਵੇਟਰੈਸ ਸੀਗੀ ਨਾ ਉਹ ਪ੍ਰੈਗਨੈਂਟ ਸੀਗੀ ਉਹ ਜਿਹੜੀ ਔਰਤ ਬੈਠੀ ਫੋਰ ਵੀਲ ਡਰਾਈਵ ਵਾਲੀ ਔਰਤ ਉਹਨੇ ਨਾ ਉਹਨੂੰ ਬਹੁਤ ਚੰਗੀ ਤਰ੍ਹਾਂ ਕਿਉਂਕਿ ਮਚਿਓਰ 60-62 ਸਾਲ ਦੀ ਤਾਂ ਸੀਗੀ ਉਹਨੇ ਚੰਗੀ ਤਰ੍ਹਾਂ ਉਹਨੂੰ ਗੌਹ ਨਾ ਵੇਖਿਆ ਉਸਨੂੰ ਲੱਗਿਆ ਵੀ ਇਸ ਜਿਹੜੀ ਇਸ ਵੇਟਰਸ ਦੀ ਇਸ ਵੇਲੇ ਜੋ ਹਾਲਤ ਹੈ ਨਾ ਜਿਸ ਸਥਿਤੀ ਚ ਇਹ ਹੈਗੀ ਹੈ ਪ੍ਰੈਗਨੈਂਸੀ ਦੀ ਇਹ ਕੰਮ ਕਰਨ ਵਾਲੀ ਇਹਦੀ ਸਥਿਤੀ ਨਹੀਂ ਹੈ ਉਸ ਨੂੰ ਇਸ ਵੇਲੇ ਵੀ ਇਹਨੂੰ ਨਾ ਇਸ ਵੇਲੇ ਆਰਾਮ ਦੀ ਸਖ਼ਤ ਲੋੜ ਹੈਗੀ ਹੈ ਉਹ ਫਿਰ ਜਦੋਂ ਉਹ ਆਈ ਸਮਾਨ ਦੇਣ ਤਾਂ ਉਹਨੇ ਉਹਨੂੰ ਪੁੱਛਿਆ ਸਾਰਾ ਹਾਲ ਪੁੱਛਿਆ ਵੀ ਤੇਰੀ ਸਿਹਤ ਡਿਲੀਵਰੀ ਬਾਰੇ ਸਾਰਾ ਉਹਨੇ ਪੁੱਛਿਆ ਤਾਂ ਉਸ ਵੇਟਰਸ ਲੜਕੀ ਨੇ ਉਹਨੂੰ ਦੱਸਿਆ ਵੀ ਮੇਰੀ ਜਿਹੜੀ ਡਿਲੀਵਰੀ ਡੇਟ ਆ ਨਾ ਜਿਹੜੀ ਉਹ ਬਹੁਤ ਨਜ਼ਦੀਕ ਹੀ ਹੈ ਕੁਝ ਦਿਨ ਹੀ ਪਰ ਪੈਸਿਆਂ ਦੀ ਲੋੜ ਹੋਣ ਕਰਕੇ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਤਾਂ ਜੋ ਮੈਂ ਕੁਝ ਪੈਸੇ ਇਕੱਠੇ ਹੋ ਜਾਣ ਅਸਲ ਚ ਉਹ ਕਹਿੰਦੀ ਮੈਂ ਤੁਹਾਨੂੰ ਦੱਸਦੀ ਵੀ ਮੈਂ ਤੇ ਮੇਰੇ ਹਸਬੈਂਡ ਨੇ ਇਹ ਸੋਚਿਆ ਵੀ ਐਤਕੀ ਜਿਹੜੀ ਡਿਲੀਵਰੀ ਆ ਨਾ ਇੱਕ ਚੰਗੇ ਹੋਸਪਿਟਲ ਪ੍ਰਾਈਵੇਟ ਹੋਸਪਿਟਲ ਚ ਕਰਾਉਣੀ ਆ ਤੇ ਉਹ ਕਹਿੰਦੀ ਵੀ ਸਾਨੂੰ ਨਾ ਉਸ ਹੋਸਪਿਟਲ ਦਾ ਖਰਚਾ ਕੁਝ ਜ਼ਿਆਦਾ ਤੇ ਉਹ ਇੰਨੀ ਰਕਮ ਅਸੀਂ ਪੇ ਕਰਨੀ ਆ ਉਹਨੇ ਦੱਸਿਆ ਵੀ ਇੰਨੇ ਪੇ ਕਰਨੇ ਆ ਤੇ ਸਾਡੇ ਕੋਲ ਪੈਸੇ ਥੁੜ ਰਹੇ ਆ ਇਸ ਵਾਸਤੇ ਮੈਂ ਰੈਸਟੋਰੈਂਟ ਦੇ ਜਾਂ ਜਿੱਥੇ ਮੈਂ ਕੰਮ ਕਰਦੀ ਹਾਂ ਨਾ ਜਿੱਥੇ ਮੈਂ ਇਹਨੂੰ ਕੰਟੀਨਿਊਟੀ ਰੱਖਿਆ ਵੀ ਚਲੋ ਕਰੀ ਚੱਲਦੇ ਹਾਂ ਇਸ ਵਾਸਤੇ ਮੈਂ ਜਾਰੀ ਰੱਖਿਆ ਜਿਹੜੇ ਸਿੱਧੂ ਸਾਹਿਬ ਗੱਲ ਹੁੰਦੀ ਹੈ ਜਿਹੜੀ ਡਿਲੀਵਰੀ ਵਗੈਰਾ ਦੇ ਮਾਮਲੇ ਵਿੱਚ ਜਿਹੜੀਆਂ ਪ੍ਰੈਗਨੈਂਟ ਔਰਤ ਹੁੰਦੀ ਹੈ ਨਾ ਉਹਦੇ ਪਤੀ ਹੈ ਉਹਦੇ ਪ੍ਰਤੀ ਜਿਹੜੀ ਔਰਤ ਹੁੰਦੀ ਹੈ ਔਰਤ ਬਹੁਤ ਬੰਦੇ ਦੇ ਮੁਕਾਬਲੇ ਖਾਸ ਕਰ ਉਹ ਬਹੁਤ ਚਿੰਤਤ ਹੁੰਦੀ ਸੰਜੀਦਾ ਹੁੰਦੀ ਹੈ ਤੇ ਸੀਰੀਅਸ ਬਹੁਤ ਹੁੰਦੀ ਉਹਦੀ ਜ਼ਿੰਮੇਵਾਰੀ ਸਮਝਦੀ ਉਹੀ ਜ਼ਿਆਦਾ ਸੋਚਦੀ ਬੰਦਾ ਨੀ ਸੋਚਦਾ ਆਪਾਂ ਕਈ ਵਾਰੀ ਬੱਸਾਂ ਚ ਬੈਠੇ ਹੁੰਦੇ ਤੇ ਬੰਦਾ ਸਾਰਾ ਸੀਟ ਨੀ ਛੱਡਦਾ ਹੁੰਦਾ ਕਈ ਵਾਰੀ ਸੀਰੀਅਸ ਕੋਈ ਔਰਤ ਪ੍ਰੈਗਨੈਂਟ ਆ ਰਹੀ ਹੋਵੇ ਨਾ ਔਰਤ ਪਹਿਲ ਕਰਦੀ ਹੁੰਦੀ ਵੀ ਨਹੀਂ ਚੱਲ ਇੱਧਰ ਅੱਜ ਤੂੰ ਬੈਠ ਜਾ ਹਮੇਸ਼ਾ ਬੰਦਾ ਘੇਸਾ ਠੋਕ ਜਾਂਦਾ ਤੇ ਔਰਤ ਉਹਨੂੰ ਥਾਂ ਦੇ ਦਿੰਦੀ ਹੈ ਖੈਰ ਜੀ ਔਰਤ ਨੇ ਉਹ ਜਿਹੜਾ ਉੱਥੋਂ ਜਿਹੜਾ ਭੋਜਨ ਭਾਜਨ ਲਿਆ ਸੀਗਾ ਖਾਣ ਪੀਣ ਦਾ ਕੌਫੀ ਵਗੈਰਾ ਸੈਂਡਵਿਚ ਉਤੋਂ ਖਾਧਾ ਤੇ ਉਹ ਜਿਹੜੀ ਵੇਟਰੈਸ ਸੀਗੀ ਪ੍ਰੈਗਨੈਂਟ ਲੜਕੀ ਉਹ ਫਿਰ ਬਿੱਲ ਦੇਣ ਆ ਗਈ ਹਾਂਜੀ ਤੇ ਬਿੱਲ ਦੇਣ ਉਹਨੇ ਪੇਮੈਂਟ ਕਰ ਦਿੱਤੀ ਉਹ ਫਿਰ ਜਿਹੜੀ ਜਿਹਨੇ ਔਰਤ ਨੇ ਫੋਰ ਵੀਲ ਡਰਾਈਵ ਵਾਲੀ ਔਰਤ ਨੇ ਪੇਮੈਂਟ ਤਾਂ ਜਿਹੜੀ ਕਰਨੀ ਸੀ ਕਰੀ ਸੀ ਤੇ ਉਹਨੂੰ ਨਾ ਉਹਨੇ ਲਿਫਾਫਾ ਦਿੱਤਾ।
ਅੱਛਾ,
ਉਹ ਕਹਿੰਦੇ ਵੀ ਆਹ ਲਿਫਾਫਾ ਮੈਂ ਤੈਨੂੰ ਦਿੰਦੀ ਆ, ਇਹਨੂੰ ਤੂੰ ਇੱਥੇ ਨੀ ਖੋਲਣਾ ਗਾ, ਠੀਕ ਆ, ਬਾਅਦ ਚ ਖੋਲਣਾ। ਉਹ ਕਹਿੰਦੇ ਠੀਕ। ਉਹਨੇ ਸੋਚਿਆ, ਉਹਨੇ ਸੋਚਿਆ ਵੀ ਹਾਂ ਟਿਪ ਦੇਣੀ ਇਹਦੇ ਵਿੱਚ ਪਾਰਟੀ ਉਹਨੇ ਟਿਪ ਹੀ ਹੈ ਨਾ, ਤੇ ਹਾਂ ਜੋ ਵੀ ਹੋਊਗਾ ਹੈਨਾ। ਤੇ ਉਹ ਔਰਤ ਨੇ ਗੱਡੀ ਆਪਦੀ ਚੱਕੀ ਤੇ ਆਪਦੇ ਰਾਹ ਪੈ ਗਈ।
ਅੱਛਾ,
ਤੇ ਜੋ ਜਿਹੜੀ ਵੇਟਰੈਸ ਸੀਗੀ ਜਿਹੜੀ ਪ੍ਰੈਗਨੈਂਟ ਸੀਗੀ ਉਹ ਵੀ ਆਪਦਾ ਕੁਝ ਚਿਰ ਬਾਅਦ ਆਪਦੀ ਡਿਊਟੀ ਭੁਗਤਾ ਕੇ ਉਹ ਵੀ ਆਪਦੇ ਘਰ ਚਲੀ ਗਈ। ਉਹ ਘਰ ਚਲੀ ਗਈ, ਸ਼ਾਮ ਦਾ ਵੇਲਾ ਹੈ ਤੇ ਉਹ ਜੋ ਘਰੇ ਆ ਵੇਟਰੈਸ ਪਹੁੰਚ ਗਈ ਹੈ ਤੇ ਉਹਦਾ ਘਰ ਵਾਲਾ ਪਤੀ ਵੀ ਉਹ ਘਰੇ ਹੀ ਹੈ। ਉਹ ਫਿਰ ਦੋਨੋਂ ਇੱਕ ਟੇਬਲ ਤੇ ਬੈਠੇ ਗੱਲਾਂ ਗੁੱਲਾਂ ਜੀ ਪੁੱਛ ਕਰਦੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਜਿਹਾ। ਉਹ ਪਤੀ ਉਹਨੂੰ ਪੁੱਛਦਾ ਵੀ ਤੇਰੀ ਡਿਲੀਵਰੀ ਤੇਰੀ ਕਿੰਨੇ ਕੁ ਦਿਨ ਰਹਿ ਗਏ ਆ। ਉਹ ਫਿਰ ਦੱਸਦੇ ਵੀ ਮੈਨੂੰ ਡਾਕਟਰ ਨੇ ਕਿਹਾ ਵੀ ਇਸ ਡੇਟ ਦਾ ਐਕਸਪੈਕਟਡ ਹੈ ਤੇ ਇੰਨੇ ਕੁ ਦਿਨ ਬਾਕੀ ਹੈ। ਤਾਂ ਫਿਰ ਪਤੀ ਨੇ ਉਹਨੂੰ ਕਿਹਾ ਤੂੰ ਕਿੰਨੇ ਕੁ ਪੈਸੇ ਜੋੜ ਲਏ ਆ, ਤੇਰੇ ਕਿੰਨੇ ਕੁ ਬਣ ਜਾਣਗੇ ਉਹ ਜਿੱਥੇ ਤੇਰੇ ਲੱਗੀ ਹੋਈ ਆ ਕੰਮ ਦੀ। ਤਾਂ ਉਹਨੇ ਜੋੜ ਲਾ ਕੇ ਦੱਸਿਆ ਵੀ ਇੰਨੇ ਕੁ ਬਣ ਜਾਣਗੇ। ਤੇ ਫਿਰ ਉਹਨੇ ਆਪਦਾ ਹਿਸਾਬ ਲਾਇਆ, ਹਾਂ ਉਹ ਆਂਦਾ ਵੀ ਮੇਰੇ ਵੀ ਇੰਨੇ ਕੁ ਬਣ ਜਾਣਗੇ। ਉਹਨੇ ਸਾਰਾ ਜਦੋਂ ਜੋੜ ਜਿਹਾ ਲਾਇਆ ਤਾਂ ਉਹ ਕਹਿੰਦਾ ਵੀ ਅਜੇ ਪੈਸੇ ਤਾਂ ਕਾਫੀ ਘੱਟ ਹੈ ਵੀ ਹੋਸਪਿਟਲ ਨੂੰ ਪੇ ਕਰਨ ਵਾਸਤੇ। ਤੇ ਉਹ ਫਿਰ ਜੋ ਗੱਲਾਂ ਕਰਦੇ ਕਹਿੰਦੇ ਉਹ ਕਹਿੰਦੇ ਚਲੋ ਆਪਾਂ ਮਿਹਨਤ ਕਰਦੇ ਹਾਂ ਆਪੇ ਕੋਈ ਨੀ ਵੇਖਾਂਗੇ ਆਉਣ ਦਾਂਗੇ ਉਦੋਂ ਤੱਕ ਕਰ ਲਾਂਗੇ ਕੁਛ ਨਾ ਕੁਛ। ਤੇ ਉਹ ਫਿਰ ਜਿਹੜੀ ਪ੍ਰੈਗਨੈਂਟ ਜਿਹੜੀ ਲੜਕੀ ਸੀਗੀ ਉਹ ਕਹਿੰਦੀ ਹੈ ਵੀ ਐਂ ਕਰੋ ਇਹ ਤਾਂ ਚਲੋ ਆਪਾਂ ਜੋੜ ਦੋਨਾਂ ਨੇ ਲਾਈ ਦਿਆ ਆਪਦੇ ਅਕਾਊਂਟ ਦਿਖਲਾ ਰਿਹਾ। ਇੱਕ ਨਾ ਮੈਨੂੰ ਇੱਕ ਮੈਡਮ ਆਈ ਸੀਗੀ ਤੇ ਉਹਨੇ ਇੱਕ ਲਿਫਾਫਾ ਜਿਹਾ ਦਿੱਤਾ ਤੇ ਸ਼ਾਇਦ ਉਹਦੇ ਚ ਵੀ ਕੁਛ ਹੋਣੇ ਪੈਸੇ।
ਅੱਛਾ,
ਹੈਂ ਤੇ ਤੁਸੀਂ ਐਂ ਕਰੋ ਉਹ ਵੇਖੋ ਉਹ ਕਹਿੰਦਾ ਕਿੱਥੇ ਪਿਆ? ਉਹ ਕਹਿੰਦੀ ਮੇਰੇ ਪਰਸ ਦੇ ਨਾਲ ਪਰਲੇ ਕਮਰੇ ਵਿੱਚ ਪਿਆ ਹੈਗਾ, ਤੁਸੀਂ ਦੇਖ ਲਓ ਜਾ ਕੇ। ਉਹ ਜਿਹਨੂੰ ਉਹ ਲਿਫਾਫਾ ਵੀ ਉਹ ਜਿਹੜਾ ਹਸਬੈਂਡ ਹੈ ਉਹ ਉੱਥੋਂ ਜਾਂਦਾ ਹੈ ਉਹ ਦੇਖਦਾ ਸਹਿਸ ਬਾਈ ਵੀ ਲਿਫਾਫਾ ਖੋਲ ਕੇ ਵੇਖਦਾ।
ਅੱਛਾ,
ਵੇਖ ਕੇ ਉਹ ਹੈਰਾਨ ਹੋਇਆ ਆਖਦਾ ਹੈ ਲੋ ਬਈ ਇਸ ਨਾਲ ਤਾਂ ਆਪਣਾ ਹੁਣ ਸਾਰਾ ਹੋਸਪਿਟਲ ਸਾਰਾ ਭੁਗਤਾਨ ਹੀ ਹੋ ਜੂਗਾ।
ਅੱਛਾ,
ਇਸ ਵਿੱਚ ਤਾਂ $5,000 ਦਾ ਚੈੱਕ ਤੇ ਇੰਨੀ ਪੇਮੈਂਟ ਕਰਨੀ ਸੀ ਉਹਨਾਂ ਨੇ।
ਅੱਛਾ,
ਪਰ ਉਹ ਜਦੋਂ ਵੇਖਣ ਵੀ ਲੈ ਵੀ ਇਹ ਤਾਂ ਕਮਾਲ ਹੋ ਗਈ ਹੈ ਨਾ, ਪਰ ਉਹਦਾ ਪਤੀ ਜਦ ਉਹ ਚੈੱਕ ਦੇ ਨਾਲ ਇੱਕ ਲੱਗੀ ਹੋਈ ਇੱਕ ਚਿੱਠ ਪੜਦਾ।
ਅੱਛਾ,
ਉਹ ਚੈੱਕ ਦੇ ਨਾਲ ਇੱਕ ਚਿੱਠ ਪੜਦਾ ਤਾਂ ਉਸਦੀ ਹੈਰਾਨੀ ਦੀ ਹੱਦ ਹੀ ਨੀ ਰਹਿੰਦੀ।
ਅੱਛਾ, ਕੀ ਲਿਖਿਆ
ਉਹਦੇ? ਉਹ ਚਿੱਠ ਤੇ ਲਿਖਿਆ ਵੈਨ ਐਵਰ ਆਈ ਹੈਲਪ ਦਾ ਨੀਡੀ ਪਰਸਨ ਐਂਡ ਵੈਨ ਦਾ ਜੋਬ ਗੈਟ ਡਨ ਦੈਟ ਟਾਈਮ ਆਈ ਫੀਲ ਮਾਈ ਸੈਲਫ ਬਲੈਸਡ। ਤੇ ਉਹ ਨਾ ਉਹਨੂੰ ਪੜ ਕੇ ਪਤਾ ਲੱਗਦਾ ਉਹ ਯਾਰ ਇਹ ਤਾਂ ਉਹੀ ਔਰਤ ਹੈ ਜਿਹਦਾ ਮੈਂ ਟਾਇਰ ਬਦਲ ਕੇ ਆਇਆ।
ਓ ਅੱਛਾ ਅੱਛਾ, ਠੀਕ ਹੈ। ਓ ਦੇਖੋ ਦੇਖੋ ਕਿੱਥੇ ਕਰਮ ਹੋਇਆ ਤੇ ਕਿੱਥੇ ਫਲ ਮਿਲਿਆ, ਕਿਆ ਬਾਤ ਹੈ।
ਇਹ ਤਾਂ ਇਹ ਉਹ ਆਂਦਾ ਇਹ ਤਾਂ ਮੇਰੀ ਸ਼ਬਦ ਹੈ ਤੇ ਕਿਉਂਕਿ ਮੇਰੇ ਸ਼ਬਦ ਉਹਨੇ ਲੈ ਗਏ ਤੇ ਉਹੀ ਚਿੱਟ ਦੇ ਦਿੱਤੀ ਤੇ ਉਹੀ ਔਰਤ ਆ ਟਾਇਰ ਬਦਲਵਾਉਣ ਵਾਲੀ ਸੀਧੀ ਨੇ ਚੇਂਜ ਕਰਵਾਇਆ ਸੀ।
ਓ ਕਿਆ ਬਾਤ ਹੈ ਬਾਈ ਜੀ, ਬਹੁਤ ਖੂਬ
ਬਾਈ ਜੀ,
ਬਹੁਤ
ਬਾਈ ਜੀ ਗੱਲ। ਹਾਂ ਬਾਈ ਜੀ, ਗੱਲ ਦਾ ਲੁਬੇ ਲੁਬਾਵ ਇਹ ਹੀ ਹੈ ਵੀ ਜੋ ਆਦਮੀ ਖੈਰ ਖਾ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਹੈਗਾ ਭਲਾ ਲੋਚਣ ਵਾਲਾ ਹੈਗਾ, ਜਿਹੜੇ ਭਲਾ ਲੋਚਣ ਵਾਲੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਅੱਗੋਂ ਵੀ ਖੈਰ ਖਵਾ ਮਿਲ ਜਾਂਦੇ ਆ ਜਿਹੜੇ ਉਹਨਾਂ ਦਾ ਭਲਾ ਕਰ ਜਾਂਦੇ ਹੈਗੇ।
ਬਹੁਤ ਖੂਬਸੂਰਤ ਬਾਈ ਜੀ, ਬਹੁਤ ਤਹਿ ਦਿਲੋਂ ਧੰਨਵਾਦ। ਅੱਜ ਵਾਕਈ ਆਨੰਦ ਆ ਗਿਆ ਔਰ ਵਾਕਈ ਨਵੇਕਲੀ ਗੱਲ ਤੁਸੀਂ ਲੈ ਕੇ ਆਏ, ਉਹ ਵੀ ਅਮਰੀਕਾ ਦੇ ਪਿੰਡਾਂ ਦੀ। ਵੈਸੇ ਤਾਂ ਪੰਜਾਬ ਦੇ ਪਿੰਡਾਂ ਦੀ ਗੱਲਾਂ ਕਰਦੇ ਆ ਤੁਸੀਂ, ਦੱਸ ਦਿਓ। ਤੇ ਵਾਕਈ ਬਹੁਤ ਖੂਬਸੂਰਤ ਮੈਸੇਜ ਹੈ ਤੇ ਮੈਨੂੰ ਲੱਗਦਾ ਆਪਾਂ ਸਾਰੇ ਇਹਨੂੰ ਦੁਬਾਰਾ ਸੁਣੀਏ, ਸ਼ੇਅਰ ਕਰੀਏ। ਸੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨੀ ਨਵੇਕਲੀ ਗੱਲ ਲੈ ਕੇ।
ਹਾਂ, ਤੇ ਮੈਂ ਥੋੜਾ ਜਿਹਾ ਇੱਕ ਦੋ ਲੈਣਾ ਇਹੀ ਬੋਲਣਾ ਚਾਹੁੰਦਾ ਸੀ, ਤੁਹਾਨੂੰ ਦੱਸਣਾ ਕਹਿਣਾ ਚਾਹੁੰਦਾ ਸੀਗਾ ਬਈ ਇਸ ਲਈ ਨਾ ਅਸੀਂ ਸਾਰੇ ਜਿੰਨੇ ਵੀ ਬੰਦੇ ਹੈਗੇ
ਜੀ,
ਆਪਾਂ ਜਿੰਨੇ ਵੀ ਹੈਗੇ ਆ ਆਪਾਂ ਕੋਲੇ ਆਪਣੀ ਜ਼ਰੂਰਤ ਤੋਂ ਹਰੇਕ ਕੋਲੇ ਪੈਸੇ ਜ਼ਿਆਦੇ ਆ, ਜੇ ਨਹੀਂ ਵੀ ਜ਼ਿਆਦੇ ਤਾਂ ਫੇਰ ਵੀ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਜੇ ਅਸੀਂ ਆਪਦੇ ਜਵਾਕਾਂ ਦੇ ਬਰਥਡੇਆਂ ਤੇ ਪਾਰਟੀਆਂ ਕਰਦੇ ਹਾਂ, ਅਸੀਂ ਮੈਰਿਜ ਐਨਵਰਸਰੀਆਂ ਤੇ ਕਰਦੇ ਹਾਂ, ਹੈ ਨਾ, ਜਿਹੜੀਆਂ ਫਜ਼ੂਲ ਆ ਕੰਮ ਸਾਰੇ ਕੁਝ ਹੈ ਨਾ, ਤੇ ਫਿਰ ਅਸੀਂ ਹੋਰ ਐਵੇਂ ਬਹਾਨੇ ਨਾਲ ਤਿਉਹਾਰ ਢੂੰਡ ਕੇ ਤੇ ਉਹਨਾਂ ਤੇ ਖਰਚਾ ਕਰਦੇ ਹਾਂ ਤੇ ਅਸੀਂ ਤੁਹਾਡੇ ਆਸਟ੍ਰੇਲੀਆ ਦੀ ਲਾ ਲਾ ਮੈਂ ਇੱਧਰ ਵੀ ਗੱਲਾਂ ਕਰ ਸਕਦੇ ਹਾਂ ਅਸੀਂ ਤੁਸੀਂ ਸੌ ਸੌ ਪਰ ਹੈਡ ਡਾਲਰ ਲਾ ਕੇ ਵੀਹ ਪੱਚੀਆਂ ਨੂੰ ਤੀਹਾਂ ਨੂੰ ਰੈਸਟੋਰੈਂਟਾਂ ਦੇ ਵਿੱਚ ਉਹਨਾਂ ਦੇ ਮੱਲੋ ਮੱਲੀ ਚਿਕਨ ਸੋਡੇ ਬੋਤਲਾਂ ਧੱਕਦੇ ਆ ਤੁਸੀਂ ਹੈ ਨਾ ਮੱਲੋ ਮੱਲੀ ਮਤਲਬ ਰੱਜਿਆਂ ਦੇ ਰੱਜਿਆਂ ਨੂੰ ਰਜਾਈ ਜਾਂਦੇ ਆ ਤੇ ਭਰਿਆਂ ਦੇ ਢਿੱਡ ਭਰੀ ਜਾਂਦੇ ਆ ਕਦੇ ਕਿਸੇ ਨੇ ਸੋਚਿਆ ਵੀ ਲੋੜਵੰਦਾਂ ਦਾ ਵੀ ਕੁਛ ਆਪਾਂ ਨੂੰ ਕੱਢ ਲੈਣਾ ਚਾਹੀਦਾ ਥੋੜਾ ਬਹੁਤਾ ਜੇ ਤੁਸੀਂ ਵੀਹ ਬੰਦੇ ਸਾਦੇ ਆ ਤੇ ਉਹਦੇ ਚ ਦੋ ਬੰਦੇ ਦਾ $200 ਲਹਿਦਾ ਰੱਖ ਲਓ ਯਾਰ ਕਿਸੇ ਵੇਲੇ ਕੰਮ ਆ ਜਾਣ ਕਿਸੇ ਨੂੰ ਦਿਆਂਗੇ ਹੈ ਨਾ ਜੇ ਤੁਸੀਂ ਤੁਹਾਡੇ ਆਸਟ੍ਰੇਲੀਆ ਚ ਬੰਦੇ ਹੈ ਨੀ ਨਾ ਤੇ ਤੁਸੀਂ ਆਪਦੇ ਪੰਜਾਬ ਵਾਲਿਆਂ ਨੂੰ ਦੇ ਦਿਓ ਯਾਰ ਪਿੰਡ ਵਾਲੇ ਗਰੀਬ ਹੋਰ ਫਲਾਣੇ ਫਲਾਣੇ ਨੂੰ ਦੇ ਦਿਆ
ਜਿਹੜੇ ਜਾਣਦੇ ਆ ਤੁਹਾਡੇ ਸਰਕਲ ਚ ਉਹਨਾਂ ਦੀ ਮਦਦ
ਖਾਸ ਕਰ ਤੁਸੀਂ ਜਿਹੜੇ ਤੁਹਾਨੂੰ ਜਾਣਦੇ ਉਹਨਾਂ ਨੂੰ ਕਰਦੇ ਜੇ ਉਹ ਆਪੇ ਸਾਰਿਆਂ ਦੇ ਸਰਕਲ ਹੀ ਬਣ ਜਾਂਦੇ ਹੁੰਦੇ ਸੀ ਹੈ ਨਾ ਜੋ ਸਾਰੀ ਇਸ ਲਾਈਨ ਚ ਆ ਜਾਣੇ ਅਸੀਂ ਰੱਬ ਤੋਂ ਡਰ ਕੇ ਮੈਂ ਕਹਿੰਦਾ ਸਾਡੇ ਗੁਰੂਆਂ ਦੇ ਬਹੁਤ ਸੋਹਣੇ ਉਪਦੇਸ਼ ਹੈ ਉਹਨਾਂ ਨੇ ਲਿਖਿਆ ਸਰਬੱਤ ਦਾ ਭਲਾ ਕਿਹਾ ਸਰਬੱਤ ਦਾ ਪਰ ਅਸੀਂ ਉਹਨਾਂ ਦੇ ਉਪਦੇਸ਼ ਦੀਆਂ ਗੱਲਾਂ ਦਾ ਕਰਦੇ ਹਾਂ ਉਹਨਾਂ ਸ਼ਬਦਾਂ ਦੀਆਂ ਗੱਲਾਂ ਕਰਦੇ ਪਰ ਅਸੀਂ ਆਪਦੀ ਅਸਲ ਜ਼ਿੰਦਗੀ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਪ੍ਰੈਕਟੀਕਲ ਰੂਪ ਸਾਨੂੰ ਵੀ ਦੇਣਾ ਚਾਹੀਦਾ ਨਿੱਜੀ ਤੌਰ ਤੇ ਵੀ ਦੇਣਾ ਚਾਹੀਦਾ
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜ਼ਰੂਰ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬੁਲਾਈਏ ਫਤਿਹ ਜੀ ਫਿਰ
ਹਾਂ ਬਸ ਬਈ ਸਰੋਤਿਓ ਲੈ ਲਿਆ ਕੰਮ ਦਵਾਈਆਂ ਦਵਾਈਆਂ ਨੇੜੇ ਆ ਗਈਆਂ ਹੁਣ ਲੱਗਦੀਆਂ ਤੇ ਖੁਸ਼ ਰਹੋ ਚੜ੍ਹਦੀ ਕਲਾ ਚ ਰਿਹਾ ਜੋ ਵਾਹਿਗੁਰੂ ਜੀ ਦਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਬਹੁਤ ਬਹੁਤ ਧੰਨਵਾਦ ਗੱਜਣਵਾਲਾ ਬਾਈ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਕਹਾਣੀ ਅੱਜ ਸਾਡੇ ਨਾਲ ਸਾਂਝੀ ਕੀਤੀ ਆ ਖੈਰ ਖਵਾ ਯਾਨੀ ਕਿ ਖੈਰ ਮੰਗਣ ਵਾਲੇ ਭਲਾ ਮੰਗਣ ਵਾਲੇ ਸੋ ਸੇਵਾ ਕਰਨੀ ਆ ਤਾਂ ਇਸ ਤਰ੍ਹਾਂ ਕਰਨੀ ਆ ਬੜੇ ਡੂੰਘੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਡੂੰਘੇ ਵਿਚਾਰ ਕੋਨਸੈਪਟ ਸਾਨੂੰ ਸਾਡੇ ਗੁਰੂਆਂ ਨੇ ਸਮਝਾਏ ਆ ਤੇ ਆਪਾਂ ਉਹਨਾਂ 'ਤੇ ਅਮਲ ਕਰਨਾ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਥੈਂਕ ਯੂ ਮੈਸੇਜ ਭੇਜ ਰਹੇ ਨੇ ਕਿਸੇ ਦਾ ਤੇ ਉਹਨਾਂ ਦੇ ਹੈੱਡਫੋਨ ਸੇਵ ਕੀਤੇ ਉਹਨਾਂ ਨੇ ਕਾਇੰਡਸ ਰਿਗਾਰਡ ਕਿਸੇ ਨੂੰ ਦਿੱਤੇ ਆ ਤਾਂ ਮੁੜ ਕੇ ਉਹ ਧੰਨਵਾਦ ਕਰਦਾ ਸੋ ਸੇਵਾ ਜਿਹੜੀ ਆ ਉਹ ਛੋਟੀ ਤੋਂ ਵੱਡੀ ਵੱਡੀ ਤੋਂ ਛੋਟੀ ਕੋਈ ਮੀਨਿੰਗ ਨਹੀਂ ਰੱਖਦੀ ਅਗਲੇ ਲਈ ਕਈ ਵਾਰੀ ਬਹੁਤ ਵੱਡੀ ਹੋ ਜਾਂਦੀ ਆ ਮਹਿੰਦਰ ਸਿੰਘ ਹੰਸ ਬ੍ਰਮਟਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੱਜਣਵਾਲਾ ਬਾਈ ਜੀ ਨੂੰ ਵੀ ਕਹਿੰਦੇ ਬਹੁਤ ਵਧੀਆ ਸਟੋਰੀ ਜੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਛਲੀਆਂ ਭੇਜ ਰਹੇ ਨੇ ਭੁੰਨ ਰਹੇ ਨੇ ਤੇ ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਜਗਤਾਰ ਭਾਜੀ ਸਾਡੇ ਨਾਲ ਜੁੜਦੇ ਨੇ ਹਾਂਗਕਾਂਗ ਤੋਂ ਕਹਿੰਦੇ ਨੇ ਕਿ ਸਾਨੂੰ 1984 ਚ ਮੈਨੂੰ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ ਉਸ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ ਬਾਬਾ ਨਾਨਕ ਦੇ ਬੋਲ ਬ੍ਰਹਿਮੰਡ ਵਿੱਚ ਘੁੰਮ ਰਹੇ ਨੇ ਸਾਇੰਸ ਕਦੇ ਵੀ ਰਿਕਾਰਡ ਕਰਕੇ ਜਨਤਾ ਤੱਕ ਪਹੁੰਚਾ ਸਕਦੀ ਆ ਹਾਂਜੀ ਉਹ ਦਿਨ ਹਜੇ ਬਹੁਤ ਦੂਰ ਨੇ ਪਰ ਜਿਹੜੇ ਬੋਲ ਘੁੰਮ ਰਹੇ ਨੇ ਉਹ ਬਾਣੀ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤੇ ਉਹਨਾਂ ਦੀ ਜਿਹੜੀ ਕਿਰਤ ਹੈ ਉਹਨਾਂ ਨੇ ਜੋ ਕਮਾਇਆ ਹੈ ਉਹਨਾਂ ਨੇ ਜੋ ਬੋਲਿਆ ਪ੍ਰਚਾਰ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅੱਖਰਾਂ ਰੂਪ ਦੇ ਵਿੱਚ ਸਾਡੇ ਵਿੱਚ ਮੌਜੂਦ ਨੇ ਹੁਣ ਤੇ ਦੇਖੋ ਬਹੁਤ ਸਾਰੀਆਂ ਤਸਵੀਰਾਂ ਬਾਬੇ ਨਾਨਕ ਦੀਆਂ ਆਉਂਦੀਆਂ ਜੀ ਇਹਦੀ ਬਗਦਾਦ ਦੀ ਤਸਵੀਰ ਆ ਉਦੋਂ ਤਾਂ ਕੈਮਰੇ ਵੀ ਨਹੀਂ ਸੀ ਹੁੰਦੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਆ ਸੋ ਬਹੁਤ ਸਾਰਾ ਫਰੌਡ ਫਿਰ ਚੱਲ ਪੈਂਦਾ ਈਵਨ ਕਿ ਬਾਣੀ ਦੇ ਨਾਂ ਦੇ ਉੱਤੇ ਵੀ ਕੱਚੀ ਬਾਣੀ ਬਾਬੇ ਦੇ ਨਾਂ ਤੇ ਲਿਖੀ ਗਈ ਹੈ ਤੇ ਉਸਦਾ ਪੰਜਵੇਂ ਪਾਤਸ਼ਾਹ ਨੂੰ ਫਿਰ ਨਿਸਤਾਰਾ ਕਰਨਾ ਪਿਆ ਕੱਚੀ ਤੇ ਪੱਕੀ ਬਾਣੀ ਦੇ ਵਿੱਚ ਫਰਕ ਜਿਹੜਾ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਸੋ ਬਾਈ ਜੀ ਗੱਜਣਵਾਲਾ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਬੜਾ ਸਮਾਂ ਕੱਢਦੇ ਨੇ ਤੇ ਸਾਡੇ ਲਈ ਬਹੁਤ ਸੋਹਣੇ ਵਿਚਾਰ ਲੈ ਕੇ ਆਉਂਦੇ ਨੇ ਤੇ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਤਸੱਲੀ ਨਾਲ ਸੁਣਦੇ ਹੋ ਜੀ ਤੇ ਸਾਡੇ ਨਾਲ ਜੁੜਦੇ ਹੋ ਸਾਂਝਾਂ ਪਾਉਂਦੇ ਹੋ ਦਿਲ ਵਾਲੀਆਂ ਗੱਲਾਂ ਤੇ ਸਾਡਾ ਮਕਸਦ ਇਹੀ ਆ ਰੇਡੀਓ ਤੇ ਜਿਹੜੀਆਂ ਆਵਾਜ਼ ਦੀਆਂ ਤਰੰਗਾਂ ਨੇ ਜਾ ਕੇ ਲੋਕ ਆਕਾਸ਼ ਦੇ ਵਿੱਚ ਜਿਹੜੀਆਂ ਬਣ ਰਹੀਆਂ ਨੇ ਕਿ ਸੋਹਣੇ ਵਿਚਾਰ ਹੋਣ ਕੋਈ ਮੁੱਦੇ ਵਾਲੀ ਗੱਲ ਹੋਵੇ ਹਲਕੀ ਗੱਲ ਅਸੀਂ ਬਹੁਤ ਘੱਟ ਕਰਦੇ ਹਾਂ ਕਰੀਏ ਵੈਦ ਵਿਰੋਧ ਵਾਲੀ ਗੱਲ ਨਾ ਕਰੀਏ ਸਰਬੱਤ ਦਾ ਭਲਾ ਮੰਗੀਏ ਸੋ ਆਪਣਾ ਮਨ ਪਵਿੱਤਰ ਹੈ ਨਾ ਜਿਹੜੀ ਸਾਡੇ ਮਨ 'ਚ ਸੋਚ ਵੀ ਆ ਗਈ ਉਹ ਵੀ ਪ੍ਰਿੰਟ ਹੋ ਜਾਂਦੀ ਆ ਇੰਨਾ ਖਿਆਲ ਰੱਖਿਓ ਉਹ ਬਾਹਰ ਨਹੀਂ ਬੈਠਾ ਬਾਹਰ ਵੀ ਹੈਗਾ ਆ ਉਹ ਸਾਡੇ ਸਾਰਿਆਂ ਨਾਲੋਂ ਨੇੜੇ ਅੰਦਰ ਬੈਠਾ ਆ ਤੇ ਅੰਦਰ ਬੈਠ ਕੇ ਹੀ ਉਹ ਦੇਖ ਰਿਹਾ ਬਾਹਰ ਨੂੰ ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿੰਨਾ ਪਵਿੱਤਰ ਕਰਦੇ ਜਾਵਾਂਗੇ ਜਿੰਨਾ ਆਪਣੇ ਆਪ ਨੂੰ ਪਿਓਰ ਕਰਦੇ ਜਾਵਾਂਗੇ ਓਨਾ ਹੀ ਅਸੀਂ ਉਸ ਦੇ ਅਲੌਕਿਕ ਗੁਣ ਨੇ ਜਿਹੜੇ ਉਹਦਾ ਅਨੁਭਵ ਕਰਦੇ ਜਾਵਾਂਗੇ ਅੰਦਰ ਅਸੀਂ ਆਪ ਮਸ਼ੀਨ ਇੰਨਾ ਖਿਆਲ ਰੱਖਣਾ ਕਿ ਸਰੀਰ ਜਿਹੜਾ ਮਸ਼ੀਨ ਹੈ ਉਸ ਦੇ ਅਨੁਭਵਾਂ ਦੇ ਲਈ। ਸੋ ਸਾਨੂੰ ਕੋਈ ਬਾਹਰਲੀ ਮਸ਼ੀਨ ਨਹੀਂ ਚਾਹੀਦੀ। ਖੈਰ ਪ੍ਰੋਗਰਾਮ ਹੁਣ ਸਮਾਪਤੀ ਵੱਲ ਨੂੰ ਹੈ ਤੇ ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜ ਜਾਵੇਗਾ। ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਵੱਖਰੇ ਤਰੀਕੇ ਦੇ ਨਾਲ ਚੜੇਗਾ, ਸੋ ਉਹ ਤੁਸੀਂ ਸਟੈਂਡ ਅਲੋਨ ਸੁਣ ਸਕਦੇ ਹੋ। ਬੇਨਤੀ ਹੈ ਕਿ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਪੋਡਕਾਸਟ, ਸਾਡੇ ਅੱਗੇ ਤੋਂ ਸ਼ੇਅਰ ਕਰਿਆ ਕਰੋ, ਸਾਡੀ ਆਪਣੀ ਐਪ ਦੇ ਰਾਹੀਂ ਸੁਣਿਆ ਕਰੋ। ਆਪਣੀ ਐਪ ਸਾਡੀ ਜਿਹੜੀ ਆ ਹੋਰ ਤੁਸੀਂ ਸ਼ੇਅਰ ਕਰ ਸਕਦੇ ਹੋ, ਬੜੇ ਫੀਚਰ ਨੇ ਉਹਦੇ ਵਿੱਚ। ਸੋ ਇੰਨਾ ਕੁਛ ਕਹਿੰਦਾ ਮੈਂ ਇੱਕ ਵਾਰੀ ਫੇਰ ਸਰਬੱਤ ਦਾ ਭਲਾ ਮੰਗਦਾ ਤੇ ਰੱਬ ਰੱਖਾ, ਤੇ ਜਾਂਦੇ ਜਾਂਦੇ ਇਹ ਗੀਤ ਸਾਂਝਾ ਕਰਦਾ ਜੀ ਤੁਹਾਡੇ ਨਾਲ।